मीठा लागे
हरु नाम पुकार नानक मांगे
हरु नाम पुकार नानक मांगे
हरु नाम पुकार नानक मांगे
हर नाम पदारत नानक मांगे
सिमर सिमर तिस सदा सुमाने
सिमर सिमर तिस सदा सुमाने
ओ सिमर सिमर तिस सदा सुमाने
सिमर सिमर तिस सदा सुमाने
गुरु मेरे संग सदा है नाले गुरु मेरे संग सदा है नाले
गुरु मेरे संग सदा है नाले गुरु मेरे संग सदा है नाले
वाहे गुरु वाहे गुरु
हर का नाम हृदय नित तिहाई संगी साथी सगल तराई संगी साथी सगल तराई गुर मेरे संग सदा है नाले सिमर सिमर तिस सदा समाने तेरा किया मीठा लागे तेरा किया मीठा लागे हर नाम पदार्थ नाम हर नाम पदार्थ नानक नानक मांगे
सिमर सिमर तिस सदा सुमाने
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 गुर मेरे संग सदा है नाले गुर मेरे संग सदा है नाले
गुर मेरे संग सदा है नाले गुर मेरे संग सदा है नाले
गुर मेरे संग सदा है नाले गुर मेरे संग सदा है नाले
गुर मेरे संग सदा है नाले गुर मेरे संग सदा है नाले
वाहिगुरु 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 वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु
वाहिगुरु
वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
साथी सगल तराई गुर मेरे संग सदा है सनाले सिमर सिमर तिस सदा संभाले मेरे अंग संग वसदा जी सतगुर मेरा सतगुर मेरा अंग संग वसदा जी सतगुर मेरा ਸਤਿਗੁਰ ਮੇਰਾ
ਤੇਰੇ ਅੰਗ ਸੰਗ ਵਸਦਾ ਜੀ ਸਤਿਗੁਰ ਮੇਰਾ ਸਤਿਗੁਰ ਮੇਰਾ ਤੇਰੇ ਅੰਗ ਸੰਗ ਵਸਦਾ ਜੀ ਸਤਿਗੁਰ ਮੇਰਾ ਸਤਿਗੁਰ ਮੇਰਾ
ਮੇਰੇ ਅੰਗ ਸੰਗ ਵਸਦਾ ਜੀ ਸਤਿਗੁਰ ਮੇਰਾ ਸਤਿਗੁਰ ਮੇਰਾ
ਮੇਰੇ ਅੰਗ ਸੰਗ ਵਸਦਾ ਜੀ ਸਤਿਗੁਰ ਮੇਰਾ ਸਤਿਗੁਰ ਮੇਰਾ
ਮੇਰੇ ਅੰਗ ਸੰਗ ਵਸਦਾ ਜੀ ਸਤਿਗੁਰ ਮੇਰਾ ਸਤਿਗੁਰ ਮੇਰਾ ਅੰਗ ਸੰਗ ਵਸਦਾ ਜੀ ਸਤਿਗੁਰ ਮੇਰਾ ਸਤਿਗੁਰ ਮੇਰਾ
ਮੇਰੇ ਅੰਗ ਸੰਗ ਵਸਦਾ ਜੀ ਸਤਿਗੁਰ ਮੇਰਾ ਸਤਿਗੁਰ ਮੇਰਾ ਮੇਰੇ ਅੰਗ ਸੰਗ ਵਸਦਾ ਜੀ ਸਤਿਗੁਰ ਮੇਰਾ ਸਤਿਗੁਰ ਮੇਰਾ
ਮੇਰੇ ਅੰਗ ਸੰਗ ਵਸਦਾ ਜੀ
ਗੁਰ ਮੇਰਾ ਸਤਿਗੁਰ ਮੇਰਾ ਮੇਰੇ ਅੰਗ ਸੰਗ ਵਸਦਾ ਜੀ ਸਤਿਗੁਰ ਮੇਰਾ ਸਤਿਗੁਰ ਮੇਰਾ
ਮੇਰੇ ਅੰਗ ਸੰਗ ਵਸਦਾ ਜੀ ਅੰਗ ਸੰਗ ਵਸਦਾ ਜੀ ਅੰਗ ਸੰਗ ਵਸਦਾ ਜੀ ਮੇਰੇ ਅੰਗ ਸੰਗ ਵਸਦਾ ਜੀ
ਮੇਰੇ ਅੰਗ ਸੰਗ ਵਸਦਾ ਜੀ ਮੇਰੇ ਅੰਗ ਸੰਗ ਵਸਦਾ ਜੀ ਮੇਰੇ ਅੰਗ ਸੰਗ ਵਸਦਾ ਜੀ ਮੇਰੇ ਅੰਗ ਸੰਗ ਵਸਦਾ ਜੀ
ਮੇਰੇ ਅੰਗ ਸੰਗ ਵਸਦਾ ਜੀ ਮੇਰੇ ਅੰਗ ਸੰਗ ਵਸਦਾ ਜੀ
ਮੇਰੇ ਅੰਗ ਸੰਗ ਵਸਦਾ ਜੀ ਮੇਰੇ ਅੰਗ ਸੰਗ ਵਸਦਾ ਜੀ
ਮੇਰੇ ਅੰਗ ਸੰਗ ਵਸਦਾ ਜੀ ਅੰਗ ਸੰਗ ਵਸਦਾ ਜੀ ਵਸਦਾ ਜੀ ਮੇਰੇ ਅੰਗ ਸੰਗ ਵਸਦਾ ਜੀ
ਤੇਰੇ ਅੰਗ ਸੰਗ ਵਸਦਾ ਜੀ ਮੇਰੇ ਅੰਗ ਸੰਗ ਵਸਦਾ ਜੀ ਮੇਰੇ ਅੰਗ ਸੰਗ ਵਸਦਾ ਜੀ ਮੇਰੇ ਅੰਗ ਸੰਗ ਵਸਦਾ ਜੀ
ਮੇਰੇ ਅੰਗ ਸੰਗ ਵਸਦਾ ਜੀ ਮੇਰੇ ਅੰਗ ਸੰਗ ਵਸਦਾ ਜੀ
ਮੇਰੇ ਅੰਗ ਸੰਗ ਵਸਦਾ ਜੀ ਮੇਰੇ ਅੰਗ ਸੰਗ ਵਸਦਾ ਜੀ
ਮੇਰੇ ਅੰਗ ਸੰਗ ਵਸਦਾ ਜੀ ਸਤਿਗੁਰ ਮੇਰਾ ਸਤਿਗੁਰ ਮੇਰਾ ਸਤਿਗੁਰ ਮੇਰਾ ਸਤਿਗੁਰ ਮੇਰਾ
ਮੇਰੇ ਅੰਗ ਸੰਗ ਵਸਦਾ ਜੀ ਸਤਿਗੁਰ ਮੇਰਾ ਸਤਿਗੁਰ ਮੇਰਾ ਮੇਰੇ ਅੰਗ ਸੰਗ ਵਸਦਾ ਜੀ ਸਤਿਗੁਰ ਮੇਰਾ ਸਤਿਗੁਰ ਮੇਰਾ
ਮੇਰੇ ਅੰਗ ਸੰਗ ਵਸਦਾ ਜੀ
ਗੁਰ ਮੇਰਾ ਸਤਿਗੁਰ ਮੇਰਾ ਮੇਰੇ ਅੰਗ ਸੰਗ ਵਸਦਾ ਜੀ ਸਤਿਗੁਰ ਮੇਰਾ ਸਤਿਗੁਰ ਮੇਰਾ
ਹਰੀ ਹਰ ਕਾ ਨਾਮ ਹਿਰਦੈ ਨਿਤ ਧਿਆਏ ਸੰਗੀ ਸਾਥੀ
ਭਗਵਤ ਰਾਈ
ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ
ਸਦਾ ਸਮਾਲੇ
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਤਿ ਸੰਗਤ ਜੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਜੋ ਨਗਰ ਡਕਾਲਾ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਆਪਾਂ ਨੂੰ ਇੱਕ ਦਿਨ ਦਾ ਗੁਰਮਤਿ ਸਮਾਗਮ ਰਲ ਮਿਲ ਕੇ ਬੈਠਣ ਦਾ ਪ੍ਰਾਪਤ ਹੋਇਆ ਨਮਸਕਾਰ ਕਰਨ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਜਲਦੀ ਜਲਦੀ ਨਮਸਕਾਰ ਕਰੋ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ ਆਓ ਆਪਾਂ ਜਿੰਨੇ ਕੁ ਬੈਠੇ ਹਾਂ ਕੋਈ ਵੀ ਵਾਂਝਾ ਨਾ ਰਵੇ ਜੀ ਸਾਰੇ ਹੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਨਾ ਕੁ ਸਮਾਂ ਆਪਾਂ ਨੂੰ ਇਹ ਰਲ ਮਿਲ ਕੇ ਬੈਠਣ ਦਾ ਮਿਲਿਆ ਆਓ ਆਪਾਂ ਕੁਝ ਸਮਾਂ ਸਤਿਗੁਰੂ ਜੀ ਦੀ ਗੁਰਬਾਣੀ ਤੋਂ ਜੀਵਨ ਜਾਚ ਪ੍ਰਾਪਤ ਕਰੀਏ ਜਦੋਂ ਵੀ ਆਪਾਂ ਗੁਰੂ ਸਾਹਿਬ ਜੀ ਦੇ ਕੋਲ ਆਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਉਂਦੇ ਹਾਂ ਯਤਨ ਕਰੀਏ ਜੋ ਪੜ੍ਹਿਆ ਜਾ ਰਿਹਾ ਜੋ ਸਮਝਾਇਆ ਜਾ ਰਿਹਾ ਉਹਨੂੰ ਸਮਝਣ ਦਾ ਯਤਨ ਕਰੀਏ ਆਉਣ ਵਾਲੇ ਬੜੇ ਨੇ ਮੱਥਾ ਟੇਕਣ ਵਾਲੇ ਬੜੇ ਨੇ ਪਰ ਵਿਰਲੇ ਵਿਰਲੇ ਨੇ ਜਿਹੜੇ ਪਿਆਰਿਓ ਗੁਰੂ ਜੀ ਦੇ ਬਚਨਾਂ ਨੂੰ ਕਮਾਉਂਦੇ ਨੇ ਜਿਹੜੇ ਜਿਹੜੇ ਗੁਰੂ ਜੀ ਦੇ ਬਚਨਾਂ ਤੇ ਅਮਲ ਕਰਦੇ ਨੇ ਉਹ ਵਿਰਲੇ ਨੇ ਆਉਣ ਵਾਲਿਆਂ ਦੀ ਕਮੀ ਨਹੀਂ ਸਵੇਰੇ ਗੁਰਦੁਆਰਾ ਸਾਹਿਬ ਚਲੇ ਜਾਓ ਉੱਥੇ ਵੀ ਨਮਸਕਾਰ ਕਰਨ ਵਾਲੇ ਬੜੇ ਨੇ ਇਤਿਹਾਸਕ ਅਸਥਾਨਾਂ ਤੇ ਚਲੇ ਜਾਓ ਦੁੱਖ ਨਿਵਾਰਨ ਸਾਹਿਬ ਚਲੇ ਜਾਓ ਬੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਜਿਹੜੇ ਆ ਰਹੇ ਨੇ, ਨਮਸਕਾਰ ਕਰ ਰਹੇ ਨੇ, ਪ੍ਰਕਰਮਾ ਕਰ ਰਹੇ ਨੇ। ਆਉਣ ਵਾਲਿਆਂ ਦੀ ਕਮੀ ਨਹੀਂ, ਕਮੀ ਕਿਹਨਾਂ ਦੀ ਹੈ? ਜਿਹੜੇ ਮੰਨਣ ਵਾਲੇ ਨੇ ਉਹ ਵਿਰਦੇ ਨੇ, ਜਿਹੜੇ ਪਿਆਰਿਓ ਗੁਰੂ ਜੀ ਦੇ ਬਚਨਾਂ ਵੱਲ ਧਿਆਨ ਦਿੰਦੇ ਨੇ, ਜਿਹੜੇ ਬਚਨਾਂ ਨੂੰ ਸਮਝਦੇ ਨੇ, ਜਿਹੜੇ ਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦੇ ਨੇ, ਉਹ ਵਿਰਲੇ ਵਿਰਲੇ ਨੇ, ਉਹ ਸਾਰੇ ਨਹੀਂ। ਹੁਣ ਆਪਾਂ ਸਰੀਰ ਕਰਕੇ ਸਾਰੇ ਆ ਗਏ, ਪਰ ਵਿਰਲੇ ਨੇ ਜਿਨ੍ਹਾਂ ਦਾ ਪਿਆਰਿਓ ਮਨ ਹਾਜ਼ਰ ਆ। ਬੈਠੇ ਆਪਾਂ ਇੱਥੇ ਹੋਏ ਆ, ਪਰ ਕਈਆਂ ਦਾ ਮਨ ਭਟਕਦਾ ਫਿਰਦਾ, ਕਈ ਘਰ ਹੀ ਤੁਰੇ ਫਿਰਦੇ ਹੋਣਗੇ, ਮਨ ਟਿਕਦਾ ਨਹੀਂ ਨਾ। ਪਾਤਸ਼ਾਹ ਜੀ ਕਹਿੰਦੇ ਨੇ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮ। ਕਹਿੰਦੇ ਉਹਨਾਂ ਦਾ ਆਉਣਾ ਪ੍ਰਵਾਨ ਹੋਣਾ, ਪਾਤਸ਼ਾਹ ਜੀ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੈ, ਆਉਂਦੇ ਤੇ ਬਹੁਤ ਨੇ, ਸਭ ਗਾਵੈ ਹਰ ਹਰ ਉੱਤਮ ਬਾਣੀ, ਬਾਣੀ ਗਾਉਣ ਵਾਲੇ ਵੀ ਬੜੇ ਨੇ, ਬਾਣੀ ਪੜ੍ਹਨ ਵਾਲੇ ਵੀ ਬੜੇ ਨੇ, ਪਰ ਪਾਤਸ਼ਾਹ ਜੀ ਕਹਿੰਦੇ ਨੇ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਨੀ। ਮੰਨਣ ਵਾਲੇ ਵਿਰਲੇ ਵਿਰਲੇ ਨੇ, ਪਰ ਪਿਆਰਿਓ ਗੱਲ ਮੁੱਕਣੀ ਆ ਮੰਨਣ ਤੇ, ਸਮਝਣ ਤੇ। ਫਿਰ ਇਹ ਨਹੀਂ ਕਿ ਜੇ ਗੁਰੂ ਜੀ ਦੇ ਬਚਨਾਂ ਨੂੰ ਸਮਝ ਲਿਆ ਇੱਥੇ ਹੀ ਛੱਡ ਦੇਣਾ, ਨਹੀਂ, ਸਮਝ ਕੇ ਫਿਰ ਯਤਨ ਕਰੀਏ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਤੇ ਜਦੋਂ ਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ ਤਾਂ ਪਿਆਰਿਓ ਸਾਨੂੰ ਜ਼ਿੰਦਗੀ ਜਿਉਣ ਦਾ ਚੱਜ ਆਉਣਾ। ਆਪਾਂ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ ਨਾ, ਗੁਰੂ ਜੀ ਕਹਿੰਦੇ ਨੇ ਗੁਰ ਮਿਲ ਚੱਜ ਆਚਾਰ ਸਿੱਖ, ਕਹਿੰਦੇ ਭਾਈ ਗੁਰੂ ਨੂੰ ਮਿਲ ਕੇ ਜ਼ਿੰਦਗੀ ਜਿਉਣ ਦਾ ਚੱਜ ਸਿੱਖ, ਤੇ ਜਦੋਂ ਜ਼ਿੰਦਗੀ ਜਿਉਣ ਦਾ ਚੱਜ ਆ ਗਿਆ ਭਾਵ ਕਿ ਜਦੋਂ ਗੁਰੂ ਜੀ ਦੀ ਸਿੱਖਿਆ ਦੀ ਸਮਝ ਪੈ ਗਈ, ਜਦੋਂ ਗੁਰੂ ਜੀ ਦਾ ਉਪਦੇਸ਼ ਆਪਣੇ ਜੀਵਨ ਵਿੱਚ ਲਾਗੂ ਕਰ ਲਿਆ, ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਤੁਦ ਕਦੇ ਨਾ ਲੱਗੇ ਦੁੱਖ, ਕਹਿੰਦੇ ਫਿਰ ਤੇਰੀ ਜ਼ਿੰਦਗੀ ਵਿੱਚ ਕਦੀ ਦੁੱਖ ਆਵੇਗਾ ਨਹੀਂ। ਤੇ ਇਹਦਾ ਮਤਲਬ ਇਹ ਨਹੀਂ ਕਿ ਜੇ ਅਸੀਂ ਗੁਰੂ ਜੀ ਦਾ ਉਪਦੇਸ਼ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਿਆ, ਜੇ ਗੁਰੂ ਵਾਲੇ ਬਣ ਗਏ, ਜੇ ਗੁਰੂ ਸਾਡੀ ਜ਼ਿੰਦਗੀ ਵਿੱਚ ਆ ਗਿਆ, ਕਿ ਮੁੜ ਕੇ ਬੁਖਾਰ ਨਹੀਂ ਚੜ੍ਹਨਾ, ਸਿਰ ਨਹੀਂ ਦੁਖਣਾ, ਨਹੀਂ ਪਿਆਰਿਓ ਇਹ ਜਿਹੜੇ ਸਰੀਰ ਦੇ ਦੁੱਖ ਤਕਲੀਫਾਂ ਨੇ, ਬੁਖਾਰ ਚੜ੍ਹ ਗਿਆ, ਗੋਡੇ ਮੋਢੇ ਦੁਖਦੇ ਨੇ, ਸਿਰ ਦੁਖਦਾ, ਇਹ ਚੱਲਦਾ ਰਹਿਣਾ, ਇਹ ਤੇ ਡਾਕਟਰ ਬੈਠੇ ਹੋਏ ਨੇ ਥਾਂ ਥਾਂ ਤੇ, ਉਹਨਾਂ ਕੋਲ ਜਾਵਾਂਗੇ ਦਵਾਈ ਲਵਾਂਗੇ ਬੁਖਾਰ ਠੀਕ ਹੋ ਜਾਏਗਾ। ਮੰਨ ਲਓ ਕਿਸੇ ਬੰਦੇ ਦਾ ਸਿਰ ਦੁਖਦਾ, ਉਹ ਡਾਕਟਰ ਕੋਲ ਜਾਵੇਗਾ ਦਵਾਈ ਲਵੇਗਾ, ਸਿਰ ਦੁਖਣਾ ਠੀਕ ਹੋ ਜਾਏਗਾ, ਸਿਹਤ ਠੀਕ ਹੋ ਜਾਏਗੀ। ਪਰ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਮਿਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ, ਕਹਿੰਦੇ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਤੇਰੇ ਚੱਲਦੀਆਂ ਰਹਿਣੀਆਂ ਨੇ, ਇਹ ਖਤਮ ਨਹੀਂ ਹੋਣੀਆਂ, ਪਰ ਮਨ ਤੱਕ ਤੇਰੇ ਕੋਈ ਦੁੱਖ ਨਹੀਂ ਪਹੁੰਚੇਗਾ, ਮਨ ਤੇਰਾ ਕਦੀ ਘਬਰਾਵੇਗਾ ਨਹੀਂ। ਜ਼ਿੰਦਗੀ ਵਿੱਚ ਜੇ ਕਿਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਗਿਆ ਨਾ, ਫਿਰ ਉੱਥੇ ਘਬਰਾਵੇਗਾ ਨਹੀਂ ਤੂੰ, ਕਿਉਂਕਿ ਜ਼ਿੰਦਗੀ ਜਿਉਣ ਦਾ ਚੱਜ ਆ ਗਿਆ। ਤੇ ਇੱਕ ਗੱਲ ਯਾਦ ਰੱਖਿਓ, ਇਹ ਦੁੱਖ ਤਕਲੀਫਾਂ ਕਦੀ ਖਤਮ ਨਹੀਂ ਹੋਣੀਆਂ, ਇਹ ਚੱਲਦੀਆਂ ਰਹਿੰਦੀਆਂ ਨੇ, ਪਰ ਜਿਹੜੇ ਪਿਆਰਿਓ ਗੁਰੂ ਜੀ ਕੋ ਅਕਲ ਲੈ ਕੇ ਸਤਿਗੁਰੂ ਜੀ ਕੋਲੋਂ ਸਿੱਖਿਆ ਲੈ ਕੇ ਜਿਹੜੇ ਜ਼ਿੰਦਗੀ ਜਿਉਣ ਦਾ ਚੱਜ ਸਿੱਖਦੇ ਆ ਨਾ, ਫਿਰ ਸਦਾ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ, ਉਹ ਕਦੀ ਘਬਰਾਉਂਦੇ ਨਹੀਂ, ਉਹਨਾਂ ਦੇ ਮਨ ਤੱਕ ਕੋਈ ਦੁੱਖ ਨਹੀਂ ਪਹੁੰਚਦਾ, ਬਾਹਰ ਦੁੱਖ ਤਕਲੀਫਾਂ ਚੱਲਦੀਆਂ ਰਹਿੰਦੀਆਂ ਨੇ, ਮਨ ਸਦਾ ਚੜ੍ਹਦੀ ਕਲਾ 'ਚ ਰਹਿੰਦਾ। ਤੇ ਪਿਆਰਿਓ ਗੁਰੂ ਜੀ ਕੋ ਅਕਲ ਲੈ ਕੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਸਮਝ ਕੇ ਆਪਣੇ ਚਿੱਤ ਨੂੰ ਟਿਕਾਣੇ ਰੱਖੀਏ, ਆਪਣੇ ਮਨ ਨੂੰ ਚੜ੍ਹਦੀ ਕਲਾ ਵਿੱਚ ਰੱਖੀਏ, ਕਦੀ ਘਬਰਾਈਏ ਨਾ, ਤੇ ਜ਼ਿੰਦਗੀ ਵਿੱਚ ਇਹ ਦੁੱਖ ਤਕਲੀਫਾਂ ਇਹ ਖਤਮ ਨਹੀਂ ਹੁੰਦੀਆਂ, ਇਹ ਚੱਲਦੀਆਂ ਰਹਿੰਦੀਆਂ ਨੇ। ਉਹ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ,
आए नित आउंदे जाते रहेंगे जित जुट माने रखी
दुख सुख आए नित आउंदे जाते रहेंगे
जित जुट माने रखी
दुख सुख आए नित आउंदे जाते रहेंगे चित नूं ठिकाणे रखिए
दुख सुख आए नित आउंदे जाते रहेंगे
चित नूं ठिकाणे रखिए दुख सुख आए नित आउंदे जाते रहेंगे चित नूं ठिकाणे रखिए
दुख सुख आए नित आउंदे जाते रहेंगे आउंदे जाते रहेंगे चित नूं ठिकाणे रखिए आए नित आउंदे जाते रहेंगे चित नूं ठिकाणे
दुख सुख आए नित आउंदे जाते रहेंगे चित नूं ठिकाणे रखिए दुख सुख आए नित आउंदे जाते रहेंगे चित नूं ठिकाणे रखिए आए नित आउंदे जाते रहेंगे चित नूं ठिकाणे रखिए दुख सुख आए नित आउंदे जाते रहेंगे चित नूं ठिकाणे रखिए
चित नूं जी ठिकाणे रखिए चित नूं जी ठिकाणे रखिए
चित नूं जी ठिकाणे रखिए चित नूं जी ठिकाणे रखिए चित नूं जी ठिकाणे रखिए चित नूं जी ठिकाणे रखिए
हां चित नूं जी ठिकाणे रखिए चित नूं जी ठिकाणे रखिए
चित नूं जी ठिकाणे रखिए चित नूं जी ठिकाणे रखिए चित नूं जी ठिकाणे रखिए चित नूं जी ठिकाणे रखिए
दुख सुख आए नित आउंदे जाते रहेंगे चित नूं ठिकाणे रखिए आए नित आउंदे जाते रहेंगे चित नूं ठिकाणे रखिए
दुख सुख आए नित आउंदे जाते रहेंगे चित नूं ठिकाणे रखिए दुख सुख आए नित आउंदे जाते रहेंगे चित नूं ठिकाणे रखिए
दुख सुख आए नित आउंदे जाते रहेंगे
चित नूं ठिकाणे रखिए दुख सुख आए नित आउंदे जाते रहेंगे चित नूं ठिकाणे रखिए
अपने मन नूं ठिकाणे रखिए अपने मन नूं चढ़दी कला विच रखिए प्यारियो इह दुख तकलीफां चलदियां रहिंदियां ने ਤੇ ਜਿਹਨਾਂ ਨੂੰ ਜ਼ਿੰਦਗੀ ਜਿਉਣ ਦਾ ਚੱਜ ਆ ਜਾਂਦਾ ਭਾਵ ਕਿ ਜਿਹੜੇ ਗੁਰੂ ਜੀ ਤੋਂ ਅਕਲ ਲੈਂਦੇ ਨੇ ਸਿੱਖਿਆ ਲੈਂਦੇ ਨੇ ਫਿਰ ਉਹ ਘਬਰਾਉਂਦੇ ਨਹੀਂ ਸਦਾ ਚੜ੍ਹਦੀ ਕਲਾ 'ਚ ਰਹਿੰਦੇ ਨੇ ਤੇ ਆਪਾਂ ਆਪਣਾ ਇਤਿਹਾਸ ਪੜ੍ਹਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਜਾਂ ਵਾਲੇ ਪਾਤਸ਼ਾਹ ਜਦੋਂ ਆਪਾਂ ਉਹਨਾਂ ਦਾ ਜੀਵਨ ਪੜ੍ਹਦੇ ਹਾਂ ਤੇ ਕਿਹੜੀਆਂ ਦੁੱਖ ਤਕਲੀਫਾਂ ਨੇ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਆਈਆਂ ਕਿਧਰੇ ਗੁਰੂ ਸਾਹਿਬ ਜੀ ਆਨੰਦਪੁਰ ਦਾ ਕਿਲਾ ਛੱਡਦੇ ਨੇ ਫਿਰ ਵੀ ਚਿਹਰੇ ਤੇ ਉਦਾਸੀ ਨਹੀਂ ਫਿਰ ਵੀ ਚੜ੍ਹਦੀ ਕਲਾ ਚ ਨਹੀਂ ਆਪਣਾ ਘਰ ਬਾਰ ਛੱਡ ਦਿੱਤਾ ਇਸੇ ਤਰ੍ਹਾਂ ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਸਾਹਿਬ ਜੀ ਪਏ ਨੇ ਫਿਰ ਵੀ ਉੱਥੇ ਵੀ ਚੜ੍ਹਦੀ ਕਲਾ ਚ ਮਨ ਚੜ੍ਹਦੀ ਕਲਾ ਵਿੱਚ ਬਾਹਰ ਦੁੱਖ ਤਕਲੀਫਾਂ ਚੱਲ ਰਹੀਆਂ ਨੇ ਪਰ ਜਿਹਦੇ ਕੋਲ ਪਿਆਰਿਓ ਗੁਰੂ ਜੀ ਦੀ ਸਿੱਖਿਆ ਜਿਹੜੇ ਗੁਰੂ ਜੀ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦੇ ਨੇ ਉਹ ਫਿਰ ਘਬਰਾਉਂਦੇ ਨਹੀਂ ਉਹ ਚੜ੍ਹਦੀ ਕਲਾ 'ਚ ਰਹਿੰਦੇ ਨੇ ਤੇ ਇਹ ਨਹੀਂ ਪਿਆਰਿਓ ਅਸੀਂ ਬਾਣੀ ਪੜ੍ਹ ਲਈ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ ਲਈ ਗੱਲ ਮੁੱਕ ਗਈ ਨਹੀਂ ਪਿਆਰਿਓ ਜੋ ਗੁਰੂ ਜੀ ਦੇ ਬਚਨਾਂ ਨੂੰ ਪੜ੍ਹਦੇ ਹਾਂ ਯਤਨ ਕਰੀਏ ਉਹ ਬਚਨਾਂ ਨੂੰ ਸਮਝੀਏ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਤਾਂ ਸਤਿਗੁਰੂ ਜੀ ਦੀ ਸਾਡੇ ਤੇ ਖੁਸ਼ੀ ਹੋਵੇਗੀ ਤੇ ਆਓ ਪਿਆਰਿਓ ਇਹੋ ਜਿਹਾ ਸਮਾਂ ਇਹ ਭਾਗਾਂ ਦੇ ਨਾਲ ਮਿਲਦਾ ਤੇ ਜਦੋਂ ਵੀ ਕਿਤੇ ਇਹੋ ਜਿਹਾ ਸਮਾਂ ਮਿਲੇ ਯਤਨ ਕਰੀਏ ਜਿੰਨਾ ਸਮਾਂ ਵੀ ਬੈਠਣਾ ਪੰਜ ਮਿੰਟ ਦਸ ਮਿੰਟ ਅੱਧਾ ਘੰਟਾ ਜਿੰਨਾ ਕੁ ਬੈਠਣਾ ਸਤਿਗੁਰੂ ਜੀ ਦੇ ਬਚਨਾਂ ਨੂੰ ਸਮਝੀਏ ਤੇ ਸਦਾ ਹੀ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਸਤਿਗੁਰੂ ਜੀ ਦੇ ਕੋਲੋਂ ਸਦਾ ਜ਼ਿੰਦਗੀ ਜਿਉਣ ਦਾ ਚੱਜ ਸਿੱਖਦੇ ਰਹੀਏ ਉਹ ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ
ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖੀਏ ਪਿਆਰਿਓ
ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖੀਏ ਪਿਆਰਿਓ
ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖੀਏ ਪਿਆਰਿਓ
ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ
ਆਓ ਜਿਹੜੇ ਨਮਸਕਾਰ ਕਰਨ ਵਾਸਤੇ ਖੜੇ ਨੇ ਪਹਿਰੇਦਾਰਾਂ ਨੂੰ ਬੇਨਤੀ ਜਲਦੀ ਜਲਦੀ ਸੰਗਤ ਨੂੰ ਨਮਸਕਾਰ ਕਰਾਓ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ ਸੋ ਜਿਹੜੇ ਪੰਡਾਲ ਵਿੱਚ ਬੈਠੇ ਨੇ ਕਿਸੇ ਪਾਸਿਓਂ ਰੌਲੇ ਦੀ ਆਵਾਜ਼ ਨਾ ਆਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਥੋੜ੍ਹਾ ਅੱਗੇ ਨੂੰ ਹੋ ਜਾਣਾ ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਦਿਉਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਕਰਤ ਨਾ ਲਾਗੀ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਕੋ ਗੁਰਬਿਨ ਘੋਰ ਅੰਧਾਰਾ। ਬੇਨਤੀ ਹੈ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ 'ਚ ਬੈਠੇ ਹਾਂ, ਮਨ ਇਕਾਗਰ ਕਰਕੇ ਪਿਆਰ ਵਿੱਚ ਭਿੱਜ ਕੇ ਬੈਠੋ, ਮਨ ਵਿੱਚ ਪਿਆਰ ਬਣਾਓ, ਆਪਣੇ ਮਨ ਨੂੰ ਪ੍ਰੇਮ ਦਾ ਭਰਪੂਰ ਕਰਕੇ ਭਰ ਕੇ ਫਿਰ ਬੈਠੋ। ਸਾਰੇ ਪਿਆਰ ਨਾਲ ਆਓ, ਮੱਥਾ ਟੇਕ ਕੇ ਜਲਦੀ ਜਲਦੀ ਜਿੱਥੇ ਜਿੱਥੇ ਜਗ੍ਹਾ ਮਿਲੇ ਸਜਦੇ ਜਾਣਾ। ਲੰਗਰ ਪ੍ਰਸ਼ਾਦਾ ਉਧਰਲੇ ਪਾਸੇ ਚੱਲ ਰਿਹਾ, ਹੁਣ ਦੀਵਾਨ ਚੱਲਦਾ ਉਹਨਾਂ ਚਿਰ ਲੰਗਰ ਬੰਦ ਕਰ ਦਈਏ, ਬਾਅਦ 'ਚ ਫਿਰ ਚਲਾ ਲਾਂਗੇ। ਜਿੰਨਾ ਚਿਰ ਦੀਵਾਨ ਚੱਲਦਾ ਉਹਨਾਂ ਚਿਰ ਲੰਗਰ ਵਾਲੇ ਪਾਸੇ ਬੰਦ ਕਰ ਦਿਓ। ਆਓ ਸਾਰੇ ਰਲ ਮਿਲ ਕੇ ਪੰਡਾਲ ਵਿੱਚ ਬੈਠੋ, ਸਾਰੇ ਲਾਹਾ ਲਈਏ। ਜੀ ਐਸਾ ਗਿਆਨ ਜਪੋ ਮਨ ਮੇਰੇ, ਐਸਾ ਜਪੋ ਮਨ ਮੇਰੇ, ਐਸਾ ਗਿਆਨ ਜਪੋ ਮਨ ਜਪੋ ਮਨ ਮੇਰੇ, ਐਸਾ ਗਿਆਨ ਜਪੋ ਮਨ ਮੇਰੇ, ਐਸਾ ਗਿਆਨ ਜਪੋ ਮਨ ਚੱਕਰ ਹੋ ਚੱਕਰ
ओ मन में
Oh, चाहे भिख खाए ऐसा ज्ञान ऐसा ज्ञान
जपो हो मन में
ਟਕਾ ਬਣਾ ਕੇ ਸਾਰਿਆਂ ਨੂੰ ਬੇਨਤੀ ਹੈ, ਮਨ ਜੋੜ ਕੇ ਬੋਲੋ, ਫੀਲ ਨਾਲ ਸਾਜ ਵਜਾਓ, ਫੀਲ ਨਾਲ ਸੰਗਤ ਫੀਲ ਨਾਲ ਬੈਠੋ, ਫੀਲ ਨਾਲ ਬੋਲੋ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਭ ਕਿਛ ਕਰ ਬਾਹਰ ਟੋਲੇ ਬਾਹਰ ਟੋਲੇ ਸੋ ਪਰਮ ਖੁਦਾ ਗੁਰ ਪ੍ਰਸਾਦੀ ਜਿਨ ਅੰਤਰ ਪਾਇਆ ਸੋ ਅੰਤਰ ਗੁਰ ਪ੍ਰਸਾਦੀ ਜਿਨ ਅੰਤਰ ਪਾਇਆ
ਵਾਹਿਗੁਰੂ 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 ਵਾਹਿਗੁਰੂ
सारे भाई सारे वांझे ना रहो साहिब दा घर नैने दीदा साहिब दा घर नैने दीदा अंदर मारो जाती साहिब दा घर नैने दीदा अंदर मारो जाती
साहिब दा घर नैने दीदा अंदर मारो जाती
साहिब दा घर नैने दीदा पढ़ो साहिब दा साहिब दा घर नैने दीदा अंदर मारो चाची साहिब दा घर नैने दीदा अंदर मारो चाती
साहिब दा घर नैने दीदा अंदर मारो चाती साहिब दा घर नैने दीदा अंदर मारो चाती
साहिब दा पढ़ो सतगुर नू कोल बिठा के पुछदे क्यों बाहर जाके
कोल बिठा के पुछदे क्यों बाहर जाके
सतगुर नू कोल बिठा के पुछदे क्यों बाहर जाके सतगुर नू कोल बिठा के पुछदे क्यों बाहर जाके अंदर मारो जाती साहिब दा घर नैने दीदा अंदर मारो जाती
साहिब दा घर नैने दीदा अंदर मारो जाती साहिब दा घर नैने दीदा अंदर मारो जाती
साहिब दा घर नैने दीदा अंदर मारो जाती साहिब दा घर नैने दीदा अंदर मारो जाती जा जा के तीर्थ नावे पढ़ पढ़ के मान बधावे
जा जा के तीर्थ नावे पढ़ पढ़ के मान बधावे
जा जा के तीर्थ नावे पढ़ पढ़ के मान बधावे जा जा के तीर्थ नावे पढ़ पढ़ के मान बधावे
जा जा के तीर्थ नावे पढ़ पढ़ के मान बधावे
जा जा के तीर्थ नावे पढ़ पढ़ के मान बधावे एवें
ਸੈਣਾ ਥਾਂ ਥਾਂ ਟਕਰਾਂ ਮਾਰ ਅੰਦਰ ਮਾਰੋ ਚਾਤੀ ਸਾਹਿਬ ਦਾ ਕਰਨਾ ਜੇ ਦੀਆ 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 ਅੰਦਰ ਮਾਰੋ ਚਾਤੀ ਸਾਹਿਬ ਦਾ ਕਰਨਾ ਜੇ
ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ ਆ ਹੀ ਗਏ ਸੰਗਤ ਸਾਰੀ, ਥੋੜ੍ਹੀ ਬਹੁਤ ਰਹਿ ਗਈ ਹੋਣੀ ਅੱਧ ਜੇ ਦੇ ਵਿੱਚ, ਜਿੱਥੇ ਆ ਪਾਈਪ ਲੱਗੇ ਆ ਇੱਥੇ ਕਿ ਬਹਿ ਜਾਓ ਜੇ ਦੋ ਤਿੰਨ ਸੇਵਾਦਾਰ। ਆਉਣ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਦੇਣੀ ਵੀ ਇੱਕ ਵਾਰੀ ਦੂਰੋਂ ਮੱਥਾ ਟੇਕ ਲਓ, ਬਾਅਦ ਵਿੱਚ ਨੇੜੇ ਆ ਕੇ ਮੱਥਾ ਟੇਕ ਲੈਣਗੇ। ਇੱਕ ਵਾਰੀ ਉੱਥੋਂ ਹੀ ਮੱਥਾ ਟੇਕ ਕੇ ਬਹਿ ਜਾਣ, ਬਾਅਦ ਵਿੱਚ ਜਦੋਂ ਆਪਾਂ ਸਮਾਪਤੀ ਕਰਾਂਗੇ ਆਵਾਜ਼ ਦੇਵਾਂਗੇ ਉਦੋਂ ਸਾਰੇ ਨੇੜੇ ਆ ਕੇ ਮੱਥਾ ਟੇਕ ਲੈਣਗੇ। ਹੁਣ ਜਿੱਥੇ ਜਿੱਥੇ ਬੈਠੇ ਹੋ ਬੈਠੇ ਰਹੋ, ਉੱਠ ਉੱਠ ਕੇ ਅੱਗੇ ਨਾ ਆਇਓ, ਬੜਾ ਜ਼ਰੂਰੀ ਹੈ ਟਿਕਾ ਬਣਾ ਕੇ ਬੈਠਣਾ। ਸੰਗਤ ਦੇ ਹਿਸਾਬ ਨਾਲ ਪੰਡਾਲ ਛੋਟਾ ਜਾਪਦਾ, ਪਰ ਬਹੁਤ ਪਿਆਰ ਨਾਲ ਆਪਾਂ ਸਾਰੇ ਰਲ ਮਿਲ ਕੇ ਲਾਹਾ ਲਈਏ। ਜਿਹੜੇ ਆਉਣਗੇ ਹੁਣ ਪਿੱਛੇ ਰਸਤੇ ਚ ਆਪੇ ਬਹਿ ਜਾਣਗੇ, ਉੱਥੇ ਹੀ ਪਿੱਛੇ ਦੋ ਤਿੰਨ ਬਹਿ ਜਾਓ, ਇੱਥੇ ਸੇਵਾਦਾਰ ਕੁਲਦੀਪ ਸਿੰਘ ਇੱਥੇ ਹੀ ਬਹਿ ਜਾਓ, ਆਉਣ ਵਾਲਿਆਂ ਨੂੰ ਇੱਥੇ ਹੀ ਭਾਈ ਚੱਲੋ ਇੱਥੇ ਹੀ, ਬਸ ਸਾਰੇ ਸੇਵਾਦਾਰ ਵੀ ਤੁਸੀਂ ਵੀ ਬਹਿ ਜਾਓ ਭਾਈ, ਸਾਰੇ ਬਹਿ ਜਾਓ, ਟਿਕਾ ਬਣਾਓ ਪਿੱਛੇ ਤੱਕ ਸਾਰਾ ਨਜ਼ਰ ਆਵੇ। ਸਕਰੀਨਾਂ ਵਗੈਰਾ ਵੀ ਲਾਈਆਂ, ਸੋਹਣਾ ਪ੍ਰਬੰਧ ਕੀਤਾ ਹੈ। ਸਰਦਾਰ ਹਰਜੀਤ ਸਿੰਘ ਇਹਨਾਂ ਦਾ ਪਰਿਵਾਰ ਪਰਮੇਸ਼ੁਰ ਦੁਆਰ ਆਉਣ ਜਾਣ ਵਾਲੇ ਹਨ, ਔਰ ਬਹੁਤ ਸੋਹਣਾ ਡਕਾਲੇ ਸ਼ਹਿਰ ਵਿੱਚ ਕਈ ਦਫ਼ਾ ਆਪਾਂ ਸਮਾਗਮ ਕੀਤਾ ਹੈ, ਕਈ ਵਾਰੀ ਪ੍ਰੋਗਰਾਮ ਹੋਏ ਹੈ, ਦਿਨ ਦੇ ਦੀਵਾਨ ਜ਼ਿਆਦਾਤਰ ਲੱਗਦੇ ਰਹੇ ਨੇ। ਅਤੇ ਬੜੇ ਚਿਰ ਤੋਂ ਮੈਨੂੰ ਕਹਿੰਦੇ ਸੀ ਵੀ ਜੇ ਵੱਡਾ ਪ੍ਰੋਗਰਾਮ ਨਹੀਂ ਰੱਖਣਾ ਘਰ ਦਾ ਹੀ ਰੱਖ ਲਈਏ, ਅਤੇ ਮੈਂ ਟਾਲਦਾ ਰਿਹਾ, ਕਰਦੇ ਹਾਂ। ਹੁਣ ਕਹਿੰਦੇ ਵੀ ਨਹੀਂ, ਇੱਕ ਵਾਰੀ ਵਿਸਾਖੀ ਤੋਂ ਪਹਿਲਾਂ ਪ੍ਰੋਗਰਾਮ ਕਰੀਏ। ਸੋ ਸਬੱਬ ਨਾਲ ਸਾਨੂੰ ਸਾਰਿਆਂ ਨੂੰ ਅੱਜ ਦਾ ਬੈਠਣ ਦਾ ਮੌਕਾ ਮਿਲਿਆ ਹੈ। ਸੋ ਸਾਰੇ ਹੀ ਦੂਰੋਂ ਨੇੜਿਓਂ ਚੱਲ ਕੇ ਜਿੱਥੇ ਸੰਗਤ ਗੁਰਮੁਖ ਪਿਆਰੇ ਸਰਦਾਰ ਚੇਤਨ ਸਿੰਘ ਜੀ ਜੌੜਾ ਮਾਜਰਾ ਵੀ ਬੈਠੇ ਹਨ, ਸੋ ਸਾਰੀਆਂ ਹੀ ਪਾਰਟੀਆਂ ਦਾ ਮਾਣ ਸਤਿਕਾਰ ਗੁਰੂ ਘਰ ਵਿੱਚ ਹੈ ਜੀ ਆਇਆਂ ਨੂੰ। ਤੁਹਾਡੇ ਇਲਾਕੇ ਦੇ ਬਾਬਾ ਨਛੱਤਰ ਸਿੰਘ ਜੀ ਨੇ ਵੀ ਆਉਣਾ ਸੀ, ਅਤੇ ਅੱਜ ਮੈਨੂੰ ਪਤਾ ਲੱਗਿਆ ਉਹ ਭੈਣੀ ਆ ਨਾਲ ਨਗਰ ਆਪਣਾ ਕੱਲਰ ਭੈਣੀ, ਅਤੇ ਮੈਂ ਇਹਨਾਂ ਨੂੰ ਸਪੈਸ਼ਲ ਕਿਹਾ, ਮੈਂ ਕਿਹਾ ਬਾਬਾ ਜੀ ਨੂੰ ਸੱਦਿਓ, ਮਿਲੇ ਸੀ ਉਦਣ ਇਕੱਠੇ ਹੋਏ ਇੱਕ ਦਿਨ, ਅਤੇ ਉਹ ਦੱਸਿਆ ਕਹਿੰਦੇ ਉਹਨਾਂ ਨੂੰ ਉਹਨਾਂ ਦਾ ਪਾਸਾ ਇੱਕ ਖੜ ਗਿਆ, ਮਤਲਬ ਕੁਛ ਐਸਾ ਹੋਇਆ ਬ੍ਰੇਨ ਦੀ ਪ੍ਰੋਬਲਮ ਹੋਈ ਹੈ, ਅਤੇ ਕਹਿੰਦੇ ਇੱਕ ਪਾਸਾ ਖੜ ਗਿਆ ਅਤੇ ਉਹਨਾਂ ਤੋਂ ਤਾਂ ਆਇਆ ਹੀ ਨਹੀਂ ਜਾਣਾ। ਸੋ ਦੁੱਖ ਲੱਗਿਆ ਸੁਣ ਕੇ, ਕਿਉਂਕਿ ਉਹਨਾਂ ਨੇ ਇਲਾਕੇ ਦੇ ਵਿੱਚ ਬਹੁਤ ਉਹਨਾਂ ਦੀ ਸੇਵਾ ਕੀਤੀ ਜਿਨ੍ਹਾਂ ਦੀ ਕੋਈ ਨਹੀਂ ਕਰਦਾ, ਉਹਨਾਂ ਦੀ ਹੈ ਬਾਂਹ ਫੜੀ ਹੈ ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ। ਸਾਰੇ ਹੀ ਡਰਦੇ ਹੁੰਦੇ ਨੇ ਸਮੇਂ ਤੋਂ ਟਾਈਮ ਤੋਂ, ਪਰ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਜਿਨ੍ਹਾਂ ਦੇ ਨਾਲ ਕੋਈ ਨਹੀਂ ਖੜਦਾ। ਸੋ ਇਸ ਕਰਕੇ ਉਹਨਾਂ ਨੇ ਵੀ ਆਉਣਾ ਸੀ, ਸਿਹਤ ਉਹਨਾਂ ਦੀ ਖਰਾਬ ਹੋਣ ਕਰਕੇ ਆ ਨਹੀਂ ਸਕਿਆ। ਚਲੋ ਆਓ ਹੁਣ ਆਪਾਂ ਜਿੰਨਾ ਕੁ ਟਾਈਮ ਸਾਡੇ ਕੋਲ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਭਰਾਵੋ ਭੈਣੋ, 25-26 ਸਾਲ ਪਹਿਲਾਂ ਤੁਹਾਡੇ ਇਲਾਕੇ 'ਚ ਦੀਵਾਨ ਲਾਉਂਦੇ ਰਹੇ ਹਨ, ਆ ਬਠੋਈ ਨੇੜੇ ਨੇੜੇ ਸਾਰੇ ਪਿੰਡਾਂ 'ਚ, ਕਈ ਖੁਸ਼ੀ ਵਾਲੀ ਗੱਲ ਇਹ ਹੈ ਵੀ ਕਈ ਉਦੋਂ ਦੇ ਬੂਟੇ ਲੱਗੇ ਹੋਏ ਅਜੇ ਤੱਕ ਹਰੇ ਆ, ਉਦੋਂ ਦੀਆਂ ਦਾੜੀਆਂ ਰੱਖੀਆਂ ਕਈਆਂ ਦੀਆਂ ਅੱਜ ਤੱਕ ਕਾਇਮ ਨੇ, ਉਦੋਂ ਦੇ ਅੰਮ੍ਰਿਤ ਛਕੇ ਅੱਜ ਤੱਕ ਕਾਇਮ ਨੇ, ਕਈਆਂ ਦੇ ਪਰਿਵਾਰ ਵਿੱਚ ਇਹੋ ਜਿਹੀ ਸਿੱਖੀ ਦੀ ਵੇਲ ਹਰੀ ਹੋਈ ਉਦੋਂ ਦੀ ਲੈ ਕੇ ਅੱਜ ਤੱਕ ਜੁੜੇ ਹੋਏ। ਚਲੋ ਸਾਡਾ ਫਰਜ਼ ਹੁੰਦਾ ਬੂਟਾ ਲਾ ਦਈਏ, ਆਪਣੇ ਵੱਲੋਂ ਕੋਸ਼ਿਸ਼ ਕਰੀ ਦੀ ਹੈ ਸਿੱਖੀ ਨਾਲ ਬੰਦਾ ਜੁੜ ਜਾਏ, ਅੱਗੇ ਫਿਰ ਸਾਡੀ ਆਪਣੀ ਵੀ ਮਿਹਨਤ ਹੁੰਦੀ ਹੈ। ਅਸੀਂ ਕਿੰਨਾ ਕੁ ਪਿਆਰ ਗੁਰੂ ਸਾਹਿਬ ਨਾਲ, ਗੁਰਬਾਣੀ ਨਾਲ, ਸਿੱਖੀ ਨਾਲ ਕਰਦੇ ਹਾਂ, ਤੇ ਉਹ ਫਿਰ ਅੱਗੇ ਸਾਡੀ ਆਪਣੀ ਵੀ ਮਿਹਨਤ ਬਣੇਗੀ। ਸੋ ਕਈ ਅੱਜ ਤੱਕ ਉਦੋਂ ਦੇ ਜੁੜੇ ਹੋਏ ਜੁੜੇ ਹਨ, ਅੱਜ ਦੇ ਸਮੇਂ 'ਚ ਬਹੁਤੀ ਲੋੜ ਹੈ। ਜੇ ਮਾਂ ਪਿਓ ਗੁਰਸਿੱਖੀ ਵਿੱਚ ਹਨ, ਬਾਣੀ ਨਾਲ ਜੁੜੇ ਹੋਣ ਤੇ ਬੱਚਿਆਂ ਦੇ ਉੱਤੇ ਚੰਗਾ ਅਸਰ ਹੁੰਦਾ ਹੈ। ਦਾਖਲਾ ਗੁਰੂ ਘਰ ਦੇ ਵਿੱਚ ਲੈਣਾ, ਦਾਖਲੇ ਤੋਂ ਬਾਅਦ ਹੌਲੀ ਹੌਲੀ ਪੜ੍ਹਾਈ ਕਰਦਾ ਕਰਦਾ ਬ੍ਰਹਮ ਗਿਆਨ ਦੀ ਪੜ੍ਹਾਈ ਕਰ ਜਾਂਦਾ ਹੈ, ਹਰ ਪਾਸੇ ਬ੍ਰਹਮ ਵੇਖਦਾ ਹੈ, ਉਸ ਅਵਸਥਾ ਤੱਕ ਪਹੁੰਚਦਾ ਹੈ। ਪਰ ਠੀਕ ਹੈ, ਹੌਲੀ ਹੌਲੀ ਪਹੁੰਚਦਾ ਪਹੁੰਚੂਗਾ, ਪਰ ਸ਼ੁਰੂਆਤ ਤੇ ਉਹ ਇੱਥੋਂ ਹੀ ਕਰਦਾ ਨਾ ਕਿ ਪਹਿਲਾਂ ਦਾਖਲਾ ਲੈ ਲਈ। ਤੇ ਇਹ ਵੀ ਗੱਲ ਪੱਕੀ ਹੈ ਕਿ ਬੰਦਾ ਪਹਿਲੀ ਕਲਾਸ 'ਚ ਦਾਖਲਾ ਲਵੇ ਸਾਰੀ ਜ਼ਿੰਦਗੀ ਪਹਿਲੀ 'ਚ ਤੁਰਿਆ ਫਿਰੇ, ਇਹ ਵੀ ਠੀਕ ਨਹੀਂ। ਹਰ ਸਾਲ ਤਰੱਕੀ ਕਰੇ, ਉਹਦਾ ਦਿਮਾਗ ਅੱਗੇ ਕੰਮ ਕਰੇ, ਹੌਲੀ 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 ਤਰੱਕੀ ਕਰੇ, ਆਪਣੇ ਆਪ ਨੂੰ ਇੰਨਾ ਸਵਾਰ ਲਵੇ, ਇੰਨਾ ਸਾਫ਼ ਹੋਵੇ ਜਿੱਦਾਂ ਦਾ ਪਰਮਾਤਮਾ ਹੁੰਦਾ ਰੱਬ ਹੋਵੇ ਨਾ, ਉੱਦਾਂ ਦਾ ਆਪਣੇ ਆਪ ਨੂੰ ਇੰਨਾ ਸਾਫ਼ ਕਰ ਲਵੇ ਕਿ ਫਰਕ ਹੀ ਨਾ ਰਹਿ ਜਾਵੇ। ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਇੱਦਾਂ ਦਾ ਬਣ ਜਾ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਕਹਿੰਦੇ ਇੱਦਾਂ ਦਾ ਬਣ ਜਾ। ਇਹ ਯਾਤਰਾ ਇਨਸਾਨ ਤੋਂ ਭਗਵਾਨ ਬਨ ਤੱਕ ਦੀ ਹੈ। ਇਹ ਯਾਤਰਾ ਸਾਰੀ ਜ਼ਿੰਦਗੀ ਬੰਦਾ ਆਪਣੇ ਆਪ ਨੂੰ ਸਾਫ਼ ਕਰਦਾ ਕਿਤੇ ਦੀ ਕਿਤੇ ਪਹੁੰਚ ਜਾਂਦਾ, ਤਰੱਕੀਆਂ ਕਰਦਾ। ਪਹਿਲੀ ਕਲਾਸ 'ਚ ਦਾਖਲਾ ਲੈਣਾ, ਅੰਮ੍ਰਿਤ ਛਕਣਾ, ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਣਾ, ਕੁਝ ਚੀਜ਼ਾਂ ਵਾਸਤੇ ਸਾਫ਼ ਹੋਣਾ ਵੀ ਮੈਂ ਨਸ਼ਾ ਨਹੀਂ ਆਪਣੇ ਸਰੀਰ 'ਚ ਸਿੱਟਦਾ, ਅੱਜ ਤੋਂ ਬਾਅਦ ਮੈਂ ਇਸ ਸਰੀਰ ਦੇ ਵਿੱਚ ਨਸ਼ਾ ਨਹੀਂ ਪਾਵਾਂਗਾ, ਇਸ ਸਰੀਰ ਦੇ ਨਾਲ ਵਿਭਚਾਰ ਨਹੀਂ ਕਰਾਂਗਾ। ਸਰੀਰ ਦੀ ਸ਼ੁੱਧੀ ਤਾਂ ਇੱਦਾਂ ਹੀ ਹੈ ਨਾ, ਸਰੀਰ ਦੀ ਜੇ ਸ਼ੁੱਧੀ ਕਹੀਏ, ਸਾਫ਼ ਕਰਨਾ ਸਰੀਰ ਨੂੰ, ਤੇ ਇਹੋ ਹੀ ਹੈ ਕਿ ਮੈਂ ਸਰੀਰ ਵਿੱਚ ਕੋਈ ਜ਼ਹਿਰ ਨਾ ਸਿੱਟਾਂ, ਕੋਈ ਨਸ਼ਾ ਨਾ ਸਿੱਟਾਂ, ਉਸ ਤੋਂ ਬਾਅਦ ਮੈਂ ਕੋਈ ਮਾੜਾ ਕਰਮ ਇਹ ਸਰੀਰ ਦੇ ਨਾਲ ਨਾ ਕਰਾਂ, ਮਨ ਨੂੰ ਸ਼ੁੱਧ ਕਰ ਲਈਏ, ਮਨ ਨੂੰ ਸਾਫ਼ ਕਰ ਲਈਏ। ਤੇ ਅੱਗੇ ਕਰਦਾ ਕਰਦਾ ਫਿਰ ਬੰਦਾ ਆਪਣੇ ਮਨ 'ਤੇ ਵੀ ਕੰਮ ਕਰੇ, ਹੌਲੀ ਹੌਲੀ ਤਰੱਕੀ ਕਰਦਾ ਕਰਦਾ ਅੱਗੇ ਨੂੰ ਵਧੇ, ਸ਼ੁਰੂਆਤ ਕਰੇ, ਦਾਖਲਾ ਲਵੇ, ਫਿਰ ਹੌਲੀ 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 ਅੱਗੇ ਅੱਗੇ ਤਰੱਕੀ ਕਰੇ। ਇੱਕ ਦਿਨ ਐਸਾ ਆਵੇ ਇੰਨਾ ਮਨ ਗੁਰਬਾਣੀ ਨਾਲ ਜੋੜ ਕੇ, ਸਮਝ ਸਮਝ ਕੇ ਜ਼ਿੰਦਗੀ ਨੂੰ ਇੰਨਾ ਸਮਝ ਜਾਵੇ ਕਿ ਮੌਤ ਵੀ ਸਾਹਮਣੇ ਖੜੀ ਹੋਵੇ ਕਵੇ ਕੋਈ ਨਹੀਂ ਆ ਹੀ ਜਾਣੀ, ਬਿਲਕੁਲ ਇੱਦਾਂ ਮਸਤ ਹੋ ਜਾਏ, ਕੰਡਿਆਂ ਦੀ ਸੇਜ ਦੇ ਉੱਤੇ ਵੀ ਪੈ ਕੇ ਆਖੇ ਕਿਹੜੀ ਗੱਲ ਹੈ। ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਹੁਣ ਅਸੀਂ ਕਹੀਏ ਬਾਜਾਂ ਵਾਲੇ ਨੇ ਵੀ ਅੰਮ੍ਰ ਛਕਿਆ ਤੇ ਅਸੀਂ ਵੀ ਅੰਮ੍ਰ ਛਕਿਆ, ਜੇ ਆਪਾਂ ਕਹੀਏ ਵੀ ਗੁਰੂ ਗੋਬਿੰਦ ਸਿੰਘ ਨੇ ਵੀ ਅੰਮ੍ਰ ਛਕਿਆ, ਮੈਂ ਵੀ ਅੰਮ੍ਰ ਛਕਿਆ, ਮੈਂ ਵੀ ਉਹਨਾਂ ਵਰਗਾ ਹੀ ਹਾਂ, ਕਲਗੀਆਂ ਵਾਲੇ ਨੇ ਵੀ ਅੰਮ੍ਰਿਤ ਛਕਿਆ, ਅਸੀਂ ਵੀ ਅੰਮ੍ਰਿਤ ਛਕਿਆ, ਉਹਨਾਂ ਨੇ ਵੀ ਪੰਜ ਪਿਆਰਿਆਂ ਤੋਂ ਛਕਿਆ, ਅਸੀਂ ਵੀ ਪੰਜ ਪਿਆਰਿਆਂ ਤੋਂ ਛਕਿਆ, ਤੇ ਕਲਗੀਆਂ ਵਾਲੇ ਤੇ ਅਸੀਂ ਇੱਕੋ ਜਿਹੇ ਹੀ ਹਾਂ। ਫਰਕ ਪਤਾ ਕੀ ਹੈ, ਉਹ ਕਿਤੇ ਦੀ ਕਿਤੇ ਅੱਗੇ ਚਲੇ ਗਏ, ਅਸੀਂ ਉੱਥੇ ਖੜੇ ਰਹਿ ਗਏ, ਉਹ ਇੱਥੇ ਤੱਕ ਚਲੇ ਗਏ ਵੀ ਕੰਡਿਆਂ ਦੀ ਸੇਜ ਤੇ ਵੀ ਹੱਸਦੇ ਐ, ਅਸੀਂ ਬੈੱਡਾਂ ਤੇ ਪਏ ਵੀ ਦੁਖੀ ਰਹਿੰਦੇ ਹਾਂ। ਸਾਡਾ ਹਾਲ ਕੀ ਹੈ, ਚਿੰਤ ਖਟੋਲਾ ਵਾਣ ਦੁੱਖ ਬਿਰਿਆਂ ਵਿਛਾਵਣ ਲੇਫ। ਅੱਜ ਕੱਲ੍ਹ ਲੋਕ ਮੰਜਿਆਂ ਤੇ ਘੱਟ, ਚਿੰਤਾ ਦੀ ਮੰਜੀ ਤੇ ਜ਼ਿਆਦਾ ਪੈਂਦੇ ਆ। ਜਿਹਨੂੰ ਵੇਖ ਲੋਗੇ ਚਿੰਤਾ, ਬੜੇ ਬੜੇ ਜੋ ਦੀਸਹਿ ਲੋਗ, ਤਿੰਨ ਕੋ ਵਿਆਪੈ ਚਿੰਤਾ ਰੋਗ। ਇੰਨੀ ਚਿੰਤਾ ਹਰ ਵੇਲੇ ਚਿੰਤਾ ਦੀ ਮੰਜੀ ਦੇ ਉੱਤੇ ਹੀ ਪਏ ਆ, ਤੇ ਅੱਗੇ ਤੇ ਤਰੱਕੀ ਤੇ ਕੀਤੀ ਹੋਈ ਨਹੀਂ, ਸਮਝ ਦਾ ਪੱਧਰ ਤੇ ਉੱਚਾ ਕੀਤਾ ਹੀ ਨਹੀਂ। ਅੰਮ੍ਰਿਤ ਛਕ ਲਿਆ, ਦਾਖਲਾ ਲੈ ਲਿਆ, ਫਿਰ ਹੌਲੀ ਹੌਲੀ ਪੜ੍ਹਾਈ ਪੜ੍ਹਦਾ ਇੱਕ ਦਿਨ ਐਸਾ ਆਵੇ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਵੀ ਆ ਜਾਣ, ਅਸੀਂ ਕਹੀਏ ਕਿਹੜੀ ਗੱਲ ਹੈ, ਘਬਰਾਈਏ ਨਾ, ਮਨ ਇੰਨਾ ਕਾਇਮ ਹੋ ਜਾ, ਗੱਲ ਹੀ ਕੋਈ ਨਹੀਂ। ਤੇ ਆਪਣੇ ਅੰਦਰ ਨੂੰ ਇੰਨਾ ਸੁਚੇਤ ਕਰ ਲਓ, ਇੰਨਾ ਵੱਡਾ ਕਰ ਲਓ, ਬਾਹਰ ਨਹੀਂ ਆ। ਵੇਖੋ ਆਪਾਂ ਪਾਤਸ਼ਾਹ ਜੀ ਦਾ ਬਚਨ ਪੜ੍ਹਿਆ ਨਾ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਬਦ ਹੈ ਸੂਹੀ ਰਾਗ ਦੇ ਵਿੱਚ ਜਿਹੜਾ ਆਪਾਂ ਪਹਿਲਾਂ ਗਾਇਆ, ਇਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, ਰਾਗ ਸੂਹੀ ਹੈ, ਤੇ ਅੰਗ 728 ਅੰਗ ਦੇ ਉੱਤੇ ਸੁਭਾਵਾਨ ਹੈ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 728 ਅੰਗ ਦੇ ਉੱਤੇ, 728 ਅੰਗ ਤੇ ਸੁਭਾਵਾਨ ਸ਼ਬਦ ਬਿਰਾਜਮਾਨ ਹੈ ਸ਼ਬਦ, ਤੇ ਇਹ ਪਹਿਲੇ ਪਾਤਸ਼ਾਹ ਦਾ ਹੈ ਬਚਨ। ਤੇ ਪਾਤਸ਼ਾਹ ਜੀ ਕਹਿੰਦੇ ਹੈ ਕਿ ਭਾਈ ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ काहे बिख खाए। ध्यान नाल एक बार पंगतियां बोल के सुन लो, फिर चलो ध्यान टका बना के रखना, थोड़े मिनट आपां हाजिर होना इहदे ते कम करिए। गुरु साहब ने आ जिहड़े बचन सानू दिते ने झोली च पा लईए, पहला कन्ना नाल अंदर जान फिर अंदर वस जान किते ना, ते बाणी ते उदों भी तारदी सी, बाणी अज भी तारदी है। बाणी ने हर युग विच तारदे रहना, बाणी ने सदा तारना, इहनां नूं कन्ना दे राहीं अंदर जान दिओ। बस गुरु साहब दे बचनां नूं माड़ा जिहा अंदर जान दिओ, भरोसा कर लो भी गुरु नानक साहब ने आखिया ते मैं इदां हौली हौली करना है। सबर दा सबर दा सबर दा अपने आप नूं असीं सवारदे जाणा, ते आ पातशाह जी इदां बचन करदे हन।
अंतर वसे ना बाहर जाए, अमृत छोड़ काहे बिख खाए।
कहिंदे जिहड़ा चंगा गुरसिख सेवक है ना गुरु दा, वो अपने अंदर वसदा है, बाहर नहीं कुछ सवा बाहर दी कोशिश नहीं करता। गुरु नानक साहब कहिंदे आ बाहर बहुत कुछ होवे चंगी गल है, ना होवे तां भी कोई फर्क नहीं पैंदा। अरबां पति होवे ते चाहे कखां पति होवे लखां पति होवे, कहिंदे अंदर कोई फर्क नहीं पैंदा, मन नूं कोई फर्क नहीं पैंदा, वह अपने अंदर वसदा है, बाहर नहीं वसदा। अपने मन दे विच अंदर हर वेले वो अपनी सुरत अंदर रखदा, मेरे अंदर की चल रहा, मेरे अंदर की हो रहा, हर वेले अपने अंदर बसे रहना। हुण कई बंदे वेखणगे ओ आ गया दुश्मन मेरा, ते मन दे विच कई कुछ चलण लग जांदा, ये फलाना बंदा ये मेरे बारे ऐं सोचदा, ये मेरे बारे ऐं कहिंदा, पता ही नहीं लगता अंदर की कुछ चलदा। पर जेड़े गुरमुख हन, जेड़े सेवक हन, जेड़े समझ वाले हन, वह बाहर नहीं वसते, वह अपने मन दे विच वसते ने, अंदर वसते ने, अंदर अपने अंतर आत्मे विच वसणगे, बाहर नहीं फिरते। ते अंतर वसै ना बाहर जाए, अमृत छोड़ काहे बिख खाए। कहिंदे अमृत छड के जहर क्यों खाइए, अमृत छड के ते जहर क्यों खाइए। जदों सारा कुछ बंदे दे अंदर है, अपने अंदर वेखिए ना। गुरु ग्रंथ साहब का शब्द पई आ एक विच पढ़िया सी, सब किश घर मैं बाहर नाही, बाहर टोला सो भरम भोला। सारा कुछ अंदर है ते जेड़ा बंदा बाहर लभदा फिरदा है वह दुखी रहना है, अंदर काम करना पैना। फिर सुनो, सानू लगता है कि बाहर कोठी पै गई तो नज़ारा आ जाना, बाहर कोठी पै गई तो नज़ारा आ जाना। भाई ये सहूलत जरूर मिल सकती है, सहूलत मिल सकती है, कच्चे कोठे तो पक्का कोठा बन सकता है, पर ये आनंद नहीं आने लग्या, थोड़े चिर का सुख मिल जाएगा। सहूलत जरूर है, कोठी नाल वड्डे घर दे नाल सुविधा मिल गई, सुविधा शरीर का सुख मिल गया, सुविधा मिल गई, पर जे सदा का आनंद असी चाहते हैं ना, तो सदा का आनंद नहीं मिलने वाला। फिर सुनो, जिन्या भी बाहर पदार्थ ने, जिन्हें भी पदार्थ आप प्राप्त करने ने कर लीए, करोड़ों प्रति करोड़ों रुपए अरबा रुपए भावें इकट्ठा कर लीए, चंगी गल है। बंदा जिनी मर्जी तरक्की करे, साढ़े बच्चे कनेडा जा रहे हैं, आस्ट्रेलिया जा रहे हैं, इंग्लैंड जा रहे हैं, अमरीका जा रहे हैं, जिनी मर्जी तरक्की करो, पैसा इकट्ठा कर लो, वधिया गल है, कोई माड़ी गल नहीं हुंदी। जिन्ना मर्जी तुसी कमाओ, मेहनत करो, पंजाब तरक्की करूँ, तुसी तरक्की करोगे, पंजाब तरक्की करूँ, तुहाडे कारोबार वधणगे, कामकार वधणगे, उन्ना ही चंगा ही होना है। पर सुख बंदे दे अंदर पिया, बाहर नहीं है। जे मन ते काम ना कीता, अपने आप नूं ना समझाया ना, ते बाहरले सहूलतां बाहरले सुख सानू सुख नहीं दे सकते। चार क दिन का चा हों, गड्डी ले आओ, घर ले आओ, घर बना लो, किन्ने दिन चा रहिंदा, महीना दो महीनों बाद चा ठंडा जा पै जांदा, व्याह करा लो दो चार महीने, छे महीने चा हुंदा है, मुड़ के फिर चा जा ठंडा पै जांदा। कुछ चिर वास्ते चा हुंदा, पोता है नहीं, पोता है नहीं, पोता आ गया वह भी चा ठंडा पै जांदा। हर चीज का जिहड़ा चा है वह थोड़ा चिर रहिंदा है, मुड़ के हर चा जिहड़ा ना जी ध्यान नाल सुनो, वह ठंडा पै जाता, वह गल अगे नहीं चलती, पर सब किश घर मैं बाहर नाही, बाहर टोला सो भरम भुलाही। कहिंदे ओ भरमां विच तुरिया फिरदा जिहड़ा बाहर टोलदा फिरदा है, सारा कुछ बंदे दे अंदर है। ते अंदर मतलब अपने दिमाग दे विच सानू सोचना पैना, विचारना पैना वी ठीक है मेरे बच्चे ने, ठीक है मेरा परिवार है, ठीक है मेरी घरवाली है, आ सारा कुछ मेरे कोल है, पर मन दा सुख ते अंदरों मिलेगा। अपनी समझ करके, अपनी अकल करके, अपने ज्ञान करके फिर आनंद आना। ऐसा ज्ञान जपो मन मेरे, कहिंदे भाई अगली पंक्ति विच गुरु नानक साहब कहिंदे ने इहो जिहा ज्ञान लै होवो चाकर साचे केरे। एक बार ये भी पंक्ति सुन लो। हाँ जी,
ऐसा ज्ञान जपो मन मेरे हो वो चाकर साचे केरे।
सच्चे दा चाकर बन, गुरु नानक साहब कहिंदे ने सच्चे दा चाकर बन, एहो जा ज्ञान लै जिहड़े जिहड़ी अकल आवे समझ आवे। हुण एक नूं छपरी च रह के भी अकल आ, कहिंदे नजारे लैने आ जी, एक वड्डी सारी कोठी च भी बड़ा दुखी है। तुहाडी कृपा नाल संगत दियां असीसां करके ते गुरु ग्रंथ साहब जी की कृपा करके अमृत दा बाटा लैके तुरे ते असी, ते मैं 20 साल दा सी जदों मैं कनेडा सारे देशां च घूम लिया सी 20 साल दा। इस वेले मेरी उम्र 41 साल होई ते मैं 20 सालां दे ने दुनिया वेख ली सी सारी। ते मैं अपनी जिंदगी दे विच गरीब तो गरीब दे घरे भी गया, वेड़ियां दे विच जिथे जिथे सब दे घरां च जांदा रहा, ते अमीर तो अमीर बंदे भी मैं अपनी जिंदगी विच वेखे है। ते ये गल मैं बहुत बार कही है, चंगी गल है बंदा अमीर होवे तरक्की करे, पर अंदरों जे अमीर ना होया ते वड्डे वड्डे अमीर भी फुट फुट के रोंदे वेखे है, भुब्बां मार मार के रोंदे वेखे है। जिन्ना चिर असी अपने मन नूं नहीं समझाणा जाणदे, अकल ना आई, हुण कई छपरी दे विच बह के गरीबी दे विच भी ऐ चढ़दी कला विच रहणगे, ते कई वड्डे वड्डे पैसा बहुत होएगा, अमीरी बहुत होएगी, एवें ही दुखी होई जाणा, एवें ही परेशान होई। कल ही एक बीबी जी मिले सी, हसदे सी, ओह कहिंदे जी इहनां नूं डिप्रैशन हो गया, परेशान ने। ते डिप्रैशन क्यों हो गया? कहिंदे मुंडा सैट नहीं हो रहा। बच्चे की चिंता मां नूं हुंदी हुई है। मैं कहा कोई नहीं बीबी जी, बच्चों का फिक्र ना करो, होर कोई साधन होगा ही, बच्चे ने कर लेना आपे। मावां बच्चों का फिक्र कर दिया ने, डिप्रैशन च ना जाओ ना, तुसीं ते दवाइयां ते लग गए, रात रात जागी जाने हैं। अपने करके नहीं जिउणा, अपने बच्चे करके जियो, कैम होवो माड़ा जिहा, इदां मैं गल कर रहा। ते नाल वाली एक बीबी ने दस्या, बाबा जी फिकर वाली उदां ते इहनूं समझाउंदे आ, 45 किले जमीन है मुंडे नूं आउंदी, कल्ला कल्ला मुंडा। मैं कहा बीबी तेरा मुंडा ते चंगा पला वैसे ही सैट है, तूं इस ते जमीन ठेके ते भी दे दिओ तां वी 3 लख आई जाणा महीने दा। 45 किले जमीन शहर दे नेड़े है, पटियाले कोठी है, दरे दे उत्ते है, टिकाणे दे उत्ते, शहर दे विच है वड्डी कोठी करोड़ां दी, 45 किले जमीन है, पर फिकर है मेरे पुत का की बनना। मैं क्या हजे भी बनना, हजे भी बनना लदस, पर फिकर है। ते माता बजारी रोई जाती है, की बनना मेरे बच्चे का, मेरे बच्चे का की बनना, वाह इदा ही चली जाता साडे अंदर। हुण तां करके एक छपरी दे विच बैठी है, कच्चे कोठे च बैठी है, सादा जिहा कमरा है, एक ओह भी है, सारी जिंदगी लोगों का गोहा कूड़ा किया, मुंडे नूं पढ़ाया, लै नौकरी उहदे मुंडे नूं भी नहीं मिली, पढ़ा लिया फिर फौजी बन जू, फौजी नहीं लगिया, कि नहीं भर्ती होया, पुलिस विच जाऊ नहीं गया, वह गोहा कूड़ा करती है, कच्चा जिहा कोठा पाया। तो बेबे फिर हुण मुंडा लग गया नौकरी, एक ओह है वेखो, वह पता की कहिंदी, वह नौकरी नौकरी तो मिली नहीं, चल दिहाड़ी दप्पा करता 500 रुपया मिल जाता, मिस्त्री ना लग्या हुण 500 कमाउंदा, कल नूं मुंडा जदों लग गया ना मिस्त्री आप बन जाना इन्हें, एक काम सीख गया 1000 रुपया दिहाड़ी मिलेगी, लै 25-30 हज़ार मेरे पुत ने छड़ना नहीं, वह इन्ने च खुश होई फिरदी है, उहनूं कोई फर्क नहीं, 500 लियाउंदा रोज़ का, कहिंदी ठीक है ਚੱਲੀ ਜਾਣਾ, ਪਹਿਲਾਂ ਵੀ ਚੱਲੀ ਗਿਆ, ਹੁਣ ਵੀ ਚੱਲੀ ਗਿਆ, ਕਾਂ ਵੀ ਚੱਲੀ ਹੋਈ ਜਾਣਾ। ਕਈ ਇਹੋ ਜਿਹੇ ਹੁੰਦੇ ਨੇ ਦਿਮਾਗ, ਪਰਵਾਹ ਹੀ ਨਹੀਂ ਕਰਦੇ। ਹੁਣ ਇਹ ਸਾਰਾ ਕੁਝ ਮੈਨੂੰ ਜਵਾਬ ਦਿਓ, ਬਾਹਰ ਨਹੀਂ ਕੁਛ, 45 ਕਿੱਲੇ ਜ਼ਮੀਨ ਹੈ, ਮਨ ਦੇ ਵਿੱਚ ਚੱਲਣਾ ਵੀ ਤੇਰੇ ਅੰਦਰ ਚੱਲਦਾ ਕੀ ਹੈ। 45 ਕਿੱਲੇ ਤੇਰੇ ਅੰਦਰ ਨੂੰ ਸ਼ਾਂਤ ਕਰ ਰਹੇ ਨੇ ਕਿ ਨਹੀਂ ਕਰ ਰਹੇ? ਇੱਕ ਨੂੰ 500 ਵੀ ਸ਼ਾਂਤ ਕਰੀ ਜਾਂਦਾ, ਇੱਕ ਨੂੰ ਦਿਨ ਦਾ 5000 ਵੀ ਸ਼ਾਂਤ ਨਹੀਂ ਕਰਦਾ। ਇਸ ਕਰਕੇ ਇਹਨੂੰ 45 ਕਿੱਲਿਆਂ ਤੋਂ ਐਂ ਕਰੋ, ਫਿਰ ਬੀਬੀ ਨੂੰ 45 ਦੇ ਡਬਲ ਕਰ ਦੇਣੇ, 90 ਕਿੱਲੇ ਦੇ ਦੇਣੇ, ਹੁਣ ਸ਼ਾਂਤ ਹੋ ਜੂ। ਜੇ ਮਨ ਤੇ ਇਹਨੇ ਕੰਮ ਨਾ ਕੀਤਾ ਤੇ ਇਹਨੇ 90 ਕਿੱਲਿਆਂ ਨਾਲ ਵੀ ਸ਼ਾਂਤ ਨਹੀਂ ਹੋਣਾ। ਇਸ ਬੀਬੀ ਨੂੰ ਤੁਸੀਂ 900 ਕਿੱਲਾ ਵੀ ਲੈ ਦਿਓ, ਪਰ ਜੇ ਇਹਨੇ ਆਪਣੇ ਮਨ ਨੂੰ ਨਾ ਸਮਝਾਇਆ, ਅਕਲ ਨਾ ਆਈ, ਤੇ 900 ਕਿੱਲਾ ਵੀ ਇਹਨੂੰ ਸ਼ਾਂਤ ਨਹੀਂ ਕਰ ਸਕਦਾ ਭਾਈ। ਕਿਉਂਕਿ ਸਭ ਕੁਛ ਘਰ ਮੈਂ
ਬਾਹਰ,
ਬਾਹਰ ਨਾਹੀਂ ਬਾਹਰ ਟੋਲਾ, ਸੋ ਭਰਮ ਭੁਲਾਹੀ। ਮੈਂ ਅੱਗੇ ਕਿੰਨੀ ਵਾਰੀ ਗੱਲ ਕਰਦਾ ਹੁੰਦਾ, ਸੁਣੋ। ਇੱਕ ਬੰਦਾ ਕਹਿੰਦਾ, ਡਾਕਟਰ ਨੇ ਕਹਿਤਾ ਤੇਰੀ ਸ਼ੂਗਰ ਥੋੜ੍ਹੀ ਜਿਹੀ ਵੱਧ ਗਈ। ਅੱਛਾ, ਸ਼ੂਗਰ ਹੋ ਗਈ, ਉਹਨੇ ਆਨੇ ਬਾਨੇ ਹਰੇਕ ਨੂੰ ਦੱਸਣਾ, ਆਪਾਂ ਤੇ ਜੀ ਸ਼ੂਗਰ ਦੇ ਮਰੀਜ਼ ਹਾਂ ਜੀ, ਆਪਣਾ ਧਿਆਨ ਰੱਖਿਓ, ਚਾਹ ਦਾ ਮੇਰਾ ਪਹਿਲੇ ਫੋਨ ਤੇ ਪਹਿਲਾਂ ਹੀ ਦੱਸੂ, ਮੈਂ ਆਉਣਾ ਚਾਹ, ਫਿਰ ਫਿੱਕੀ ਕਰ ਲਿਓ ਜੀ, ਮੈਂ ਸ਼ੂਗਰ ਦਾ ਮਰੀਜ਼, ਸ਼ੂਗਰ ਦਾ ਮਰੀਜ਼, ਮੈਂ ਮਰੀਜ਼, ਮੈਂ ਮਰੀਜ਼, ਮੈਂ ਮਰੀਜ਼, ਹਰੇਕ ਨੂੰ ਮਰੀਜ਼ ਬਣਿਆ, ਪੇਸ਼ੈਂਟ ਬਣਿਆ ਫਿਰਦਾ ਹਰ ਥਾਂ ਤੇ। ਆਪਾਂ ਤੇ ਸ਼ੂਗਰ ਦੇ ਮਰੀਜ਼ ਹਾਂ ਨਾ ਜੀ, ਫਿਰ ਆਪਾਂ ਤੇ ਸ਼ੂਗਰ ਵਾਲੇ ਹਾਂ, ਅਸੀਂ ਕਿੱਥੇ ਮਿੱਠਾ ਖਾਣਾ ਜੀ, ਆਪਾਂ ਤੇ ਸ਼ੂਗਰ ਦੇ ਮਰੀਜ਼ ਹਾਂ, ਸ਼ੂਗਰ ਦੇ ਮਰੀਜ਼, ਏਦਾਂ ਹੀ ਕਰੀ ਜਾਂਦਾ। ਤਰਸ ਕਰੋ ਮੇਰੇ ਤੇ, ਅਸੀਂ ਤੇ ਪਤਾ ਨਹੀਂ ਤਰਸੀਲੇ ਬਣ ਗਏ ਵੀ ਪਤਾ ਨਹੀਂ ਕੀ ਹੋ ਗਿਆ। ਜਿਵੇਂ ਕਈ ਬੰਦੇ ਇੱਦਾਂ ਦੇ ਨਹੀਂ ਹੁੰਦੇ ਵੀ ਅੰਮ੍ਰਿਤ ਛਕ ਲੈਣ ਵੀ ਹਾਂ ਬਈ ਕਿਵੇਂ ਵਿਆਹ 'ਚ ਨਜ਼ਾਰਾ ਆ ਰਿਹਾ, ਕਹਿੰਦੇ ਸਾਡਾ ਸੋਫੀਆਂ ਦਾ ਕਾਹਦਾ ਵਿਆਹ, ਉਹੀ ਮੂੰਗੀ ਮਸਰੀ ਸਾਡਾ ਸੋਫੀ। ਜਿਵੇਂ ਤਰਸ ਕਰੋ ਸਾਡੇ ਤੇ ਵੀ, ਅਸੀਂ ਪਤਾ ਨਹੀਂ ਕਿੱਡਾ ਕੁ ਮਾੜਾ ਦਿਨ ਕੱਢ ਰਹੇ ਹਾਂ ਵੀ ਬਾਕੀ ਮੁਰਗੇ ਚੱਬਦੇ ਆ ਹੱਡੀਆਂ ਤੇ ਅਸੀਂ ਦਾਲਾਂ ਵਾਲੇ, ਸਾਨੂੰ ਕਈ ਵਾਰੀ ਐਂ ਲੱਗਦਾ। ਤਰਸ ਕਰੋ ਸਾਡੇ ਤੇ ਵੀ, ਅਸੀਂ ਫਰੇ ਕਿੰਨੇ ਕੁ ਗਰੀਬ ਹਾਂ ਵੀ ਅਸੀਂ ਦਾਲਾਂ ਵਾਲੇ ਹੀ ਰਹਿ ਗਏ, ਬਾਕੀ ਤੇ ਨਜ਼ਾਰੇ ਲੈਂਦੇ ਨੇ ਸੋਫੀ, ਅਸੀਂ ਸੋਫੀ ਬੰਦੇ, ਅਸੀਂ ਵੇਖੋ ਜੀ ਸੋਫੀ ਬੰਦੇ ਵੀ ਚੰਗੀ ਗੱਲ ਹੈ ਜੇ ਸੋਫੀ ਹੈ ਤਾਂ, ਵਿਆਹ ਤੇ ਵੇਖੇਗਾ ਹੀ ਤੂੰ। ਤੇ ਇਹ ਐ ਤਰਸੀਲੇ ਬਣੇ ਰਹਿਣਗੇ ਆਪਣੇ ਆਪ ਨੂੰ, ਬੜਾ ਤਰਸ ਕਰੋ ਸਾਡੇ ਤੇ, ਕਾਹਦੇ ਲਈ ਕਰੋ? ਚੰਗਾ ਹੋ ਗਿਆ, ਤੇਰੇ ਤੇ ਕਿਰਪਾ ਹੋਈ ਹੈ ਮਹਾਰਾਜ ਦੀ, ਤੇਰਾ ਮਨ ਕਾਬੂ ਚ ਆਏ, ਸਾਹਮਣੇ ਤੇਰੇ ਬੋਤਲਾਂ ਖੁੱਲਦੀਆਂ ਵੇਖ ਕੇ ਤੂੰ ਕਹਿੰਦਾ ਕਿਹੜੀ ਗੱਲ, ਛੱਡੋ ਸਾਈਡ ਤੇ ਹੋ ਜਾਓ, ਕਿੱਡਾ ਦਿਲ ਹੈ ਤਕੜਾ ਤੇਰਾ, ਨਹੀਂ ਤਾਂ ਜਿਗਰਾ ਹੁਣ ਸਾਹਮਣੇ ਇੱਕ ਪਾਸੇ ਦਾਲ ਪਈ ਹੈ, ਇੱਕ ਪਾਸੇ ਮੁਰਗਾ ਉਹਨਾਂ ਨੇ ਬਣਾਇਆ ਵੀ ਉਦਾਂ ਦਾ ਹੁੰਦਾ ਹਲਵਾਈਆਂ ਨੇ, ਤੇ ਉਧਰੋਂ ਮਹਿਕਾਂ ਵੱਖਰੀਆਂ ਆਉਂਦੀਆਂ, ਫਿਰ ਵੀ ਤੂੰ ਦਾਲ ਦੀ ਕੌਲੀ ਭਰ ਕੇ ਖਾ ਰਿਹਾ, ਓਏ ਤੂੰ ਤੇ ਬਹਾਦਰ ਹੈ, ਫਿਰ ਤੇਰਾ ਜਿਗਰਾ ਤਕੜਾ ਹੈ, ਮਨ ਕਾਇਮ ਕਰਕੇ ਬੈਠਾ ਹੈ, ਨਹੀਂ ਤੂੰ ਨਸ਼ੇ ਵਾਲੇ ਪਾਸੇ ਜਾਂਦਾ, ਲੈ ਸ਼ੁਗਰ ਹੈ ਫਿਰ ਤੇ, ਤੇਰੇ ਤੇ ਕਿਰਪਾ ਬਾਜਾਂ ਵਾਲੇ ਦੀ, ਬਾਕੀਆਂ ਲਈ ਅਰਦਾਸ ਕਰ ਵੀ ਸੱਚੇ ਪਾਤਸ਼ਾਹ ਕਦੇ ਇਹਨਾਂ ਤੇ ਵੀ ਕਿਰਪਾ ਹੋਵੇ, ਇਹਨਾਂ ਦਾ ਵੀ ਮਨ ਮੁੰਨ ਬਦਲ ਜੇ, ਕਦੇ ਇਹ ਵੀ ਚੰਗੇ ਪਾਸੇ ਲੱਗ ਜਾਣ, ਬਾਕੀਆਂ ਲਈ ਵੀ ਕਿਹਾ ਕਰ ਤੂੰ ਸਗੋਂ। ਤੇ ਅਸੀਂ ਤਰਸੀਲੇ ਜੇ ਬਣ ਕੇ ਰਹੇ ਨਾ, ਤੇ ਗੱਲ ਜਿਹੜੀ ਕਰਦਾ ਸੀ ਉਹ ਇਹ ਹੈ, ਮੈਂ ਸ਼ੂਗਰ ਦਾ ਮਰੀਜ਼ ਹਾਂ ਭਾਈ, ਮੈਂ ਸ਼ੂਗਰ ਦਾ ਸਾਰਾ ਦਿਨ 10 ਨੂੰ ਸੁਣਾਊ ਜਿੰਨਾ ਮੈਨੂੰ ਸ਼ੂਗਰ ਹੋ ਗਈ, ਅਜੇ ਹੋਈ ਨਹੀਂ ਚੰਗੀ ਤਰ੍ਹਾਂ। ਪਰ ਕਈਆਂ ਨੂੰ ਪੁੱਛੇਗਾ, ਓਏ ਫਲਾਣਾ ਸਿਆਂ, ਡਾਕਟਰਾਂ ਨੂੰ ਪਤਾ ਲੱਗਿਆ ਤੈਨੂੰ ਸ਼ੂਗਰ ਹੋ ਗਈ, ਉਹ ਅੱਗੋਂ ਪਤਾ ਕੀ ਕਹਿੰਦਾ, ਉਹ ਕਹਿੰਦਾ ਜਿੱਥੇ ਸਰੀਰ 'ਚ ਇੰਨਾ ਕੁਝ ਤੁਰਿਆ ਫਿਰਦਾ ਵਿੱਚ ਹੀ ਸ਼ੂਗਰ ਤੁਰੀ ਫਿਰੂ, ਕਿਹੜੀ ਗੱਲ ਹੈ? ਲੈ ਬੰਦੇ ਬੰਦੇ 'ਚ ਫਰਕ, ਬੰਦੇ ਬੰਦੇ 'ਚ ਫਰਕ ਹੈ ਕਿ ਨਹੀਂ? ਜਿੱਥੇ ਸ਼ੂਗਰ ਤੁਰੀ ਫਿਰੂ ਵਿੱਚ ਹੀ ਇਹ ਤੁਰੀ ਤੁਰੀ, ਏਦਾਂ ਹੀ ਹੈ। ਇੱਕ ਦਾ ਮੁੰਡਾ ਆ ਗਿਆ, ਮੇਰਾ ਮੁੰਡਾ ਕਨੇਡਾ ਤੋਂ ਆ ਗਿਆ, ਮੇਰਾ ਮੁੰਡਾ ਕਨੇਡਾ ਤੋਂ ਆ ਗਿਆ, ਮੇਰਾ ਮੁੰਡਾ ਕਨੇਡਾ ਤੋਂ ਆ ਗਿਆ, ਇੱਕ ਪਤਾ ਕੀ ਕਹਿੰਦਾ, ਉਹ ਜਿੱਥੇ ਇੰਨੀ ਦੁਨੀਆ ਤੁਰੀ ਫਿਰਦੀ, ਮੇਰਾ ਪੁੱਤ ਵੀ ਕਰ ਲੂ ਕੁਛ ਨਾ ਕੁਛ, ਕਿਹੜੀ ਗੱਲ ਹੈ, ਫਰਕ ਹੀ ਕੋਈ? ਉਹ ਸਾਡੇ ਘਰੇ ਰੋਟੀ ਦਾ ਘਾਟਾ ਯਾਰ, ਕਿਤੇ ਤੈਨੂੰ ਦੋ ਰੋਟੀਆਂ ਨਾ ਦੇਵਾਂਗੇ? ਪੁੱਤ ਫੋਨ ਕਰਦਾ, ਡੈਡੀ ਬਾਹਰੇ ਕੰਮ ਸੈੱਟ ਨਹੀਂ ਆ ਰਿਹਾ, ਮੈਂ ਲੱਗਿਆ ਇੰਡੀਆ ਆਉਣ, ਸਾਡੀ ਇੱਜ਼ਤ ਰੁਲ ਜੂ, ਪਿੰਡ ਵਾਲੇ ਕੀ ਕਹਿਣਗੇ, ਹੁਣ ਤੂੰ ਛੱਡ ਕੇ ਆ ਗਿਆ, ਹੁਣ ਨਾ ਛੱਡ ਕੇ ਆਈ, ਹੁਣ ਵੇਖ ਲੈ ਮਸਾਂ ਤੈਨੂੰ ਤੋਰਿਆ ਸੀ, ਤੇਰੇ ਤੇ 40 ਲੱਖ ਲਾਇਆ ਸੀ, ਅਸੀਂ ਮਰ ਗਏ, ਅਸੀਂ ਐਂ ਹੋ ਗਿਆ, ਅਸੀਂ ਐਂ ਹੋ ਗਿਆ। ਉਹ ਪੁੱਤ ਉੱਥੇ ਡਿਪਰੈਸ਼ਨ 'ਚ ਕੀਤਾ ਹੋਇਆ ਇਹਨਾਂ ਨੇ, ਟੈਨਸ਼ਨ ਪਾ ਪਾ ਕੇ। ਤੇ ਇੱਕ ਦਾ ਪੁੱਤ ਕਹਿੰਦਾ, ਡੈਡੀ ਆਉਣ ਲੱਗਿਆ, ਲੈ ਪੁੱਤ ਆ ਜਾ, ਕੋਈ ਨਹੀਂ ਰੁੱਖੀ ਮਿੱਸੀ ਖਾ ਲਾਂਗੇ, ਮੇਰਿਆ ਬੱਚਿਆ ਜੀ ਨਹੀਂ ਲੱਗਦਾ, ਆ ਜਾ। ਗੱਲ ਕਿਹੜੀ ਹੈ, ਕਈ ਬੰਦੇ ਇਹੋ ਜਿਹੇ, ਤੈਨੂੰ ਰੋਟੀ ਨਾ ਦੇ ਸਕਾਂਗੇ ਦੋ ਵੇਲੇ ਦੀ, ਜਿੱਥੇ ਇੰਨੇ ਢਿੱਡ ਭਰਦੇ ਨੇ ਤੇਰਾ ਵੀ ਭਰੀ ਜਾਊਗਾ, ਆ ਜਾ, ਪਰਵਾਹ ਨਾ ਕਰ, ਫਿਰ ਸਾਨੂੰ ਫਿਕਰ ਪੈ ਜਾਣਾ, ਮੇਰੀ ਇੱਜ਼ਤ ਰੁਲ ਜਾਣੀ ਹੈ, ਹਾਏ ਪਿੰਡ ਵਾਲੇ ਕੀ ਕਹਿਣਗੇ। ਇੱਕ ਤੇ ਆਹ ਸਾਨੂੰ ਭੈੜੀ ਬਿਮਾਰੀ ਹੈ ਸਾਡੇ ਪਿੰਡਾਂ ਵਾਲਿਆਂ ਦੀ,
ਸਾਡੇ ਜੇ ਹੈ ਪਿੰਡ ਵਾਲੇ ਚ ਕੀ ਕਹਿਣਗੇ, ਪਿੰਡ ਚ ਇੱਜ਼ਤ ਨਹੀਂ ਰਹਿਣੀ, ਪਿੰਡ ਚ ਪਿੰਡ ਵਾਲੇ ਕੀ ਕਹਿਣਗੇ, ਜ਼ੋਰ ਲਾਈ ਜਾਂਦਾ ਬੰਦਾ ਪਿੰਡ ਵਾਲੇ ਕੀ ਕਹਿਣਗੇ, ਪਿੰਡ ਵਾਲੇ ਕੀ ਕਹਿਣਗੇ, ਇਹ ਤੇ ਨਾ ਚਾਰ ਜਣੇ ਅਰਥੀ ਚੱਕ ਕੇ ਤੁਰੇ ਹੋਣਗੇ, ਉੱਤੇ ਕਹਿਣਗੇ ਰਾਮ ਨਾਮ ਸੱਤ ਹੈ, ਸਤ ਨਾਮ ਵਾਹਿਗੁਰੂ, ਬੰਦਾ ਬੜਾ ਚੰਗਾ ਸੀ, ਇਹ ਮਰਨ ਤੋਂ ਬਾਅਦ ਕਹਿਣਗੇ, ਜਿਉਂਦੇ ਤੈਨੂੰ ਕਦੇ ਨੀ ਚੰਗਾ ਕਹਿੰਦੇ, ਕਦੇ ਨੀ ਚੰਗਾ ਕਹਿਣਗੇ ਤੈਨੂੰ, ਇਹਨਾਂ ਨੇ ਨੀ ਚੰਗਾ ਕਹਿਣਾ, ਸਾਰਾ ਸਾਰੀ ਜ਼ਿੰਦਗੀ ਲਾ ਦਿੰਦਾ ਪਿੰਡ ਵਾਲੇ ਕੀ ਕਹਿਣਗੇ, ਪਿੰਡ ਵਾਲੇ ਕੀ ਕਹਿਣਗੇ, ਇਹਨਾਂ ਗੱਲਾਂ ਕਰਕੇ ਤੇ ਤਰੱਕੀਆਂ ਨਹੀਂ ਕੀਤੀਆਂ। ਅੱਜ ਤੋਂ ਇੱਧਰ ਸੁਣੋ ਜੀ, ਅੱਜ ਤੋਂ 30 ਸਾਲ ਪਹਿਲਾਂ ਜਦੋਂ ਕੋਈ ਸਾਡੀ ਭੂਆ ਕਹਿੰਦੀ ਹੁੰਦੀ ਸੀ ਨਾ ਮੈਂ ਪੜ੍ਹਨਾ ਹੈ ਪਟਿਆਲੇ ਕਾਲਜ ਪੜ੍ਹਨ ਜਾਣਾ ਹੈ, ਉਦੋਂ ਸਾਡੇ ਵਾਲੇ ਕਹਿੰਦੇ ਸੀ ਪਿੰਡ ਵਾਲੇ ਕੀ ਕਹਿਣਗੇ, ਭੂਆ ਪੜ੍ਹਨ ਨਹੀਂ ਦਿੱਤੀ, ਪੜ੍ਹਨ ਨਹੀਂ ਦਿੱਤੀਆਂ ਕੁੜੀਆਂ, ਉਹੀ ਪਿੰਡ ਦੇ ਵਿੱਚੋਂ ਇੱਕ ਨੇ ਤੋਰਤੀ, ਫਿਰ ਦੂਜੇ ਨੇ ਤੋਰਤੀ, ਹੁਣ ਤੀਜੇ ਨੇ, ਹੁਣ ਕੈਨੇਡਾ ਪੜ੍ਹਨ ਜਾਂਦੀਆਂ ਨੇ ਸਾਡੀਆਂ ਪੁੱਤ ਪੋਤਰੀਆਂ, ਹੁਣ ਚੱਲ ਸਾਰੇ ਹੀ ਚੱਲ ਪਏ ਉਸ ਪਾਸੇ ਵੀ, ਚਲੋ ਜੀ ਚਲੋ ਹੁਣ ਕੋਈ ਫਰਕ ਨਹੀਂ ਪੈਂਦਾ, ਸੋਚ ਬਣ ਗਈ ਪਿੰਡ ਵਾਲੇ ਕੀ ਕਹਿਣਗੇ। ਇਹ ਕਹਿੰਦਿਆਂ ਕਹਿੰਦਿਆਂ ਨੇ ਅਸੀਂ ਕਿੰਨਾ ਕੁਝ ਆਪਣੀ ਜ਼ਿੰਦਗੀ ਦਾ ਖਰਾਬ ਕਰ ਲੈਂਦੇ ਹਾਂ ਭਰਾਵਾ ਮੇਰਿਆ। ਪਹਿਲੇ ਨੰਬਰ ਤੇ ਵੇਖ ਕਿਸੇ ਦਾ ਮਾੜਾ ਕੁਛ ਨਾ ਹੋਵੇ, ਤੇ ਆਵਾਜ਼ ਸੁਣ ਆਪਣੇ ਅੰਤਰ ਆਤਮਾ ਦੀ, ਆਪਣੀ ਆਵਾਜ਼ ਸੁਣ ਤੇਰਾ ਅੰਦਰ ਕੀ ਬੋਲਦਾ। ਪਿੰਡ ਦਾ ਮਾੜਾ ਤੇ ਨਹੀਂ ਹੋਣ ਲੱਗਿਆ ਤੇਰੇ ਕੰਮ ਨਾਲ, ਜਿਹੜਾ ਵੀ ਕੰਮ ਕਰਨ ਲੱਗਿਆ, ਜੇ ਧੀ ਪੜ੍ਹਨ ਭੇਜਣੀ ਹੈ ਪਿੰਡ ਦਾ ਨੁਕਸਾਨ ਹੋਣ ਲੱਗਿਆ ਨਹੀਂ, ਪਿੰਡ ਦਾ ਕੀ ਨੁਕਸਾਨ ਹੋਣ ਲੱਗਿਆ, ਪਿੰਡ ਦਾ ਕੀ, ਦੁਨੀਆ ਦਾ ਸਮਾਜ ਦਾ ਤੇਰਾ ਕੰਮ ਨੁਕਸਾਨ ਨਾ ਕਰੇ, ਲੋਕਾਂ ਦਾ ਨੁਕਸਾਨ ਨਾ ਕਰੀ, ਦੁਨੀਆ ਦਾ ਨੁਕਸਾਨ ਨਾ ਕਰੀ, ਜਿਹੜਾ ਵੀ ਕੰਮ ਕਰਨਾ ਕਰ, ਤੇ ਆਵਾਜ਼ ਸੁਣਨੀ ਹੈ ਨਾ। ਤੇ ਮੈਂ ਉਦਣ ਵੀ ਧਾਰਨਾ ਗਾਈ ਸੀ, ਇੱਕ ਵਾਰ ਸਾਰੇ ਬੋਲੋ, ਲੋਕਾਂ ਦੀ ਨਾ ਸੁਣ ਦੁਨੀਆ ਕੀ ਕਹਿੰਦੀ ਹੈ, ਇੱਥੇ ਲਿਆ ਮਨ ਆਪਣਾ, ਓਏ ਕੱਲਾ ਬਹਿ ਕੇ ਸੁਣੀ ਕਦੇ ਰੂਹ ਦੀ ਆਵਾਜ਼ ਨੂੰ, ਕੱਲਾ ਬਹਿ ਕੇ ਸੁਣੀ ਕਦੇ ਰੂਹ ਦੀ ਆਵਾਜ਼ ਨੂੰ, ਕੱਲਾ ਬਹਿ ਕੇ ਸੁਣੀ ਕਦੇ ਰੂਹ ਦੀ ਆਵਾਜ਼ ਨੂੰ, ਕੱਲਾ ਬਹਿ ਕੇ ਸੁਣੀ ਕਦੇ ਰੂਹ ਦੀ ਆਵਾਜ਼ ਨੂੰ, ਕੱਲਾ ਬਹਿ ਕੇ ਸੁਣੀ ਕਦੇ ਰੂਹ ਦੀ ਆਵਾਜ਼, ਕੱਲਾ ਬਹਿ ਕੇ ਸੁਣੀ ਆਵਾਜ਼ ਕਰਦੇ ਕੱਲਾ ਬਹਿ ਕੇ ਸੁਣੀ ਕਦੇ ਰੂਦੀ ਆਵਾਜ਼ ਨੂੰ, ਕੱਲਾ ਬਹਿ ਕੇ ਸੁਣੀ ਕਦੇ ਰੂਦੀ ਆਵਾਜ਼ ਨੂੰ, ਓਏ ਕੱਲਾ ਬਹਿ ਕੇ ਸੁਣੀ ਕਦੇ ਰੂਦੀ ਆਵਾਜ਼ ਨੂੰ, ਕੱਲਾ ਬਹਿ ਕੇ ਸੁਣੀ ਕਦੇ ਰੂਦੀ ਆਵਾਜ਼ ਨੂੰ, ਕੱਲਾ ਬਹਿ ਕੇ ਸੁਣੀ ਕਦੇ ਬਹਿ ਕੇ ਸੁਣੀ ਕਦੇ ਰੂਹ ਦੀ ਆਵਾਜ਼ ਨੂੰ, ਓ ਰੂਹ ਦੀ ਆਵਾਜ਼ ਨੂੰ, ਰੂਹ ਦੀ ਆਵਾਜ਼, ਰੂਹ ਦੀ ਆਵਾਜ਼ ਨੂੰ, 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 ਰੂਹ ਦੀ
ਪੜੋ ਜੀ। ਬੋਲਿਆ ਕਰੋ ਬਈ
ਰੂਹ ਦੀ ਆਵਾਜ਼,
ਆ ਰੂਹ ਦੀ ਆਵਾਜ਼ ਨੂੰ, ਰੂਹ ਦੀ ਆਵਾਜ਼ ਨੂੰ, ਰੂਹ ਦੀ ਆਵਾਜ਼ ਨੂੰ, ਰੂਹ ਦੀ ਆਵਾਜ਼,
ਓ ਰੂਹ ਦੀ ਆਵਾਜ਼ ਨੂੰ, ਰੂਹ ਦੀ ਆਵਾਜ਼,
ਵਾ 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 ਵਾ,
ਰੂਹ ਦੀ ਆਵਾਜ਼ ਨੂੰ,
ਕੱਲਾ ਬਹਿ ਕੇ ਸੁਣੀ ਕਦੇ ਰੂਹ ਦੀ ਆਵਾਜ਼ ਨੂੰ, ਕੱਲਾ ਬਹਿ ਕੇ ਸੁਣੀ ਕਦੇ ਰੂਹ
ਦੀ ਆਵਾਜ਼ ਨੂੰ ਸਦਾ ਰਹਿ ਕੇ ਸੁਣੀ ਕਦੇ ਰੂਹ ਦੀ ਆਵਾਜ਼ ਸਦਾ ਰਹਿ ਕੇ ਸੁਣੀ ਕਦੇ ਰੂਹ ਦੀ ਆਵਾਜ਼
ਕੱਲਾ ਬਹਿ ਕੇ ਸੁਣੀ ਕਦੇ ਰੂਹ ਦੀ ਆਵਾਜ਼
ਕੱਲਾ ਬਹਿ ਕੇ ਸੁਣੀ ਕਦੇ ਰੂਹ ਦੀ ਆਵਾਜ਼
ਵੱਲ ਨਾ ਵੇਖਿਆ ਕਰ ਅੰਦਰ ਬਹਿ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਆ ਜਿਹੜੇ ਚੌਂਕੜਾ ਲਾ ਕੇ ਅੱਖਾਂ ਬੰਦ ਕਰਕੇ ਘੰਟਾ ਅੱਧਾ ਘੰਟਾ ਬਹਿੰਦੇ ਆ ਨਾ ਭਰਾਵੋ ਇੱਕ ਤੇ ਨੇ ਕੱਚੇ ਜੇ ਜਿਹੜੇ ਕਦੇ ਬਹਿ ਗਏ ਤੇ ਕਦੇ ਨਾ ਬੈਠੇ ਕਦੇ ਕਦੇ ਮਾੜਾ ਮੋਟਾ ਪੰਜ ਮਿੰਟ ਦਸ ਮਿੰਟ ਪੰਦਰਾਂ ਮਿੰਟ ਲਾ ਲਏ ਕਦੇ ਨਾ ਲਾ ਲਏ ਮੇਰੇ ਵਰਗੇ ਨੇ ਬੋਲਤਾ ਲਾ ਅੱਖਾਂ ਬੰਦ ਕਰੋ ਸਿਮਰਨ ਕਰੋ ਤੇ ਕਰ ਲਿਆ ਪੰਜ ਦਸ ਮਿੰਟ ਬਹਿ ਗਏ ਪਰ ਇੱਕ ਉਹ ਨੇ ਜਿਹੜੇ ਰੋਜ਼ ਆਪਣੇ ਆਪ ਚੌਂਕੜਾ ਮਾਰ ਕੇ ਬਹਿੰਦੇ ਆ ਮੁੜ ਕੇ ਘਰੋਂ ਬਾਹਰ ਨਿਕਲ ਜਾਂਦੇ ਆ ਪਰ ਮਨੋਂ ਬਾਹਰ ਨਹੀਂ ਨਿਕਲਦੇ ਰਹਿੰਦੇ ਅੰਦਰ ਹੀ ਆ ਆਪਣੇ ਹਰ ਵੇਲੇ ਆਪਣੇ ਆਪ 'ਚ ਜਾਗੇ ਰਹਿੰਦੇ ਆ ਅੰਦਰ ਦਾ ਬੂਹਾ ਇਹੋ ਜਿਹਾ ਸਵੇਰੇ ਖੋਲ੍ਹ ਕੇ ਅੰਦਰ ਵੜਦੇ ਆ ਚੌਂਕੜਾ ਮਾਰ ਕੇ ਬਹਿਣਗੇ ਅੰਦਰ ਵੜ ਜਾਣਗੇ ਮੁੜ ਕੇ ਸਾਰਾ ਦਿਨ ਖੇਤਾਂ 'ਚ ਕੰਮ ਨਹੀਂ ਕਰਦੇ ਰਹਿਣਗੇ ਘਰੋਂ ਨਿਕਲ ਜਾਣਗੇ ਪਰ ਅੰਦਰੋਂ ਨਹੀਂ ਨਿਕਲਦੇ ਸਾਰਾ ਦਿਨ ਆਪਣੇ ਅੰਦਰ ਵੇਖਦੇ ਰਹਿੰਦੇ ਆ ਮੇਰੇ ਅੰਦਰ ਕੀ ਚੱਲ ਰਿਹਾ ਮੇਰੇ ਮਨ 'ਚ ਕੀ ਚੱਲ ਰਿਹਾ ਹਰ ਵੇਲੇ ਜਾਗ ਕੇ ਅਵੇਅਰ ਹੋ ਕੇ ਆਪਣੇ ਆਪ ਨੂੰ ਵਾਚ ਕਰਦੇ ਰਹਿੰਦੇ ਆ ਵੇਖਦੇ ਰਹਿੰਦੇ ਆ ਮਨਮੁੱਖ ਬੰਦਾ ਦੁਨੀਆ ਵੇਖਦਾ ਲੋਕਾਂ ਵੱਲ ਵੇਖਦਾ ਗੁਰਮੁਖ ਹੋਇਆ ਜਿਹੜਾ ਅੰਤਰ ਆਤਮਾ ਵੇਖਦਾ ਰਹਿੰਦਾ ਆਪਣੇ ਅੰਦਰ ਝਾਤੀ ਮਾਰਦਾ ਰਹਿੰਦਾ ਅੰਦਰ ਕੀ ਚੱਲਦਾ ਹੈ ਅੰਦਰ ਗੁੱਸਾ ਤੇ ਨਹੀਂ ਆ ਗਿਆ ਕਿਤੇ ਕਿਸੇ ਦੀ ਧੀ ਭੈਣ ਵੱਲ ਵੇਖ ਕੇ ਅੰਦਰ ਮਾੜਾ ਫੁਰਨਾ ਤੇ ਨਹੀਂ ਆ ਗਿਆ ਕਿਤੇ ਲੋਭ ਤੇ ਨਹੀਂ ਪੈਦਾ ਹੋ ਗਿਆ ਮੇਰੇ ਅੰਦਰ ਗੁੱਸਾ ਤੇ ਨਹੀਂ ਪੈਦਾ ਹੋ ਰਿਹਾ ਕਿਤੇ ਹਰ ਵੇਲੇ ਆਪਣੇ ਅੰਦਰ ਵੇਖਦੇ ਰਹਿੰਦੇ ਹੈ ਇੱਥੇ ਕਹਿੰਦੇ ਹੈ ਅੰਦਰ ਵਸੈ ਨਾ ਬਾਹਰ ਜਾਏ ਬਾਹਰ ਨਹੀਂ ਜਾਂਦੇ ਉਹ ਥੋੜੇ ਚਿਰ ਦੀ ਪ੍ਰੈਕਟਿਸ ਅੱਧਾ ਘੰਟਾ ਘੰਟਾ ਚੌਂਕੜਾ ਲਾ ਕੇ ਬਹਿ ਗਿਆ ਅੰਦਰ ਜਾਣ ਦੀ ਆਦਤ ਪੈ ਗਈ ਪੈ ਗਈ ਪੈ ਗਈ ਆਦਤ ਪੈ ਗਈ ਮੁੜ ਕੇ ਸਰੀਰ ਬਾਹਰ ਤੁਰਿਆ ਫਿਰਦਾ ਰਹਿੰਦਾ ਅੰਦਰ ਹੀ ਸਾਰਾ ਸਾਰਾ ਦਿਨ ਖੇਤਾਂ 'ਚ ਕੰਮ ਕਰੇਗਾ ਮਿਹਨਤ ਕਰੂਗਾ ਪਰ ਆਪਣੇ ਮਨ ਦੇ ਉੱਤੇ ਅੰਦਰ ਹੀ ਰਹੂ ਬਾਹਰ ਨਹੀਂ ਨਿਕਲਦਾ ਫਿਰ ਗਵਾਂਢੀਆਂ ਦੇ ਕੀ ਹੋ ਰਿਹਾ ਪਿੰਡ 'ਚ ਕੀ ਹੋ ਰਿਹਾ ਉਹਨੇ ਨਹੀਂ ਵੇਖਣਾ ਉਹਨੇ ਵੇਖਣਾ ਮੇਰੇ ਅੰਦਰ ਕੀ ਹੋ ਰਿਹਾ ਸਾਨੂੰ ਸਾਰੀ ਦੁਨੀਆ ਦੀ ਖਬਰ ਹੈ ਪਰ ਆਪਣੇ ਆਪ ਦਾ ਪਤਾ ਸਾਰੀ ਦੁਨੀਆ ਦੀ ਫਿਕਰ ਕਹਿੰਦੇ ਤੇਰੇ ਮੰਜੀ ਥੱਲੇ ਕਦੇ ਆਪਣੇ ਵੀ ਪੀੜੀ ਥੱਲੇ ਸੋਟਾ ਮਾਰਿਆ ਸਾਰੀ ਦੁਨੀਆ 'ਚ ਆ ਹੋ ਰਿਹਾ ਤੇਰੇ ਅੰਦਰ ਕੀ ਹੋ ਰਿਹਾ ਸਾਰੀ ਦੁਨੀਆ ਦੀ ਖਬਰ ਹੈ ਸਾਰੇ ਲੋਕਾਂ ਦਾ ਫਤਿਹ ਪਰ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜਾ ਗਿਰੀਵਾਨ ਮੈਂ ਆ ਗਿਰ ਹੁੰਦੇ ਨੇ ਨਾ ਜੀ ਆ ਚਾਕ ਕਹਿੰਦੇ ਜਿਹਨੂੰ ਬਟਨ ਕਹਿੰਦੇ ਅਸੀਂ ਆ ਬਟਨਾਂ ਨੂੰ ਗੇਰੀ ਕਹਿੰਦੇ ਆ ਨਾ ਗਿਰ ਗਿਰੀਵਾਨ ਕਹਿੰਦੇ ਕਹਿੰਦੇ ਆਪਣੇ ਅੰਦਰ ਵੀ ਵੇਖਿਆ ਆਪਣੜਾ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇ ਕਹਿੰਦੇ ਮਰ ਜਾ ਸਿਰ ਨੀਵਾਂ ਕਰ ਲੋਕਾਂ ਕੰਨੀ ਵੇਖਦਾ ਸਿਰ ਨੀਵਾਂ ਕਰਕੇ ਆਪਣੇ ਆਪ ਨੂੰ ਵੇਖ ਲੋਕਾਂ ਨੂੰ ਵੇਖਦਾ ਰਹਿੰਦਾ ਅੰਦਰ ਝਾਤੀ ਮਾਰ ਸਾਡੇ ਅੰਦਰ ਕੀ ਚੱਲਦਾ ਹੈ ਬਾਹਰ ਤੇ ਵੇਖਦੇ ਰਹਿੰਦੇ ਪਰ ਜੇ ਆਪਣੇ ਮਨ ਨੂੰ ਨਾ ਵੇਖਿਆ ਅੰਦਰ ਨਾ ਵੇਖਿਆ ਤੇ ਗੱਲ ਨਹੀਂ ਬਣੇਗੀ ਭਾਈ ਇਸੇ ਕਰਕੇ ਕਿਹਾ ਸੀ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਕਿਉਂ ਜ਼ਹਿਰ ਖਾਂਦਾ ਹੈ ਅੰਮ੍ਰਿਤ ਕਿਉਂ ਛੱਡਦਾ ਤੇਰੇ ਅੰਦਰ ਅੰਮ੍ਰਿਤ ਪਿਆ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਗੁਰ ਮਨਮੁੱਖਾਂ ਸਾਧਨਾ ਆਇਆ ਅੰਦਰ ਤੇਰੇ ਅੰਮ੍ਰਿਤ ਸੀ ਕਹਿੰਦੇ ਸਵਾਦ ਹੀ ਨਹੀਂ ਆਇਆ ਮਨਮੁੱਖਾਂ ਨੇ ਵੇਖਿਆ ਹੀ ਨਹੀਂ ਵੀ ਅੰਦਰ ਮਾੜਾ ਜਿਹਾ ਵੇਖ ਝਾਤੀ ਮਾਰ ਲੈ ਸਭ ਕੁਝ ਤੇਰੇ ਅੰਦਰ ਸੀ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਅੱਗੇ ਰਹਾਉ ਦੀ ਇਹ ਪੰਗਤੀ ਸੀ ਅਗਲੀ ਪੰਗਤੀ ਹੈ ਹਾਂਜੀ ਸੁਣੋ
ਗਿਆਨ ਧਿਆਨ ਸਭ ਕੋਈ ਰਵੈ ਬੰਧਨ ਬੰਧਿਆ ਸਭ ਜਗ ਭਵੈ
ਭੌਂਦੀ ਫਿਰਦੀ ਹੈ ਬੰਧਨਾਂ 'ਚ ਬੰਧੀ ਦੁਨੀਆ ਕਹਿੰਦੇ ਗਿਆਨ ਧਿਆਨ ਦੀਆਂ ਗੱਲਾਂ ਸਾਰੇ ਕਰ ਲੈਂਦੇ ਨੇ ਕੰਮ ਕੋਈ ਨਹੀਂ ਕਰਦਾ ਜਿਹਨੂੰ ਮਰਜ਼ੀ ਪੁੱਛ ਲਓ ਆ ਜਿੰਨੇ ਆਪਾਂ ਬੈਠੇ ਨਾ ਆਪਾਂ ਪੈਨ ਕਾਪੀ ਲੈਂਦੇ ਹਾਂ ਪੈਨ ਕਾਪੀ ਤੇ ਡਕਾਲੇ ਵਾਲੇ ਬਾਕੀ ਪਿੰਡਾਂ ਵਾਲੇ ਸਾਰੇ ਬੰਦਿਆਂ ਤੋਂ ਪੈਨ ਕਾਪੀ ਲੈ ਕੇ ਨਾ ਲਿਖਣ ਲੱਗ ਜਾਓ ਹਾਂਜੀ ਇੱਕ ਨੰਬਰ ਦੇ ਉੱਤੇ ਸ਼ਰਾਬ ਠੀਕ ਹੈ ਕਿ ਮਾੜੀ ਹੈ ਸਾਰੇ ਕਹਿਣਗੇ ਕੀ ਜਵਾਬ ਦੇਣਗੇ ਜਰਾ ਬੋਲ ਕੇ ਦੱਸੋ ਵੀ ਸ਼ਰਾਬ ਨੂੰ ਚੰਗਾ ਕਹਿਣਗੇ ਕਿ ਮਾੜਾ ਕਹਿਣਗੇ ਬੋਲੋ ਅੱਛਾ ਚਿੱਟੇ ਤੇ ਗੱਲ ਕਰਾਂਗੇ ਫਿਰ ਦੋ ਨੰਬਰ ਤੇ ਚਿੱਟਾ ਚੰਗਾ ਹੈ ਕਿ ਮਾੜਾ ਕੀ ਕਹਿਣਗੇ ਮਾੜਾ ਉਦੋਂ ਅੱਗੇ ਫਿਰ ਕਹਾਂਗੇ ਠੱਗੀ ਕਿਸੇ ਨੂੰ ਮਾਰਨੀ ਬੇਈਮਾਨੀ ਕਰਨੀ ਮਾੜੀ ਕਿ ਚੰਗੀ ਕੀ ਕਹਿਣਗੇ ਮਾੜੀ ਕਿਸੇ ਦੀ ਧੀ ਪੈਣ ਵੱਲ ਮਾੜਾ ਵੇਖਣਾ ਮਾੜਾ ਹੈ ਕਿ ਚੰਗਾ ਕੀ ਜਵਾਬ ਦੇਣਗੇ ਬੋਲੋ ਬੋਲੋ ਮਾੜਾ
ਕਿਸੇ ਨਾਲ ਧੋਖਾ ਕਰਨਾ, ਕਿਸੇ ਨਾਲ ਧੋਖਾ ਕਰਨਾ, ਦੋ ਨੰਬਰ ਦਾ ਧੰਦਾ ਕਰਨਾ ਮਾੜਾ ਹੈ ਕਿ ਚੰਗਾ? ਜਵਾਬ ਕੀ ਦੇਣਗੇ? ਮਾੜਾ। ਆ ਲਿਸਟ ਬਣਾ ਲਓ, 50 ਚੀਜ਼ਾਂ ਲਿਖ ਲਓ, ਸਾਰੇ ਕਹਿਣਗੇ ਆਹ ਵੀ ਮਾੜਾ, ਆਹ ਵੀ ਮਾੜਾ, ਆਹ ਵੀ ਮਾੜਾ, ਆਹ ਵੀ ਕਰਨਾ ਨਹੀਂ ਚਾਹੀਦਾ, ਆਹ ਵੀ ਨਹੀਂ ਕਰਨਾ ਚਾਹੀਦਾ, ਆਹ ਵੀ ਨਹੀਂ ਕਰਨਾ ਚਾਹੀਦਾ। ਤੁਹਾਨੂੰ ਐਂ ਲੱਗਣਾ ਵੀ ਦੀਵਾਨਾਂ ਦੀ ਤਾਂ ਲੋੜ ਹੀ ਨਹੀਂ, ਸਾਰੇ ਗਿਆਨੀ ਵੀ ਡਗਾਲੇ 'ਚ ਬੈਠੇ, ਵੀ ਗਿਆਨ ਤਾਂ ਸਾਰਾ ਹੀ ਹੈ। ਫਿਰ ਤੁਹਾਨੂੰ ਇਹ ਲੱਗਣਾ ਵੀ ਮੇਰੇ ਤੋਂ ਬੁਲਾ ਕੇ ਤੁਸੀਂ ਸੁਣਨਾ ਕੀ ਹੈ, ਗਿਆਨ ਤਾਂ ਸਾਰਾ ਹੀ ਹੈਗਾ। ਮੈਨੂੰ ਐਂ ਦੱਸ ਦਿਓ ਵੀ ਕਿਹੜੀ ਗੱਲ ਹੈ ਜਿਹਦਾ ਮੈਨੂੰ ਪਤਾ ਤੈਨੂੰ ਨਹੀਂ ਪਤਾ, ਆਹ ਠੀਕ ਹੈ ਆਹ ਗਲਤ ਹੈ, ਕਿਹੜੀ ਗੱਲ ਹੈ ਜਿਹਦਾ ਤੈਨੂੰ ਨਹੀਂ ਪਤਾ? ਪਰ ਇੱਥੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ? ਗਿਆਨ ਧਿਆਨ ਸਭ ਕੋਈ ਰਵੇ, ਕਹਿੰਦੇ ਗਿਆਨ ਧਿਆਨ ਤੇ ਸਾਰੀ ਗੱਲਾਂ ਜਵਾਨੀ ਜਵਾਨੀ ਸਾਰੇ ਕਰ ਲੈਂਦੇ ਆ, ਬੰਧਨ ਬੰਧਿਆ ਸਭ ਜਗ ਭਵੇ, ਕਹਿੰਦੇ ਬੰਧਨਾਂ ਚ ਬੱਝਿਆ ਉਵੇਂ ਹੀ ਹੈ, ਵੱਧਾ ਜਾਂਦਾ ਠੇਕੇ ਕਿ ਨਹੀਂ ਹੋਈ? ਨਾਲੇ ਵੇਖਿਓ ਸ਼ਰਾਬ ਮਾੜੀ ਹੈ, ਸ਼ਰਾਬ ਮਾੜੀ ਹੈ, ਸ਼ਰਾਬ ਮਾੜੀ ਹੈ, ਬੱਝਿਆ ਹੋਇਆ ਜਾਂਦਾ ਠੇਕੇ ਕੰਨੀ ਨੂੰ ਹੀ ਹੈ ਸ਼ਾਮ ਨੂੰ। ਹੁਣ ਜੇ ਐਂ ਪੁੱਛ ਲਓ ਗੁਰਦੁਆਰੇ ਜਾਣਾ ਚਾਹੀਦਾ ਕਿ ਠੇਕੇ 'ਤੇ ਜਾਣਾ ਚਾਹੀਦਾ, ਜਵਾਬ ਸਾਰੇ ਕੀ ਦੇਣਗੇ? ਬੋਲੋ, ਸਾਰੇ ਬੋਲਣਗੇ ਕੀ? ਹਾਂਜੀ ਹਾਂ ਗੁਰਦੁਆਰੇ ਜਾਣਾ ਚਾਹੀਦਾ, ਪਰ ਬੱਚੇ ਜਾਣਗੇ ਕਿੱਧਰ ਨੂੰ? ਠੇਕੇ ਕੰਨੀ, ਗੁਰਦੁਆਰੇ ਕੰਨੀ ਤਾਂ ਕੋਈ ਕੋਈ ਜਾਊ ਨਾ। ਫਿਰ ਗੱਲਾਂ 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 ਨਾਲ ਸਾਰੇ ਸਿਆਣੇ ਹਨ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਐ ਬੱਜੇ ਜਾਂਦੇ ਉੱਧਰ ਹੀ ਨੇ। ਨਾਨਕ ਹੰਸਾਂ ਆਦਮੀ ਬੱਧੇ ਜੰਮਪੁਰ ਜਾਹੇ, ਗੁਰੂ ਨਾਨਕ ਸਾਹਿਬ ਦਾ ਵਚਨ ਹੀ ਹੈ ਵੀ ਆਸਾ ਦੀ ਵਾਰ 'ਚ ਪੜ੍ਹਦੇ ਹਾਂ। ਲਓ ਇਹ ਗਾ ਕੇ ਪੜ੍ਹੀਏ। ਹੰਸ ਹੰਸ ਸੀ ਕਹਿੰਦੇ, ਬੰਦਾ ਸੀ ਹੰਸ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ। ਕਹਿੰਦੇ ਹੰਸਾਂ ਨੇ ਖਾਣਾ ਸੀ ਹੀਰੇ ਮੋਤੀਆਂ ਦਾ ਚੋਗ ਚੁਗਣਾ ਸੀ, ਹੀਰੇ ਮੋਤੀਆਂ ਦਾ ਚੋਗ ਛੱਡ ਕੇ ਜਾਣਾ ਕਹਿੰਦੇ ਇਹਨੇ ਪੁੱਠੇ ਪਾਸੇ ਹੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਹੰਸਾਂ ਆਦਮੀ, ਹੰਸਾਂ ਵਰਗਾ ਬੰਦਾ ਬੱਧੇ ਜੰਮਪੁਰ ਜਾਏ, ਕਹਿੰਦੇ ਜਾਂਦਾ ਪੁੱਠੇ ਪਾਸੇ ਹੀ, ਜਮਾ ਵਾਲੇ ਪਾਸੇ ਹੀ ਜਾਂਦਾ।
ਬੱਧਾ ਜਮਾ ਦੀ ਪੁਰੀ ਨੂੰ ਜਾਵੇ,
ਜਾਣਾ ਚਾਹੀਦਾ ਸੀ ਹੀਰੇ ਮੋਤੀਆਂ ਦਾ ਚੋਗ ਚੁਗਣ ਵਾਸਤੇ, ਇਹ ਦੂਜੇ ਪਾਸੇ ਜਾਂਦਾ।
ਬੱਧਾ ਜਮਾ ਦੀ ਪੁਰੀ ਨੂੰ ਜਾਵੇ, ਹੰਸਾਂ ਦੇ ਸਮਾਨ ਆਦਮੀ ਬੱਧਾ ਜਮਾ ਦੀ ਪੁਰੀ ਨੂੰ ਜਾਵੇ, ਹੰਸਾਂ ਦੇ ਸਮਾਨ ਆਦਮੀ
ਬੱਧਾ ਜਮਾ ਦੀ ਪੁਰੀ ਨੂੰ ਜਾਵੇ, ਹੰਸਾਂ ਦੇ ਸਮਾਨ ਆਦਮੀ ਬੱਧਾ ਜਮਾ ਦੀ ਪੁਰੀ ਨੂੰ ਜਾਵੇ, ਹੰਸਾਂ ਦੇ ਸਮਾਨ ਆਦਮੀ
ਬੱਧਾ ਜਮਾ ਦੀ ਪੁਰੀ ਨੂੰ ਜਾਵੇ, ਹੰਸਾਂ ਦੇ ਸਮਾਨ ਆਦਮੀ ਬੱਧਾ ਜਮਾ ਦੀ ਪੁਰੀ ਨੂੰ ਜਾਵੇ, ਹੰਸਾਂ ਦੇ ਸਮਾਨ ਆਦਮੀ
ਹੁਣ ਬੱਧਾ ਜਮਾ ਦੀ ਪੁਰੀ ਨੂੰ ਜਾਵੇ, ਪੁਰੀ ਨੂੰ ਬੱਧਾ ਹੰਸਾਂ ਦੇ ਸਮਾਨ ਆਦਮੀ ਬੱਧਾ ਜਮਾ ਦੀ ਪੁਰੀ ਨੂੰ ਜਾਵੇ, ਹੰਸਾਂ ਦੇ ਸਮਾਨ ਆਦਮੀ
ਬੱਧਾ ਜਮਾ ਦੀ ਪੁਰੀ ਨੂੰ ਜਾਵੇ, ਹੰਸਾਂ ਦੇ ਸਮਾਨ ਆਦਮੀ ਬੱਧਾ ਜਮਾ ਦੀ ਪੁਰੀ ਨੂੰ ਜਾਵੇ, ਹੰਸਾਂ ਦੇ ਸਮਾਨ ਆਦਮੀ।
ਬੋਲੋ ਜੀ ਬੋਲੋ ਸਾਰੇ,
ਜਮਾ ਹੰਸਾਂ ਦੇ ਸਮਾਨ ਆਦਮੀ
ਗੱਲਾਂ ਜ਼ਰੂਰ ਕਰ ਲੈਣੀਆਂ, ਪਰ ਸੋਹਣੀਆਂ ਸੋਹਣੀਆਂ ਗੱਲਾਂ ਕਰਕੇ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ,
ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਆਲਸ ਕਰਦੇ ਚੰਗਿਆਂ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਆਲਸ ਕਰਦੇ ਚੰਗਿਆਂ ਨੂੰ
ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ।
ਸਾਡੇ ਕੰਮਾਂ ਨੂੰ ਸ਼ੇਰ ਬਣ ਜਾਵੇ ਆਲਸ ਕਰਦਾ ਚੰਗਿਆਂ ਨੂੰ ਮਾਨ ਕੱਪਾ ਤੂੰ ਸ਼ੇਰ ਬਣ ਜਾਵੇ ਓਏ ਸ਼ੇਰ ਬਣ ਜਾਵੇ ਆਲਸ ਕਰਦਾ ਚੰਗਿਆਂ ਨੂੰ ਮਾੜੇ ਕੰਮਾਂ ਨੂੰ ਸ਼ੇਰ ਬਣ ਜਾ ਆਲਸ ਕਰਦਾ ਚੰਗਿਆਂ ਨੂੰ
ਮਾੜੇ ਕੰਮਾਂ ਨੂੰ ਸ਼ੇਰ ਬਣ ਜਾ
ਇਸ ਕਰਕੇ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬੰਧਿਆ ਸਭ ਜਗ ਭਵੇ ਕਹਿੰਦੇ ਕਰਦਾ ਉਹੀ ਕੰਮ ਹੈ ਵੱਜਾ ਜਾਂਦਾ ਉੱਧਰ ਹੀ ਹੈ ਹਟਦਾ ਹੁੜਦਾ ਕੋਈ ਨਹੀਂ ਹੈ ਤੇ ਕੋਈ ਕੋਈ ਹੁੰਦਾ ਹੈ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾ ਏਮਨਾਬਾਦ ਦੀ ਧਰਤੀ ਤੇ ਗਏ ਸੀ ਅੱਜ ਦਿਨ ਦੇ ਦੀਵਾਨ ਵਿੱਚ ਮੈਂ ਸੁਣਾ ਰਿਹਾ ਸੀ ਏਮਨਾਬਾਦ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਲਾਲੋ ਦੇ ਘਰੇ ਗਏ ਮਲਕ ਭਾਗੋ ਦੇ ਛੱਡ ਕੇ ਪੂੜੇ ਬੈਠਾ ਲਾਲੋ ਦੇ ਘਰ ਜਾ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ ਵੇਖ ਲਵੋ ਅਜਮਾ ਕੇ ਉਹ ਮਲਕ ਭਾਗੋ ਦੇ ਪੂੜੇ ਛੱਡ ਕੇ ਲਾਲੋ ਦੇ ਘਰੇ ਗਏ ਗੁਰੂ ਨਾਨਕ ਦੇਵ ਮਹਾਰਾਜ ਤੇ ਏਮਨਾਬਾਦ ਦੀ ਧਰਤੀ ਤੋਂ ਚੱਲਦੇ ਚੱਲਦੇ ਫਿਰ ਸੱਚੇ ਪਾਤਸ਼ਾਹ ਤੁਲੰਬੇ ਦੀ ਧਰਤੀ ਤੇ ਗਏ ਧਿਆਨ ਨਾਲ ਸੁਣਨਾ ਤੁਲੰਬੇ ਕੌਣ ਰਹਿੰਦਾ ਹੈ ਇੱਥੇ ਰਹਿੰਦਾ ਸੱਜਣ ਸੱਜਣ ਕੌਣ ਹੈ ਇਹਨੇ ਬਹੁਤ ਵੱਡੀ ਇੱਕ ਧਰਮਸ਼ਾਲਾ ਬਣਾਈ ਹੈ ਸਰਾਂ ਬਣਾਈ ਹੈ ਸਰਾਂ ਆਉਂਦੇ ਜਾਂਦੇ ਲੋਕ ਠਹਿਰਦੇ ਨੇ ਪੈਸੇ ਵਾਲਾ ਬੰਦਾ ਸੀ ਪਰ ਮਾਰੀਆਂ ਠੱਗੀਆਂ ਹੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੋ ਨੰਬਰ ਦਾ ਹੀ ਕੰਮ ਕੀਤਾ ਸਾਰਾ ਤੇ ਇੱਕ ਇਹਨੇ ਸਰਾਂ ਬਣਾਈ ਹੋਈ ਹੈ ਰੂਪ ਬਣਾਇਆ ਹੋਇਆ ਸਾਧੂਆਂ ਵਾਲਾ ਵੀ ਬੜਾ ਸੱਜਣ ਬੰਦਾ ਆਪਾਂ ਕਹਿੰਦੇ ਫਲਾਣਾ ਬੰਦਾ ਬੜਾ ਸੱਜਣ ਸੱਜਣ ਬੰਦਾ ਚੰਗਾ ਬੰਦਾ ਬਾਹਰੀ ਰੂਪ ਇਹਨੇ ਬਹੁਤ ਵਧੀਆ ਬਣਾਇਆ ਹੋਇਆ ਚੰਗਾ ਚੰਗਾ ਰੂਪ ਆਪਣਾ ਬਣਾਇਆ ਹੋਇਆ ਇੱਕ ਪਾਸੇ ਇਹਨੇ ਹਿੰਦੂਆਂ ਨੂੰ ਖੁਸ਼ ਕਰਨ ਲਈ ਠਾਕੁਰ ਦੁਆਰਾ ਬਣਾਇਆ ਹਿੰਦੂ ਠਾਕੁਰ ਦੁਆਰਾ ਉੱਥੇ ਬਣਾਇਆ ਹੋਇਆ ਹਿੰਦੂਆਂ ਨੂੰ ਖੁਸ਼ ਕਰਨ ਲਈ ਮੁਸਲਮਾਨ ਭਰਾਵਾਂ ਨੂੰ ਖੁਸ਼ ਕਰਨ ਲਈ ਵਿੱਚ ਹੀ ਨਿੱਕੀ ਜਿਹੀ ਮਸੀਤ ਬਣਾਈ ਹੋਈ ਹੈ ਪਿੱਛੇ ਕਮਰੇ ਬਣਾਏ ਹੋਏ ਆ ਬਹੁਤ ਜਿਹੜੇ ਲੋਕ ਆਉਂਦੇ ਆ ਇੱਥੇ ਰਾਤ ਕੱਟਦੇ ਆ ਅੱਜ ਕੱਲ੍ਹ ਵਾਲੇ ਸਾਧਨ ਨਹੀਂ ਸੀ ਜੀ ਹੁੰਦੇ ਸੈਂਕੜੇ ਮੀਲਾਂ ਬਾਅਦ ਜਾ ਕੇ ਕੋਈ ਸਰਾਂ ਆਉਂਦੀ ਸੀ ਜਿੱਥੇ ਲੋਕੀ ਰਾਤ ਕੱਟਦੇ ਹੁੰਦੇ ਸੀ ਪੁਰਾਣੇ ਵੇਲਿਆਂ ਵਿੱਚ ਕਿਤੇ ਕਿਤੇ ਖੂਹ ਹੁੰਦਾ ਸੀ ਕਿਤੇ ਕਿਤੇ ਪਾਣੀ ਦਾ ਪ੍ਰਬੰਧ ਹੁੰਦਾ ਸੀ ਅੱਜ ਕੱਲ੍ਹ ਵਾਲੀਆਂ ਮੌਜਾਂ ਤੇ ਕਦੇ ਵੀ ਨਹੀਂ ਸੀ ਆਈਆਂ ਅੱਜ ਤੋਂ ਤੁਸੀਂ 25-30 ਸਾਲ ਪਿੱਛੇ ਚਲੇ ਜਾਓ ਘਰ ਘਰ ਗੱਡੀਆਂ ਅੱਜ ਕੱਲ੍ਹ ਤੇ ਖੜੀਆਂ ਮੋਟਰਸਾਈਕਲ ਖੜੇ ਆ ਜਿਹੜੀਆਂ ਸੁੱਖ ਸਹੂਲਤਾਂ ਅੱਜ ਨੇ ਇਹ ਪੁਰਾਣੇ ਵੇਲਿਆਂ ਵਿੱਚ ਨਹੀਂ ਸੀ ਹੁੰਦੀਆਂ ਪਰ ਕਮਾਲ ਦੀ ਗੱਲ ਇਹ ਹੈ ਜਿਵੇਂ ਜਿਵੇਂ ਸਹੂਲਤਾਂ ਵੱਧ ਰਹੀਆਂ ਨੇ ਆਨੰਦ ਵਧਣਾ ਚਾਹੀਦਾ ਸੀ ਖੁਸ਼ੀਆਂ ਵਧਣੀਆਂ ਚਾਹੀਦੀਆਂ ਸੀ ਪਰ ਜੇ ਅੱਜ ਤੋਂ 40-50 ਸਾਲ ਪਹਿਲਾਂ ਦਾ ਬੰਦਾ ਵੇਖੋਗੇ ਉਦੋਂ ਖੁਸ਼ ਰਹਿੰਦੇ ਹੁੰਦੇ ਸੀ ਹੁਣ ਦੁਖੀ ਰਹਿੰਦੇ ਆਨੰਦ ਨਹੀਂ ਵਧਿਆ ਮਟੀਰੀਅਲ ਵੱਧ ਰਿਹਾ ਪਦਾਰਥ ਵੱਧ ਰਿਹਾ ਪਰ ਆਨੰਦ ਨਹੀਂ ਵੱਧ ਰਿਹਾ ਖੁਸ਼ ਨਹੀਂ ਹੈ ਬੰਦਾ ਅੱਜ ਕੱਲ੍ਹ ਦਾ ਬੰਦਾ ਪੁਰਾਣੇ ਬੰਦਿਆਂ ਨਾਲੋਂ ਕਿਤੇ ਦੁਖੀ ਹੈ ਉਦੋਂ ਝਾੜੀਆਂ ਦੇ ਮਲਾਂ ਦੇ ਬੇੜ ਖਾ ਖਾ ਕੇ ਵੀ ਖੁਸ਼ ਹੁੰਦਾ ਸੀ ਅੱਜ ਕੱਲ੍ਹ ਸੇਬ ਖਾ ਕੇ ਵੀ ਖੁਸ਼ ਨਹੀਂ ਹੁੰਦਾ ਉਦੋਂ ਸੁੱਕੀਆਂ ਰੋਟੀਆਂ ਦੁਪਹਿਰ ਵੇਲੇ ਅੰਬ ਦਾ ਅਚਾਰ ਰੱਖ ਕੇ ਖੁਸ਼ ਹੁੰਦਾ ਸੀ ਅੱਜ ਪੀਜੇ ਤੋਂ ਵੀ ਨੱਕ ਚਾੜਦਾ ਉਦੋਂ ਖਾਲਾਂ ਦੇ ਛੱਪੜਾਂ ਦੇ ਪਾਣੀ ਵੀ ਪੀ ਲੈਂਦਾ ਹੁੰਦਾ ਸੀ ਅੱਜ ਕੱਲ੍ਹ ਕੋਕ ਨਹੀਂ ਚੰਗਾ ਲੱਗਦਾ ਉਹਦੇ ਤੋਂ ਦੁਖੀ ਹੋ ਜਾਂਦਾ ਪੁਰਾਣੇ ਵੇਲਿਆਂ ਵਿੱਚ ਨਾ ਕੋਈ ਪੱਖੇ ਨਾ ਕੋਈ ਏਸੀ ਨਾ ਕੋਈ ਕੂਲਰ ਏਦਾਂ ਮੱਛਰ ਦੇ ਵਿੱਚ ਹੀ ਅਗਲੇ ਜਿਹੜੇ ਆਉਣੇ ਨੇ ਚਮਾਸੇ ਲੱਗਦੇ ਨੇ ਜਦੋਂ ਏਦਾਂ ਦੀ ਗਰਮੀ ਦੇ ਵਿੱਚ ਸਾਰੀ ਸਾਰੀ ਰਾਤ ਪਰ ਉਦੋਂ ਐਨ ਨੀਂਦ ਇੰਨੀ ਵਧੀਆ ਆਉਂਦੀ ਸੀ ਅੱਜ ਕੱਲ੍ਹ ਏਸੀ ਦੇ ਵਿੱਚ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਨੀਂਦ ਫਿਰ ਨਹੀਂ ਆ ਰਹੀ ਕਾਰਨ ਕੀ ਹੋਇਆ ਭਰਾਵੋ ਮੇਰਿਓ ਬਾਹਰੋਂ ਸਹੂਲਤਾਂ ਵੱਧ ਗਈਆਂ ਪਰ ਅੰਦਰਲੀ ਤਰੱਕੀ ਤੇ ਨਹੀਂ ਨਾ ਕੀਤੀ ਮਨ ਈਰਖਾ ਜ਼ਿਆਦਾ ਕਰਦਾ, ਪਹਿਲਾਂ ਘੱਟ ਸੀ। ਪਿੰਡ 'ਚ ਇੱਕ ਟਰੈਕਟਰ ਹੋਵੇਗਾ, ਈਰਖਾ ਕਿਸੇ ਇੱਕ ਨਾਲ ਹੁੰਦੀ ਸੀ। ਅੱਜ ਕੱਲ੍ਹ ਆਂਢ ਗੁਆਂਢ 'ਚ ਕੋਈ ਕਿਤੇ ਪਹੁੰਚ ਗਿਆ, ਕੋਈ ਕਿਤੇ ਪਹੁੰਚ ਗਿਆ, ਕੋਈ ਕਿਤੇ ਪਹੁੰਚ ਗਿਆ। ਏ ਸੀ ਕੀ ਕਰੂੰ, ਨੀਂਦ ਤੇ ਅੰਦਰ ਵਾਲਾ ਨਹੀਂ ਆਉਣ ਦਿੰਦਾ ਵੀ ਫਲਾਣੇ ਨੇ ਏਡਾ ਵੱਡਾ ਘਰ ਬਣਾ ਲਿਆ, ਤੇਰਾ ਕਦੋਂ ਬਣੂ? ਫਲਾਣੇ ਦਾ ਮੁੰਡਾ ਅਮਰੀਕਾ ਤੁਰ ਗਿਆ, ਤੇਰਾ ਕਿੱਦੇ ਜਾਊ? ਓਏ ਉਹਦੇ ਘਰੇ ਲੱਖ ਰੁਪਈਆ ਮਹੀਨੇ ਦਾ ਆਉਂਦਾ, ਮੈਂ 10,000 ਲਿਆ ਰਿਹਾ। ਆਪਣਾ ਏ ਸੀ ਸੁੱਖ ਕਿਵੇਂ ਦਵੇ ਜਦੋਂ ਪਤਾ ਗਵਾਂਢੀ ਦੇ ਜਰੇ 4 ਏ ਸੀ ਲਵਾਈ ਫਿਰਦਾ, ਮੇਰੇ ਇੱਕ, ਮੈਨੂੰ ਇੱਕ ਦੇ ਬਿੱਲ ਦਾ ਫਿਕਰ ਪਿਆ, ਉਹਦੇ 4 ਲੱਗੇ ਪਏ ਐ। ਹੁਣ ਜੈਲਸ ਵਧੀ ਹੈ, ਈਰਖਾ ਵਧੀ ਹੈ। ਪਹਿਲਾਂ ਇੱਦਾਂ ਸੀ ਵੀਰੋ, ਲਾਈਟ ਹੈ ਨਹੀਂ ਤੇ ਮੇਰੇ ਵੀ ਹੈ ਨਹੀਂ, ਸਾਰੇ ਪਿੰਡ 'ਚ ਹੀ ਹੈ ਨਹੀਂ, ਮੇਰੇ ਵੀ ਮੋਟਰਸਾਈਕਲ ਹੈ ਨਹੀਂ, ਸਾਰੇ ਪਿੰਡ 'ਚ ਹੀ ਹੈ ਨਹੀਂ, ਮੇਰੇ ਵੀ ਗੱਡੀ ਹੈ ਨਹੀਂ, ਸਾਰੇ ਪਿੰਡ 'ਚ ਹੀ ਹੈ ਨਹੀਂ, ਇੱਕ ਅੱਧੇ ਕੋਲ ਸੀ। ਹੁਣ ਤੇ ਕਿੰਨਾ ਕੁਝ ਵਧੀ ਜਾਂਦਾ ਤੇ ਪਦਾਰਥ ਜਿਵੇਂ ਜਿਵੇਂ ਵੱਧ ਰਿਹਾ ਸਾਡਾ ਸਾੜਾ ਵਧੀ ਜਾਂਦਾ, ਜੈਲਸ ਵਧੀ ਜਾਂਦੀ ਹੈ, ਈਰਖਾ ਵਧੀ ਜਾਂਦੀ ਹੈ। ਤੇ ਸਾਨੂੰ ਸੌਣ ਨਹੀਂ ਦਿੰਦੀਆਂ ਜੀ ਜਿਹੜੀਆਂ ਅੰਦਰ ਦੀਆਂ ਇਹ ਗੱਲਾਂ ਬੇਚੈਨ ਰੱਖਦੀਆਂ ਹਨ, ਦੁਖੀ ਦੁਖੀ ਰਹਿੰਦੇ ਆ। ਅੱਜ ਕੱਲ੍ਹ ਤੇ ਗੁਰੂ ਸਾਹਿਬ ਨੇ ਕਿਹਾ ਨਹੀਂ, ਕਹਿੰਦੇ ਲੱਗਦਾ ਵੀ ਬੰਦਾ ਬੜਾ ਵੱਡਾ ਹੋਵੇ, ਆਹ ਬੰਦਾ ਬਹੁਤ ਵੱਡਾ ਹੈ, ਪਰ ਜਿੱਡਾ ਵੱਡਾ ਹੈ ਓਨੀ ਚਿੰਤਾ ਵੀ ਜ਼ਿਆਦਾ। ਆਪਾਂ ਪੜ੍ਹਿਆ ਨਾ, ਵੱਡੇ ਵੱਡੇ ਜੋ ਦੀਸਹਿ ਲੋਕ, ਬੋਲੋ ਗੱਜ ਕੇ, ਵੱਡੇ ਵੱਡੇ ਜੋ ਦੀਸਹਿ ਲੋਕ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੱਡਾ ਵੱਡਾ ਹੈ ਨਾ ਜਿਹੜਾ ਲੱਗਦਾ ਹੈ ਤੈਨੂੰ, ਕਿੱਡਾ ਵੱਡਾ ਹੈ? ਤਿੰਨ ਕੋ ਵਿਆਪੈ ਚਿੰਤਾ ਰੋਗ, ਕਹਿੰਦੇ ਚਿੰਤਾ ਬੜੀ ਇਹਨਾਂ ਨੂੰ। ਕੌਣ ਵੱਡਾ? ਮਾਇਆ ਵਡਿਆਈ, ਕਹਿੰਦੇ ਮਾਇਆ ਵਡਿਆਈ ਇਹ ਵੱਡਾ ਹੁੰਦਾ ਬੰਦਾ ਮਾਰੇ? ਕਹਿੰਦੇ ਨਾ, ਸੋ ਵੱਡਾ ਜਿਨ ਰਾਮ ਲਿਵ ਲਾਏ। ਆ ਤੁਸੀਂ ਇੱਥੇ ਬੈਠੇ ਆ, ਮੈਨੂੰ ਵੇਖੋ। ਅਗਲਾ ਕਹਿੰਦਾ ਲੈ ਜੀ ਕਿੱਡੀ ਉੱਚੀ ਸਟੇਜ ਲੱਗੀ ਹੈ, ਕਿੰਨੇ ਬੰਦੇ ਸੁਣਨ ਆਏ ਹੈ, 4-5-7 ਗੱਡੀਆਂ ਲੈ ਕੇ ਆਏ ਹੈ, ਨਜ਼ਾਰੇ ਤੇ ਬਾਬੇ ਲੈਂਦੇ, ਇੱਦਾਂ ਹੀ ਕਹਿੰਦੇ ਨਾ ਸਾਰੇ, ਨਾ ਲੱਗਦਾ ਇੱਦਾਂ ਹੀ ਹੈ ਨਾ। ਹੁਣ ਤੈਨੂੰ 5,000 ਬਿਜਲੀ ਦਾ ਬਿੱਲ ਹੈ ਸਰਕਾਰ, ਉਹ ਵੀ ਮਾਫ਼ ਕਰੀ ਫਿਰਦੀ ਹੈ। 5 ਲੱਖ, 5.5 ਲੱਖ ਆਉਂਦਾ ਮਹੀਨੇ ਬਾਅਦ, 2 ਮਹੀਨੇ ਬਾਅਦ ਨਹੀਂ ਆਉਂਦਾ, ਮਹੀਨੇ ਬਾਅਦ ਆਉਂਦਾ। ਟ੍ਰਾਂਸਫਾਰਮ ਸਾਡੇ ਲੱਗਿਆ 2 ਪਿੰਡਾਂ ਜਿੰਨਾ ਬਿੱਲ ਸਾਡੇ ਗੱਲਿਆਂ ਦੀ ਆ ਜਾਂਦਾ, 5 ਲੱਖ 7 ਲੱਖ ਆ ਸਿਆਲਾਂ 'ਚ, ਆ ਗਰਮੀਆਂ 'ਚ 9-9 ਲੱਖ ਆ ਜਾਂਦਾ। ਫਿਰ ਜਨਰੇਟਰ ਵੱਖਰਾ ਚੱਲਦਾ, 15 ਲੱਖ ਦੇ ਨੇੜੇ ਬਿਜਲੀ ਦਾ ਹੀ ਖਰਚਾ ਹੋ ਜਾਂਦਾ। ਨਜ਼ਾਰੇ ਲੈਣੇ ਨੇ, ਆ ਜਾ, ਮੈਂ ਤੂੰ ਬਣ ਜਾ ਨਾ ਤੂੰ ਮੈਂ ਬਣ ਜਾ, ਆ ਜਾ ਨਜ਼ਾਰਾ ਲੈ ਲੈਂਦੇ ਹਾਂ, ਮੈਂ ਤਾਂ ਤੇਰਾ ਸਪਲੈਂਡਰ ਲੈ ਕੇ ਮੈਂ ਲੰਘ ਜਾਂਦਾ, ਮੇਰੀ ਵਾਲੀ 'ਚ ਤੂੰ ਬਹਿ ਜਾ। ਮੈਂ ਤਾਂ ਕਹਿੰਦਾ ਲੈ ਜਾ, ਲੈ ਖਾ ਨਜ਼ਾਰਾ, ਮਾੜਾ ਜਿਹਾ ਲੱਗੇ ਤਾਂ ਸਹੀ ਪਤਾ। ਮਤਲਬ ਸਾਰੀ ਜ਼ਿੰਦਗੀ ਲਾ ਕੇ ਵੀ ਤੁਸੀਂ ਉਹ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਜਿਹੜੀਆਂ ਤੁਸੀਂ ਸੋਚ ਵੀ ਨਹੀਂ ਸਕਦੇ। ਇਹੋ ਜਿਹੇ ਇਲਜ਼ਾਮ ਵੀ ਲੋਕਾਂ ਤੋਂ ਸੁਣ ਲਈਦੇ ਆ ਜਿਹੜੇ ਸੋਚ ਵੀ ਨਹੀਂ ਸਕਦੇ। ਆਪਣੀ ਜ਼ਿੰਦਗੀ ਦੇ ਵਿੱਚ ਇੱਕ ਖੁੱਡ ਜ਼ਮੀਨ ਦੀ ਆਪਣੇ ਨਾਂ ਨਹੀਂ ਕਰਾਈ ਮੈਂ। 30-32 ਕਿੱਲੇ ਪਰਮੇਸ਼ਰ ਦੁਆਰ ਜ਼ਮੀਨ ਲੈ ਕੇ ਜਿੱਦੇ ਪੂਰੀ ਹੋ ਗਈ ਸੀ ਨਾ, ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਤੀ। 3 ਕਰੋੜ ਦਾ ਕਿੱਲਾ ਸਾਡੇ ਮੇਨ ਰੋਡ ਦੇ ਉੱਤੇ, 3 ਕਰੋੜ ਦਾ ਕਿੱਲਾ, ਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਪ੍ਰੋਪਰਟੀ ਕਰਾਈ। ਇੱਕ ਪੈਸੇ ਦੀ ਜਾਇਦਾਦ ਦੁਨੀਆ 'ਚ ਕਿਤੇ ਮੇਰੇ ਨਾਂ ਲੱਭ ਕੇ ਬਣਾਈ ਨਹੀਂ ਕਿਤੇ, ਨਾ ਵਿਆਹ, ਨਾ ਬੱਚਾ ਕੋਈ, ਨਾ ਆਹ 10-15 ਸਾਲਾਂ 8,000 ਬੰਦੇ ਦੀ ਰੋਟੀ ਬਣਾਉਂਦੇ ਹਾਂ ਰੋਜ਼ ਅਸੀਂ, 8,000 ਜਿੰਨੇ ਤੁਸੀਂ ਬੈਠੇ ਹੈ, ਇਦੂ ਵੱਧ ਦਾ ਲੰਗਰ ਰੋਜ਼ ਪਕਾਉਂਦੇ। ਸਾਰਾ ਸਾਰਾ ਦਿਨ ਮਸ਼ੀਨਾਂ ਚੱਲਦੀਆਂ ਰਹਿੰਦੀਆਂ ਰੋਟੀ ਵਾਲੀਆਂ, ਦਵਾਈਆਂ ਫ੍ਰੀ, ਹੋਸਪਿਟਲ ਸਾਰਾ ਕੁਝ, ਤੇ 25 ਸਾਲ ਛੜਕਾਂ ਤੇ ਫਿਰ ਫਿਰ ਕੇ ਦਿਨ ਰਾਤ, ਦਿਨ ਵੀ ਕਿਤੇ, ਰਾਤ ਕਿਤੇ, ਦਿਨ ਕਿਤੇ। ਪਹਿਲੇ ਨੰਬਰ ਤੇ ਅੰਮ੍ਰਿਤ ਸੰਚਾਰ ਕਰਾ ਕੇ ਲੋਕਾਂ ਦੇ ਘਰਾਂ 'ਚੋਂ ਸ਼ਰਾਬਾਂ ਕੱਢੀਆਂ, ਤੇ ਜੇ ਜੋ ਮੈਨੂੰ ਦੇਸ਼ਾਂ ਵਿਦੇਸ਼ਾਂ 'ਚੋਂ ਸੰਗਤਾਂ ਨੇ ਦਿੱਤਾ ਉਹ ਸਾਰਾ ਕੁਝ ਇੱਦਾਂ ਇਕੱਠਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾ ਦਿੱਤਾ। ਤੇ ਸੁਣਨਾ ਸੁਣਨਾ ਭਰਾਵੋ, ਪਰ ਗੱਲਾਂ ਇਦਾਂ ਦੀਆਂ ਸੁਣਨ ਨੂੰ ਮਿਲਦੀਆਂ ਨੇ ਜਿਹੜੀਆਂ ਸੋਚੀਆਂ ਵੀ ਨਹੀਂ ਜਾ ਸਕਦੀਆਂ, ਕਿਉਂਕਿ ਸਰੋਪਾ ਤੇ ਬੈਠੇ ਬੈਠੇ ਨੇ, ਸੱਥ 'ਚ ਬੈਠੇ ਬੈਠੇ ਨੇ, ਦੇ ਹੀ ਦੇਣਾ ਨਾ, ਗੱਲ ਕਹਿ ਹੀ ਦੇਣੀ ਹੈ, ਜ਼ਬਾਨ ਹੀ ਹਿਲਾ ਦੇਣੀ ਹੈ, ਕੀ ਫਰਕ ਪੈਣ ਲੱਗਿਆ? ਅੱਜ ਕੱਲ੍ਹ ਜ਼ਬਾਨ ਹਿਲਾਉਣ ਨਾਲ ਵੀ ਨਹੀਂ ਬਣਦੀ ਗੱਲ, ਅੱਜ ਕੱਲ੍ਹ ਤੇ ਫੇਸਬੁੱਕ ਤੇ ਲਿਖ ਦੇਣਾ, ਉਹ ਅਮਰੀਕਾ ਵਾਲੇ ਨੂੰ ਵੀ ਪਤਾ ਲੱਗ ਜਾਵੇ ਵੀ ਮੈਂ ਬੋਲ ਰਿਹਾ। ਅੱਗੇ ਤਾਂ ਸੱਥ 'ਚ ਹੀ ਗੱਲ ਰਹਿ ਜਾਂਦੀ ਹੁੰਦੀ ਸੀ ਨਾ, ਅੱਜ ਕੱਲ੍ਹ ਤਾਂ ਦੁਨੀਆ 'ਚ ਪਹੁੰਚਾ ਦੇਣੀ ਹੁੰਦੀ ਹੈ। ਤਾਂ ਕਰਕੇ ਜਿੱਡੇ ਸਿਰ ਹੁੰਦੇ ਨੇ ਪੀੜਾਂ ਵੀ ਓਡੀਆਂ ਵੱਡੀਆਂ ਹੀ ਹੁੰਦੀਆਂ ਨੇ। ਬਸ ਗੱਲ ਇਹ ਨਹੀਂ ਹੈ ਕਿ ਵੱਡੇ ਬੰਦੇ ਸੁਖੀ ਹੁੰਦੇ ਨੇ, ਨਹੀਂ ਭਾਈ, ਇਹ ਤੇ ਮਨ ਤੇ ਕੰਮ ਕਰ ਲਿਆ, ਮੈਂ ਕਰ ਲਿਆ, ਤੂੰ ਕਰ ਲੈ, ਅਸੀਂ ਸਮਝਣਾ ਪੈਣਾ ਸਾਨੂੰ।
ਆਨੰਦ ਚ ਰਹਿਣਾ ਪੈਣਾ ਭਾਈ ਇਸ ਰਾਹ ਤੇ ਮਨਾਂ ਜੇ ਤੁਰਿਆ ਤੇ ਲੋਕ ਗੱਲਾਂ ਕਰਦੇ ਹੀ ਹੁੰਦੇ ਆ ਜੇ ਐ ਪਰਵਾਹ ਕਰਨ ਲੱਗਾਂਗੇ ਫਿਰ ਤੇ ਜ਼ਿੰਦਗੀ ਚੱਲ ਹੀ ਨਹੀਂ ਸਕਣੀ ਕਦੇ ਨਹੀਂ ਚੱਲ ਸਕਦੀ ਜ਼ਿੰਦਗੀ ਤਾਂ ਕਰਕੇ ਭਰਾਵੋ ਸਹੂਲਤਾਂ ਵਧਣ ਦੇ ਨਾਲ ਮਨ ਦੀ ਸ਼ਾਂਤੀ ਨਹੀਂ ਵਧਣੀ ਮਨ ਦੀ ਸ਼ਾਂਤੀ ਤਾਂ ਆਊ ਜੇ ਤੈਨੂੰ ਅਕਲ ਆਊ ਜੇ ਤੈਨੂੰ ਸਮਝ ਹੋਏਗੀ ਸ਼ਾਂਤੀ ਮਨ ਦੀ ਤਾਂ ਆਉਣੀ ਹੈ ਜੇ ਅਕਲ ਆਵੇ ਸਮਝ ਆਵੇ ਲੋਕਾਂ ਦਾ ਅੱਜ ਵਿਊ ਹੋਰ ਹੁੰਦਾ ਅਗਲੇ ਦਿਨ ਨੂੰ ਹੋਰ ਹੋ ਜਾਂਦਾ ਅੱਜ ਗਾਲਾਂ ਕੱਢਣਗੇ 500 ਲੜਕੀ ਦਾ ਵਿਆਹ ਪਰਮੇਸ਼ਰ ਦੁਆ ਰੱਖ ਲੈਂਦੇ ਹਾਂ ਸਾਰੇ ਪਾਸੇ ਫੋਟੋਆਂ ਪੈਣ ਫਿਰ ਕਹਿਣਗੇ ਭਾਈ ਰਣਜੀਤ ਸਿੰਘ ਵਰਗਾ ਤੇ ਬੰਦਾ ਹੀ ਕੋਈ ਨਹੀਂ ਫਿਰ ਮਹੀਨੇ ਕੁ ਨੂੰ ਐਂ ਕਹਿਣ ਲੱਗ ਜਾਂਦੇ ਦੋ ਕੁ ਮਹੀਨਿਆਂ ਨੂੰ ਫਿਰ ਵਿਰੁੱਧ ਗੱਲ ਚੱਲ ਪੂਗੀ ਫਿਰ ਚੰਗੀ ਇਹ ਐਂ ਚੱਲੀ ਜਾਂਦਾ ਲਹਿਰਾਂ ਹੀ ਚੱਲੀ ਜਾਂਦੀਆਂ ਕਦੇ ਐਂ ਨੂੰ ਹਵਾ ਚੱਲ ਪੈਂਦੀ ਕਦੇ ਐਂ ਨੂੰ ਚੱਲ ਪੈਂਦੀ ਇੱਦਾਂ ਹੀ ਹੁੰਦਾ ਪਰ ਜ਼ਿੰਦਗੀ 'ਚ ਇੱਦਾਂ ਦੀ ਗੱਲ ਪਰਵਾਹ ਕਰੋਗੇ ਕਿੱਦਾਂ ਟਾਈਮ ਪਾਸ ਹੋਊਗਾ ਪੁਰਾਣੇ ਵੇਲਿਆਂ 'ਚ ਸਹੂਲਤਾਂ ਨਹੀਂ ਸੀ ਹੁੰਦੀਆਂ ਪਰ ਲੋਕਾਂ ਦੇ ਮਨ ਬੜੇ ਸ਼ਾਂਤ ਹੁੰਦੇ ਸੀ ਅੱਜ ਕੱਲ੍ਹ ਤੇ ਸਾੜੇ ਮਾਰ ਚੱਲੇ ਸਨ ਜੈਲਸਾਂ ਮਾਰ ਚੱਲੀਆਂ ਈਰਖਾ ਮਾਰ ਚੱਲੀ ਹੈ ਯਾਰ ਸਾਡਾ ਸੁਭਾਅ ਬਣ ਗਿਆ ਹੁਣ ਗਿਆ ਧਿਆਨ ਨਾਲ ਸੁਣਿਓ ਤੁਲੰਬੇ ਦੀ ਧਰਤੀ ਉੱਤੇ ਸੱਜਣ ਨੇ ਨਾ ਕੱਪੜੇ ਸਾਧਾਂ ਵਾਲੇ ਪਾਏ ਹੋਏ ਹੈ ਇੱਕ ਪਾਸੇ ਠਾਕੁਰ ਦੁਆਰਾ ਬਣਾਇਆ ਇੱਕ ਪਾਸੇ ਮੰਦਰ ਬਣਾਇਆ ਜਿਹੜਾ ਕੋਈ ਆਉਂਦਾ ਜੀ ਆਇਆਂ ਨੂੰ ਐਂ ਅੱਗੇ ਹੋ ਹੋ ਕੇ ਕਹਿੰਦੇ ਆ ਮਿੱਠਾ ਬਹੁਤ ਬੋਲਦਾ ਠੱਗ ਬਹੁਤ ਮਿੱਠੇ ਹੁੰਦੇ ਆ ਮਿੱਠਾ ਬਹੁਤ ਬੋਲਦਾ ਤੇ ਜਿਹੜਾ ਬੰਦਾ ਜ਼ਿਆਦਾ ਮਿੱਠਾ ਜ਼ਿਆਦਾ ਹੀ ਝੁੱਕ ਚੁੱਕ ਕੇ ਫਿਰ ਠੱਗੀ ਵੀ ਓਡੀ ਕੋਈ ਵੱਡੀ ਮਾਰਦਾ ਮੈਂ ਪਟਿਆਲੇ ਇੱਕ ਵਾਰੀ ਗਿਆ ਮੈਂ ਨਵਾਂ ਨਵਾਂ ਆਇਆ ਸੀ ਪਰਮੇਸ਼ਰ ਦੁਆਰ ਤੇ ਸਾਡੇ ਮੇਰੇ ਨਾਲ ਇੱਕ ਬੰਦਾ ਬੈਠਾ ਮੈਂ ਕਿਤੇ ਜਾਣਾ ਸੀ ਤੇ ਸਾਨੂੰ ਸੂਟਕੇਸ ਅਟੈਚੀ ਅਟੈਚੀ ਨਹੀਂ ਹੁੰਦੇ ਜਿਹੜੇ ਪਲਾਸਟਿਕ ਜੇ ਦੇ ਉਹ ਚਾਹੀਦਾ ਸੀ ਤੇ ਮੈਂ ਉਹਨੂੰ ਨਾਲ ਬਾਇਆ ਸਫਾਰੀ ਮੇਰੇ ਕੋਲ ਗੱਡੀ ਉਦੋਂ ਚਲੋ ਬਹੁਤੇ ਜਾਣਦੇ ਉਦੋਂ ਕਿਹੜਾ ਨੈੱਟ ਨੁੱਟ ਹੁੰਦਾ ਸੀ ਤੇ ਮੈਂ ਅਸੀਂ ਇੱਦਾਂ ਗੋਲ ਗੱਪੇ ਵੀ ਖਾਧੇ ਸ਼ੇਰਾਂ ਵਾਲੇ ਗੇਟ ਦੇ ਕੋਲ ਅੱਗਾ ਨਾਗੀ ਵਾਲੀ ਦੁਕਾਨ ਬਾਜੇ ਵਾਲੇ ਕੋਲ ਗਏ ਫਿਰ ਅੱਗੇ ਨੂੰ ਹੋਰ ਗਏ ਉਹ ਅੱਗੇ ਗਏ ਮੇਰੇ ਨਾਲ ਉਹ ਬਲਵੀਰ ਸਿੰਘ ਸੀ ਮੁੰਡੇ ਦਾ ਨਾਂ ਉਹ ਅਸੀਂ ਦੋ ਤਿੰਨ ਜਣੇ ਤੇ ਅਸੀਂ ਇੱਦਾਂ ਮੈਂ ਕਿਹਾ ਟੈਚੀ ਲੈਣਾ ਯਾਰ ਕਹਿੰਦਾ ਲੈ ਲੈਂਦੇ ਹਾਂ ਤੇ ਅਸੀਂ ਇੱਕ ਦੁਕਾਨ ਤੇ ਗਏ ਉਹ ਵਧੀਆ ਬੰਦਾ ਮਤਲਬ ਦਾੜੀ ਦੂੜੀ ਬੰਨੀ ਹੈ ਪੂਰਾ ਕੈਮ ਲੱਗੇ ਉਹਨੇ ਮੈਨੂੰ ਵੇਖ ਲਿਆ ਉਹ ਭਾਈ ਸਾਹਿਬ ਜੀ ਬਾਬਾ ਜੀ ਤੁਸੀਂ ਮੈਂ ਕਿਹਾ ਬੜਾ ਪ੍ਰੇਮੀ ਲੱਭਿਆ ਵੀ ਆ ਬੰਦਾ ਠੀਕ ਲੱਭ ਗਿਆ ਬੜਾ ਪ੍ਰੇਮੀ ਮਿਲ ਗਿਆ ਉਹ ਬਾਬਾ ਜੀ ਤੁਸੀਂ ਆ ਜਾਓ ਬਸ ਮੈਂ ਫਲਾਣੇ ਥਾਂ ਤੇ ਤੁਹਾਡਾ ਕੀਰਤਨ ਸੁਣਿਆ ਉਹਦੇ ਘਰੇ ਆਏ ਸੀ ਨਾ ਤੁਸੀਂ ਬਖਸ਼ੀ ਵਾਲੇ ਪਿੰਡ ਮੈਂ ਗਿਆ ਸੀ ਬਖਸ਼ੀ ਵਾਲੇ ਆਏ ਸੀ ਮੈਂ ਕਿਹਾ ਹਾਂ ਕਹਿੰਦਾ ਮੈਂ ਵੀ ਗਿਆ ਸੀ ਉੱਥੇ ਮੈਂ ਕਿਹਾ ਅੱਛਾ ਬਾ ਮੈਂ ਨਹੀਂ ਜਾਣ ਦੇਣਾ ਮੈਂ ਕਿਹਾ ਅਸੀਂ ਤਾਂ ਅਟੈਚੀ ਲੈਣਾ ਕਹਿੰਦਾ ਬਾ ਮੈਂ ਹੀ ਦੇਣਾ ਹੋਰ ਨਹੀਂ ਕਿਸੇ ਤੋਂ ਲੈਣਾ ਮੈਂ ਹੀ ਦੇਣਾ ਮੈਂ ਕਿਹਾ ਆਹ ਤਾਂ ਗੱਲ ਬਣ ਗਈ ਮੈਂ ਕਿਹਾ ਵੀ ਟੈਚੀ ਕਹਿੰਦਾ ਟੈਚੀ ਬਾਅਦ 'ਚ ਪਹਿਲਾਂ ਚਾਹ ਕੇ ਠੰਡਾ ਮੈਂ ਕਿਹਾ ਚੱਲ ਤੂੰ ਰਹਿਣ ਦੇ ਤੂੰ ਟੈਚੀ ਦੇ ਕਹਿੰਦਾ ਨਹੀਂ ਚਾਹ ਕੇ ਠੰਡਾ ਮਗਰੀ ਪੈ ਗਿਆ ਮੈਂ ਕਿਹਾ ਚੱਲ ਤੂੰ ਚਾਹ ਮੰਗਾ ਲੈ ਨਹੀਂ ਪਹਿਲਾਂ ਠੰਡਾ ਲੈ ਲਓ ਬਾਅਦ 'ਚ ਚਾਹ ਵੀ ਪਿਆਵਾਂਗੇ ਅਸੀਂ ਜਾਣ ਨਹੀਂ ਦੇਣਾ ਮੈਂ ਬੜਾ ਉਹਦੇ ਕੰਨੀ ਵੇਖਾਂ ਮੈਂ ਕਿਹਾ ਚਲੋ ਠੀਕ ਹੈ ਅੱਛਾ ਇੱਦਾਂ ਟੈਚੀ ਲਿਆ ਆਹ ਮੈਂ ਦੇਣਾ ਤੁਹਾਨੂੰ ਸਭ ਤੋਂ ਵਧੀਆ ਟੈਚੀ ਹੈ ਰੱਖ ਤਾਂ ਲਿਆ ਪੂਰੇ ਜਾਲ ਸ਼ਬਦਾਂ ਦਾ ਪੂਰਾ ਨਜ਼ਾਰਾ ਬੰਨ ਕੇ ਨਾ ਉਹਨੇ ਸਾਨੂੰ ਪੂਰਾ ਹਿਪਨੋਟਾਈਜ਼ ਕਰ ਲਿਆ ਐਂ ਬਸ ਕਰ ਲਿਆ ਗੱਲਾਂ ਕਰ ਕਰਕੇ ਤੁਸੀਂ ਕੀਰਤਨ ਕਰਦੇ ਹੋ ਜਦੋਂ ਆਹ ਹਾ ਹਾ ਮੈਂ ਤਾਂ ਸੱਚਖੰਡ 'ਚ ਚੱਲਿਆ ਜਾਂਦਾ ਕਹਿੰਦਾ ਮੇਰੇ ਕੋਲ ਕੈਸਟਾਂ ਤੁਹਾਡੀਆਂ ਬਹੁਤ ਨੇ ਆਪਣੇ ਕੋਲੋਂ ਹੀ ਬਣਾਈ ਗਿਆ ਆਪਾਂ ਵੀ ਮੰਨੀ ਗਏ ਹਾਂ ਠੀਕ ਹੈ ਆਪਾਂ ਵੀ ਕਰੀ ਗਏ ਅੱਛਾ ਉਦੋਂ ਬਾਅਦ ਉਹ ਜਦੋਂ ਸਾਰਾ ਕੁਝ ਹੋ ਗਿਆ ਫਿਰ ਉਹਨੇ ਟੈਚੀ ਕੱਢਿਆ ਛੋਲਾਂ ਮਾਰੇ ਉਹਦੇ ਉੱਤੇ ਖੜ ਕੇ ਆਹ ਵੇਖੋ ਇਹ ਟੁੱਟਣ ਵਾਲੀ ਗੱਲ ਹੀ ਨਹੀਂ ਮੈਂ ਕਿਹਾ ਠੀਕ ਹੈ ਮੈਂ ਕਿਹਾ ਫਿਰ ਜਦੋਂ ਮੈਂ ਚਾਹ ਚੂ ਪੀ ਲਈ ਮੈਂ ਕਿਹਾ ਚੰਗਾ ਫਿਰ ਲੈ ਕਿੰਨੇ ਕਦਾ ਹੈ ਪੈਸਾ ਤੁਹਾਡੇ ਤੋਂ ਲਵਾਂਗੇ ਹੋ ਹੀ ਨਹੀਂ ਸਕਦਾ ਤੁਹਾਡੇ ਤੋਂ ਪੈਸਾ ਲਵਾਂਗੇ ਮੈਂ ਕਿਹਾ ਨਹੀਂ ਐਂ ਤਾਂ ਨਹੀਂ ਫਿਰ ਚੰਗਾ ਨਹੀਂ ਲੱਗਦਾ ਹੁਣ ਲੈ ਤੇਰੇ ਕੋਲ ਆਏ ਹਾਂ ਨਾਲੇ ਤੂੰ ਚਾਹ ਪਿਆਈ ਹੁਣ ਤੇਰੇ ਤੋਂ ਫ੍ਰੀ ਥੋੜ੍ਹਾ ਲੈ ਕੇ ਜਾਵਾਂਗੇ ਨਾ ਨਾ ਮੈਂ ਤੁਹਾਡੇ ਤੋਂ ਕਹਿੰਦਾ ਨਾ ਨਾ ਮੈਂ ਕਿਹਾ ਨਹੀਂ ਨਹੀਂ ਤੂੰ ਕਿੰਨੇ ਕਦਾ ਮਤਲਬ ਇੱਦਾਂ ਨਾ ਕਰ ਵੀ ਟੈਚੀ ਤਾਂ ਅਸੀਂ ਲੈਣਾ ਹੀ ਲੈਣਾ ਸੱਚੀ ਦੱਸਦਾ ਉਹਦੇ ਨਾਲ ਦਾ ਹੀ ਟੈਚੀ ਅਸੀਂ ਪਿਛਲੀ ਦੁਕਾਨ 'ਚ ਵੇਖਿਆ ਸੀ ਮਤਲਬ ਉਹ ਜਦੋਂ ਐਂ ਗੱਲ 600 ਦਾ ਮਿਲਦਾ ਸੀ 500-600 ਦਾ ਤੇ ਮੈਨੂੰ ਹਿਸਾਬ ਲਾਇਆ ਮੈਂ ਕਿਹਾ ਚੱਲ ਵੱਧ ਤੋਂ ਵੱਧ ਜਿੰਨੀ ਲਾਗਤ ਹੋਊ 300 ਦਾ 350 ਦਾ ਕਹਿ ਦੂ ਮੈਂ ਕਿਹਾ ਨਹੀਂ ਪੈਸੇ ਤੈਨੂੰ ਦੇਣੇ ਹੀ ਦੇਣੇ ਨੇ ਆਪਾਂ ਮਾਣ ਰੱਖਦੇ ਹਾਂ ਕਹਿਣਾ ਹੀ ਸੀ ਕਹਿੰਦਾ ਚਲੋ ਫਿਰ ਠੀਕ ਹੈ ਚਲੋ 1200 ਦੇ ਦੇ 1200 ਦੇ ਦੇ ਮੈਂ ਉਹਦੇ ਮੂੰਹ ਕੰਨੀ ਵੇਖ ਨਾ ਹੁਣ ਮੈਂ ਇਹ ਕਹਿਣ ਜੋਗਾ ਵੀ ਘਟਾ ਲੈ ਇਹਦੇ ਇੰਨੇ ਤਰੀਕੇ ਨਾਲ ਬੰਦੇ ਨੇ ਗੱਲ ਕੀਤੀ ਚਾਹ ਪਿਆਈ ਛਾਲਾਂ ਮਾਰ ਮਾਰ ਕੇ ਟੈਚੀ ਤੇ ਵਿਖਾਵੇ ਪਹਿਲਾਂ ਉਹ ਆਪਣਾ ਬਣ ਗਿਆ ਨਾ ਕਹਿੰਦੇ ਗਾਹਕ ਦਾ ਪਹਿਲਾਂ ਆਪਣਾ ਬਣਾ ਲਿਆ ਉਹਨੂੰ ਫਿਰ ਉਹਦੀ ਉਹ ਜਦੋਂ ਉਹ ਤੇਰਾ ਬਣ ਗਿਆ ਉਹਦੀ ਜੇਬ ਵੀ ਫਿਰ ਤੇਰੀ ਵੀ ਹੋਈ
ਵੀ ਜਦੋਂ ਬੰਦਾ ਹੀ ਤੇਰਾ ਬਣ ਗਿਆ ਤੇ ਜੇਬ ਕੀ ਬਾਹਰ ਵੱਖਰੀ ਰਹਿ ਜੂ। ਇਹੋ ਜਿਹੀਆਂ ਗੱਲਾਂ ਮਿੱਠੀਆਂ ਮਾਰੀਆਂ, ਉਹਨੂੰ ਆਪਣਾ ਬਣਾ ਲਿਆ ਤੇ ਮੁੜ ਕੇ ਫਿਰ ਜੇਬ ਵੀ ਆਪਣੀ। ਇਹੋ ਜਿਹੇ ਮਿੱਠੇ ਤਰੀਕੇ ਨਾਲ ਬੰਦੇ ਨੇ ਗੱਲ ਕੀਤੀ, ਅਸੀਂ ਤੇ ਸਾਡਾ ਤਾਂ ਰੁਪਈਆ ਹਜ਼ਾਰ ਵੱਜਾ ਜਿਹੜਾ ਸਾਡੇ ਕੋਲ। ਫਿਰ ਮੈਂ ਕਿਹਾ ਹੁਣ ਕਰ ਕਦੇ ਦਸ ਦਸ ਦੇ ਨੋਟ ਜੋੜ, ਕਦੇ ਠਿਆਨੀਆਂ ਜੋੜ, ਅਸੀਂ ਮਰ ਕੇ 1200 ਪੂਰਾ ਕੀਤਾ ਤੇ ਇੰਨੀ ਹਿੰਮਤ ਨਹੀਂ ਪਈ। ਵੇਖੋ ਬੰਦੇ ਨੇ ਗੱਲਾਂ ਇੱਦਾਂ ਦੀਆਂ ਕੀਤੀਆਂ ਵੀ ਤੂੰ ਸਾਨੂੰ ਠੱਗਣ ਲੱਗਿਆ ਹੀ ਘੱਟ ਦੇਣੇ ਨੇ ਤੈਨੂੰ, ਕਿਉਂਕਿ ਬੜਾ ਔਖਾ ਹੋ ਜਾਂਦਾ ਜਦੋਂ ਬੰਦਾ ਤੁਹਾਡੇ ਪੈਰੀ ਵੀ ਡਿੱਗ ਪਵੇ, ਕੀ ਕਹੋਗੇ ਤੁਸੀਂ? ਅੱਛਾ ਇੱਦਾਂ ਕਰ ਕਰਾ ਕੇ ਬਾਅਦ 'ਚ ਜਦੋਂ ਫਿਰ ਜਦੋਂ ਮੈਨੂੰ ਦੇ ਦੂਗੇ ਪੈਸੇ, ਟੈਚੀ ਲੈ ਆ ਭੈੜੇ ਜੇ ਸਾਡੇ ਮੂੰਹ ਬਣੇ, ਅਸੀਂ ਫਿਰ ਗੱਡੀ 'ਚ ਬਹਿ ਕੇ ਇੱਕ ਦੂਜੇ ਕਿਤੇ ਵੇਖਿਆ, ਮੈਂ ਕਿਹਾ ਵੱਜ ਗਈ ਠੱਗੀ। ਉਹ ਫਿਰ ਮੇਰੇ ਨਾਲ ਵਾਲਾ ਕਹਿੰਦਾ ਮੈਂ ਮੋੜ ਕੇ ਆਵਾਂ, ਕਹਿੰਦਾ ਐਂ ਤਾਂ ਨਹੀਂ ਗੱਲ ਬਣਦੀ। ਮੈਂ ਕਿਹਾ ਚੱਲ ਯਾਰ ਹੁਣ ਜੋ ਹੋ ਗਿਆ ਹੋ ਗਿਆ, ਪਰ ਸਿੱਖਿਆ ਤਾਂ ਜ਼ਰੂਰ ਮਿਲ ਗਈ ਵੀ ਇਹੋ ਜਿਹੇ ਬੰਦੇ 'ਤੇ ਭਰੋਸਾ ਨਹੀਂ ਕਰਨਾ। ਪਤਾ ਲੱਗ ਗਿਆ ਕਿ ਨਹੀਂ ਲੱਗ ਗਿਆ, ਇੰਨਾ ਮਿੱਠਾ ਬਣ ਕੇ ਬੰਦੇ ਨੇ। ਇਹ ਤੁਹਾਡੀ ਦੁਕਾਨ ਹੈ ਜੀ, ਅਸੀਂ ਕਹਿਣਗੇ ਜੀ ਕਈ ਤੁਸੀਂ ਜਾਇਓ ਬੜਿਓ, ਤੁਹਾਡੀ ਦੁਕਾਨ ਹੈ ਜੀ। ਬਸ ਮੈਂ ਕਹਿੰਦਾ ਗੱਲ ਹੀ ਤੁਹਾਡੇ ਤੋਂ ਲੁਕਿਆ, ਕੋਈ ਤੁਹਾਨੂੰ ਵੱਧ ਲਾਵਾਂਗੇ, ਐਂ ਕਹਿਣਗੇ ਤੈਨੂੰ ਵੱਧ ਲਾਵਾਂਗੇ, ਇਹੋ ਜਿਹੇ ਮਿੱਠੇ ਬਣਨਗੇ। ਬਸ ਉਦੋਂ ਹੀ ਪਤਾ ਲੱਗਦਾ ਵੀ ਜਦੋਂ, ਇਸ ਕਰਕੇ ਉਹ ਮਿੱਠੇ ਹੋ ਕੇ ਬੰਦੇ ਚੱਲਦੇ ਨੇ ਨਾ ਜਿਹੜੇ। ਅਪਰਾਧੀ ਦੂਣਾ ਨਿਵੇਂ ਜਿਉਂ ਹੰਤਾ ਮਿਰਗਾ, ਕਹਿੰਦੇ ਜਿਹਨੇ ਮਿਰਗ ਨੂੰ ਮਾਰਨਾ ਹੁੰਦਾ ਨਾ ਤੀਰ, ਐ ਦੂਰਾ ਹੋ ਜਾਂਦਾ ਹੁੰਦਾ, ਝੁੱਕ ਜਾਂਦਾ, ਲੰਮਾ ਹੀ ਪੈ ਜਾਂਦਾ ਮਿਰਗ ਦੇ ਜਦੋਂ ਤੀਰ ਲਾਉਣਾ ਹੁੰਦਾ। ਕਹਿੰਦੇ ਅਪਰਾਧੀ ਵੀ ਕਈ ਦੂਣਾ ਨਿਭਦੇ ਨੇ, ਆਮ ਬੰਦਾ ਇੰਨਾ ਨਹੀਂ ਝੁੱਕਦਾ ਜਿੰਨਾ ਉਹ ਝੁੱਕਦਾ। ਅਪਰਾਧ ਬੋਧ ਹੁੰਦਾ, ਮਨ ਵਿੱਚ ਠੱਗੀ ਦਾ ਭਾਵ ਹੁੰਦਾ, ਮਨ ਵਿੱਚ ਲੁੱਟਣ ਦਾ ਭਾਵ ਹੁੰਦਾ। ਅੱਜ ਇਹ ਬੰਦਾ ਨਾ ਲੰਬਾ ਚੋਲਾ ਪਾ ਕੇ ਐਂ ਹੱਥ ਜੋੜ ਕੇ ਐਂ ਲੱਗੇ ਵੀ ਦੇਵਤਾ ਹੀ ਆ ਗਿਆ। ਸੱਜਣ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਨਾਲ ਲੈ ਕੇ ਤੁਲੰਬੇ ਦੀ ਧਰਤੀ ਤੇ ਪਹੁੰਚੇ ਹੈ, ਇਹਨੇ ਆਓ ਭਗਤ ਕੀਤੀ। ਏਦਾਂ ਖੜਾ ਹੈ ਜਾਂਦੇ ਹਨ ਨਾਲ ਇਹਦੇ ਬੰਦੇ, ਤੇ ਗੁਰੂ ਨਾਨਕ ਸਾਹਿਬ ਨੂੰ ਵੇਖ ਕੇ ਨਾ ਕਹਿੰਦਾ ਚਿਹਰਾ ਦਗ ਦਗ ਕਰਦਾ ਬੰਦਾ ਪੈਸੇ ਵਾਲਾ, ਨਹੀਂ ਤੇ ਇੰਨੀ ਖੁਸ਼ੀ ਹੋ ਨਹੀਂ ਸਕਦੀ ਚਿਹਰੇ ਦੇ ਉੱਤੇ। ਇਹ ਤੇ ਬਾਹਲਾ ਹੀ ਖੁਸ਼ ਖੁਸ਼ ਨਹੀਂ, ਖੁਸ਼ ਖੁਸ਼ ਹੈ, ਖਿੜਿਆ ਖਿੜਿਆ ਚਿਹਰਾ ਹੈ। ਕਹਿੰਦੇ ਇਹ ਆਮ ਬੰਦਾ ਨਹੀਂ, ਕੋਈ ਚੰਗਾ ਹੀ ਵਪਾਰੀ ਹੈ, ਵਪਾਰੀ ਜਾਣ ਕੇ ਫਕੀਰਾਂ ਵਾਲੇ ਕੱਪੜੇ ਪਾਈ ਫਿਰਦਾ। ਭਗਵੇਂ ਗੁਰੂ ਨਾਨਕ ਨੇ ਗੇਰੂਏ ਰੰਗ ਦੇ ਬਸਤਰ ਪਾਏ, ਭਗਵੇਂ ਇੱਕ ਟਾਈਮ ਤੇ ਪਾਏ ਸੀ, ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ। ਇੱਕ ਟਾਈਮ ਤੇ ਆ ਕੇ ਪਹਿਲਾਂ ਪੰਕਤੀ ਆਉਂਦੀ ਹੈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਪਹਿਲਾਂ ਭੇਖ ਬਣਾਇਆ ਸੀ, ਜਦੋਂ ਉਦਾਸੀਆਂ ਖਤਮ ਕਰ ਲਈਆਂ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ। ਸਾਰਾ ਲਾਤੇ ਸੀ ਜੋਗੀਆਂ ਵਾਲੇ ਕੱਪੜੇ, ਭਗਵੇਂ ਰੰਗ ਦੇ ਕੱਪੜੇ ਪਾਏ ਜਾਂਦੇ ਆ। ਭਗਵਾਂ ਰੰਗ ਜਦੋਂ ਨਾ ਤੁਸੀਂ ਸੂਰਜ ਛਿਪਦਾ ਦੇਖਦੇ ਹੋ ਨਾ, ਕਦੇ ਸੂਰਜ ਛਿਪਦਾ ਹੈ ਜਦੋਂ, ਉਦੋਂ ਤੁਸੀਂ ਚੜ੍ਹਦਾ ਸੂਰਜ ਵੇਖਿਓ ਸਵੇਰੇ ਸਵੇਰੇ, ਭਗਵਾਂ ਹੁੰਦਾ ਉਹਦੇ ਤੇ ਰੰਗ, ਜਦੋਂ ਚੜੂ ਨਾ ਰੰਗ ਭਗਵੇਂ ਰੰਗ ਦਾ ਹੁੰਦਾ, ਬਿਲਕੁਲ ਭਗਵਾਂ ਰੰਗ ਹੁੰਦਾ ਜਦੋਂ ਸੂਰਜ ਚੜ੍ਹਦਾ। ਤੇ ਭਗਵਾਂ ਰੰਗ ਇਸ ਗੱਲ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਵੀ ਇਹਦੇ ਅੰਦਰ ਗਿਆਨ ਦਾ ਸੂਰਜ ਚੜ੍ਹ ਗਿਆ, ਭਗਵਾਂ ਰੰਗ ਇੱਥੋਂ ਚੱਲਿਆ ਸੀ। ਕੁਦਰਤ ਦਾ ਜਿਹੜਾ ਉਹ ਭਗਵਾਂ ਰੰਗ ਜੋਗੀਆਂ ਨੇ, ਉਹ ਭਗਵਾਂ ਰੰਗ ਰਿਸ਼ੀਆਂ ਨੇ ਚੁਣਿਆ ਵੀ ਭਗਵੇਂ ਰੰਗ ਦੇ ਕੱਪੜੇ ਪਾਉਣੇ। ਫਿਰ ਮਹਾਤਮਾ ਬੁੱਧ ਨੇ ਪੀਲਾ ਰੰਗ ਚੁਣਿਆ। ਜਦੋਂ ਪੱਤੇ ਝੜਦੇ ਹੈ, ਜਦੋਂ ਕਿਸੇ ਦਰਖਤ ਦੇ ਤੁਸੀਂ ਪੱਤੇ ਵੇਖੋਗੇ ਤੇ ਪੱਤੇ ਸੁੱਕਣ ਤੋਂ ਪਹਿਲਾਂ ਹਰੇ ਹੁੰਦੇ ਹੈ, ਫਿਰ ਜਦੋਂ ਟੁੱਟਣਾ ਹੁੰਦਾ ਉਹਨਾਂ ਨੇ ਉਦੋਂ ਪੀਲੇ ਹੋ ਜਾਂਦੇ ਹੈ। ਇਹ ਪ੍ਰਤੀਕ ਹੈ ਮੌਤ ਦਾ ਵੀ ਮਨਾ ਤੈ ਪੀਲਾ ਰੰਗ ਦਾ ਮਤਲਬ ਇਹ ਹੈ ਵੀ ਤੇਰਾ ਟਾਈਮ ਥੋੜਾ ਹੀ ਹੈ, ਪੀਲਾ ਪੱਤਾ ਹੋ ਗਿਆ ਤੇ ਮਤਲਬ ਹੌਲੀ ਹੌਲੀ ਝੜ ਜਾਣਾ। ਮਹਾਤਮਾ ਬੁੱਧ ਨੇ ਪੀਲਾ ਰੰਗ ਅਪਣਾਇਆ। ਇਸੇ ਤਰ੍ਹਾਂ ਜਿਹੜੇ ਜੈਨ ਮਤ ਵਾਲੇ ਨੇ ਸਫੈਦ ਰੰਗ ਉਹਨਾਂ ਨੇ ਅਪਣਾਇਆ। ਸਫੈਦ ਰੰਗ ਨੂੰ ਜਿਹੜੇ ਮਰਜ਼ੀ ਰੰਗ ਵਿੱਚ ਰੰਗ ਲਓ, ਤੇ ਸੂਫੀਆਂ ਨੇ ਕਾਲਾ ਰੰਗ ਅਪਣਾਇਆ, ਉਹ ਰਿਫਲੈਕਟ ਨਹੀਂ ਕਰਦਾ ਕਾਲਾ ਰੰਗ, ਸਾਰਿਆਂ ਰੰਗਾਂ ਨੂੰ ਆਪਣੇ ਵਿੱਚ ਸਮਾ ਲੈਂਦਾ, ਉਹਨਾਂ ਦੀ ਆਪਣੀ ਥਿਊਰੀ ਰਹੀ। ਗੁਰੂ ਨਾਨਕ ਨੇ ਭਗਵੇਂ ਰੰਗ ਦੇ ਕੱਪੜੇ ਪਾਏ ਹੈ, ਖੜਾਵਾਂ ਵੀ ਨੇ ਤੇ ਦਗ ਦਗ ਕਰਦਾ ਚਿਹਰਾ ਮਰਦਾਨਾ ਨਾਲ ਹੈ। ਸੱਜਣ ਕਹਿੰਦਾ ਆਪਣੇ ਬੰਦਿਆਂ ਨੂੰ, ਤਕੜਾ ਹੀ ਕੋਈ ਅਮੀਰ ਬੰਦਾ ਹੈ, ਉਹ ਜਾਣ ਕੇ ਸਾਧ ਬਣਿਆ, ਸਾਧ ਹੈ ਨਹੀਂ। ਜਦੋਂ ਬੰਦਾ ਆਪ ਨਿਕੰਮਾ ਹੋਵੇ ਸਾਰੇ ਹੀ ਨਿਕੰਮੇ ਲੱਗਦੇ, ਉਹਨੂੰ ਲੱਗਦਾ ਮੇਰੇ ਵਰਗੇ ਹੀ ਨੇ ਸਾਰੇ, ਠੱਗ ਨੂੰ ਸਾਰੇ ਠੱਗ ਹੀ ਲੱਭਣ ਲੱਗਣੇ ਆ।
ਉਹ ਕਹਿੰਦਾ ਜਾਣ ਕੇ ਸਾਧ ਬਣਿਆ, ਖਾਸ ਕਮਰਾ ਦੇ ਦਿਓ ਖਾਸ। ਇਹ ਕਰਦਾ ਕੀ ਹੁੰਦਾ ਸੀ ਜੀ, ਧਿਆਨ ਨਾਲ ਸੁਣਿਓ, ਜੇ ਤੇ ਕੋਈ ਮਾੜਾ ਬੰਦਾ ਆਇਆ ਇਹਨੂੰ ਪਤਾ ਵੀ ਇਹਦੇ ਪੱਲੇ ਕੱਖ ਨਹੀਂ, ਰਾਤ ਕੱਟਣੀ ਸਵੇਰੇ ਭੇਜ ਦੇਣਾ ਵੀ ਨਿਕਲ। ਲੋਕਾਂ 'ਚ ਪ੍ਰਚਾਰ ਚੰਗਾ ਰਵੇ ਵੀ ਚੰਗੇ ਕੰਮ ਕਰਦਾ, ਲੋਕਾਂ ਨੂੰ ਰਾਤ ਕਟਾ ਦਿੰਦਾ, ਰੋਟੀ ਖਵਾ ਦਿੰਦਾ, ਇੱਦਾਂ ਕਰਦਾ। ਪਰ ਜਦੋਂ ਕੋਈ ਅਮੀਰ ਬੰਦਾ ਆਉਂਦਾ ਹੈ, ਥੋੜ੍ਹਾ ਜਿਹਾ ਥੋੜ੍ਹੇ ਪੈਸੇ ਵਾਲਾ, ਫਿਰ ਰਾਤ ਨੂੰ ਉਹਦਾ ਸਮਾਨ ਚੱਕ ਲੈਣਾ, ਸਵੇਰੇ ਉਹਨੇ ਰੌਲਾ ਪਾਉਣਾ ਮੇਰਾ ਸਮਾਨ, ਉਹਨੇ ਕਹਿਣਾ ਕੋਈ ਹੋਰ ਮੁਸਾਫਰ ਚੁੱਕ ਕੇ ਲੈ ਗਿਆ ਹੋਣਾ, ਸਾਡਾ ਕੀ ਕਸੂਰ ਹੈ। ਜੇ ਗੱਲ ਥਾਣੇ ਥੂਣੇ ਚਲੇ ਜਾਵੇ, ਇਹਨਾਂ ਨੇ ਆਪਣਾ ਹਿੱਸਾ ਪੱਤੀ ਕੀਤਾ ਹੁੰਦਾ ਸੀ, ਥਾਣੇ ਵਾਲੇ ਕੁਛ ਨਹੀਂ ਸੀ ਕਹਿੰਦੇ, ਸੈਟਅਪ ਇੱਦਾਂ ਦਾ ਉਦੋਂ ਹੋਇਆ ਹੋਇਆ ਸੀ, ਸਰਕਾਰੇ ਦਰਬਾਰੇ ਗੱਲ ਜਾਂਦੀ ਹੋਈ ਨਹੀਂ ਸੀ, ਵਿੱਚੇ ਹੀ ਠੱਪ ਹੋ ਜਾਂਦੀ ਸੀ। ਅੱਛਾ, ਜੇ ਕੋਈ ਬੰਦਾ ਪੰਜ ਤਿੰਨ ਕਰਦਾ ਸੀ, ਰਾਤ ਨੂੰ ਜਾਗ ਪੈਂਦਾ ਸੀ, ਪਤਾ ਲੱਗ ਜਾਂਦਾ ਸੀ ਚੋਰ ਹੋ ਠੱਗ ਹੋ, ਮੈਂ ਸ਼ਿਕਾਇਤ ਕਰੂੰ, ਮੈਂ ਐਂ ਕਰੂੰ, ਮੈਂ ਐਂ ਕਰੂੰ, ਇਹਨਾਂ ਨੂੰ ਪਤਾ ਲੱਗ ਜਾਂਦਾ ਬੰਦਾ ਬਾਹਲਾ ਹੀ ਗਰਮ ਹੈ, ਫਿਰ ਵੱਢ ਕੇ ਅੰਦਰ ਹੀ ਇੱਕ ਖੂਹ ਸੀ, ਖੂਹ ਦੇ ਵਿੱਚ ਲਾਸ਼ ਸਿੱਟ ਦਿੰਦੇ ਸੀ, ਪਤਾ ਹੀ ਨਹੀਂ ਸੀ ਲੱਗਦਾ, ਬੰਦੇ ਨੂੰ ਵੱਢ ਕੇ ਸਿੱਟਦੇ ਸੀ, ਖਾਲੀ ਖੂਹ ਵਿੱਚ ਸਿੱਟ ਦੇਣਾ ਇਹਨਾਂ ਨੇ। ਹਰ ਤਰੀਕਾ ਇਹ ਵਰਤਦੇ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਗਏ, ਇਹਨਾਂ ਨੇ ਖਾਸ ਕਮਰਾ ਦਿੱਤਾ, ਕਹਿੰਦੇ ਤਕੜਾ ਫਕੀਰ ਆਇਆ ਤੇ ਇੱਦਾਂ ਕਮਰਾ ਮਿਲ ਗਿਆ, ਤੇ ਮਰਦਾਨੇ ਨੇ ਨਾ ਗੁਰੂ ਸਾਹਿਬ ਦੇ ਕਹਿਣ ਤੋਂ ਪਹਿਲਾਂ ਹੀ ਬੋਲ ਪਿਆ, ਕਹਿੰਦਾ ਮਹਾਰਾਜ, ਕਹਿੰਦੇ ਹਾਂ, ਕਿਉਂਕਿ ਮਹਾਰਾਜ ਦਾ ਪਤਾ ਵੀ ਇਹਨਾਂ ਨੇ ਸਵੇਰੇ ਕਹਿਣਾ ਚੱਲ ਮਰਦਾਨੇ ਚੱਲੀਏ, ਮਹਾਰਾਜ ਤੋਂ ਬੋਲਣ ਤੋਂ ਪਹਿਲਾਂ ਹੀ ਬੇਨਤੀ ਕਰਤੀ, ਕਹਿੰਦਾ ਸੱਚੇ ਪਾਤਸ਼ਾਹ, ਕਹਿੰਦੇ ਹਾਂ, ਕਈ ਦਿਨਾਂ ਦੇ ਹੀ ਥੱਕੇ ਪਏ ਤੇ ਮਹਾਰਾਜ ਇਹ ਪ੍ਰਾਹੁਣਚਾਰੀ ਬਹੁਤ ਕਰ ਰਹੇ ਨੇ, ਸੇਵਾ ਕਰਨਗੇ ਪੂਰੀ, ਆਪਾਂ ਨਾ ਪੰਜ ਸੱਤ ਦਿਨ ਹੁਣ ਥਕਾਵਟ ਲਾ ਹੀ ਲਈਏ, ਮੈਂ ਪਹਿਲਾਂ ਹੀ ਬੇਨਤੀ ਕਰਤੀ, ਕਿਤੇ ਤੁਸੀਂ ਸਵਖਤ ਹੀ ਕਹਿ ਦਿਓ ਵੀ ਚੱਲ ਮਰਦਾਨੇ ਚੱਲੀਏ। ਮਹਾਰਾਜ ਆਪਾਂ ਇੱਥੇ ਆਰਾਮ ਕਰਾਂਗੇ, ਰਵਾਂਗੇ ਕੁਝ ਚਿਰ। ਮਹਾਰਾਜ ਹੱਸ ਪਏ ਵੀ ਠਹਿਰ ਜਾ ਜੇ ਵੀਰੋ, ਜੱਜਮੈਂਟ ਹੁੰਦੀ ਹੈ ਨਾ, ਜਿਹੜਾ ਡਰਾਈਵਰ ਹੈ ਡਰਾਈਵਰ ਤੇ ਜੱਜਮੈਂਟ ਨਾਲ ਹੀ ਪਰਖਿਆ ਜਾਂਦਾ। ਹੁਣ ਜਿਸ ਬੰਦੇ ਨੂੰ ਐਂ ਪਤਾ ਹੋਵੇ ਵੀ ਗੱਡੀ ਦੀ ਦੂਰੀ ਕਿੰਨੀ ਹੈ, ਗੱਡੀ ਦਾ ਆਕਾਰ ਕਿੰਨਾ ਹੈ, ਗੱਡੀ ਦੀ ਸਪੀਡ ਕਿੰਨੀ ਹੈ, ਮੇਰੀ ਗੱਡੀ ਦੀ ਸਪੀਡ ਕਿੰਨੀ ਹੈ, ਪੂਰੀ ਜੱਜਮੈਂਟ ਜਿਹਨੂੰ ਹੁੰਦੀ ਹੈ ਉਹ ਚੰਗਾ ਡਰਾਈਵਰ ਹੁੰਦਾ, ਤੇ ਜਿਸ ਬੰਦੇ ਨੂੰ ਜੱਜਮੈਂਟ ਹੀ ਨਹੀਂ ਹੁੰਦੀ ਉਹ ਉਨਾ ਤਕੜਾ ਡਰਾਈਵਰ ਨਹੀਂ। ਧੱਕੇ ਖਾ ਖਾ ਕੇ, ਠੋਕਰਾਂ ਖਾ ਖਾ ਕੇ ਬੰਦਿਆਂ ਨੂੰ ਜੱਜਮੈਂਟ ਹੋ ਜਾਂਦੀ ਹੈ। ਆ ਜਿਹੜੇ ਪੁਰਾਣੇ ਬਜ਼ੁਰਗ ਜੱਜਮੈਂਟ ਕਰ ਲੈਂਦੇ ਨੇ ਬੰਦਿਆਂ ਦੀ, ਨਵਿਆਂ ਤੋਂ ਨਹੀਂ ਹੁੰਦੀ। ਲੱਖ ਕਹੀ ਜਾਓ ਤੁਸੀਂ ਵੀ ਅਸੀਂ ਪੜ੍ਹੇ ਲਿਖੇ ਹਾਂ, ਸਾਨੂੰ ਫੋਨਾਂ ਤੋਂ ਨੌਲੇਜ ਬਹੁਤ ਮਿਲਦੀ ਹੈ, ਜਿੰਨੀ ਜੱਜਮੈਂਟ ਬਾਪੂ ਕਰਜੂ ਉਨਾ ਬੱਚਾ ਨਹੀਂ ਕਰ ਸਕਦਾ। ਜ਼ੋਰ ਲਾ ਲਓ ਤੁਸੀਂ, ਫੋਨ ਦਾ ਗਿਆਨ ਜਿੰਨਾ ਮਰਜ਼ੀ ਚੱਕੀ ਫਿਰੋ, ਜਿੰਨਾ ਮਰਜ਼ੀ ਤੁਸੀਂ ਆਹ ਗਿਆਨ ਚੱਕੀ ਫਿਰੀਏ ਵੀ ਸਾਨੂੰ ਫੋਨ ਤੋਂ ਨੌਲੇਜ ਬਹੁਤ ਹੋ ਗਈ, ਆਹ ਜਿੰਨੀ ਬਜ਼ੁਰਗ ਜੱਜਮੈਂਟ ਕਰ ਲੈਣਗੇ ਬੰਦੇ ਦੀ ਸਾਥੋਂ ਨਹੀਂ ਹੋਣੀ। ਉਹਨਾਂ ਨੇ ਜ਼ਿੰਦਗੀ ਹੰਢਾਈ ਹੁੰਦੀ ਹੈ, ਉਹਨਾਂ ਦੇ ਨਾਲ ਬਥੇਰੀਆਂ ਠੱਗੀਆਂ ਠੋਰੀਆਂ ਵੱਜੀਆਂ ਹੁੰਦੀਆਂ, ਮਾੜੇ ਚੰਗੇ ਦਿਨ ਵੇਖੇ ਹੁੰਦੇ ਹੈ, ਤੇ ਪੁਰਾਣੇ ਜਿਹੜੇ ਹੈ ਉਹ ਜ਼ਿਆਦਾ ਵਧੀਆ ਜੱਜਮੈਂਟ ਕਰ ਲੈਂਦੇ ਆ। ਤਾਂ ਹੀ ਮੈਂ ਕਹਿੰਦਾ ਹੁੰਦਾ ਵੀ ਸਲਾਹ ਬਜ਼ੁਰਗ ਦੀ, ਭਾਵੇਂ ਤੈਨੂੰ ਐਂ ਲੱਗੇ ਬਾਪੂ ਨੇ ਕਿਹੜੀ ਸਲਾਹ ਦੇ ਦੇਣੀ ਹੈ ਮੈਨੂੰ, ਹੁਣ ਘਰ ਬਣਾਉਣ ਲੱਗਿਆ ਕੋਠੀ, ਬਾਪੂ ਕੀ ਸਲਾਹ ਦਊ, ਬਾਪੂ ਤੋਂ ਕੀ ਪੁੱਛਣਾ, ਆਹ ਕੰਮ ਕਰਨ ਲੱਗਿਆ ਬਾਪੂ ਤੋਂ ਕੀ ਪੁੱਛਣਾ, ਉਹ ਨਾ 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 ਇੱਦਾਂ ਨਾ ਕਰੋ, ਫਲ ਫਰੂਟ ਬਹੁਤ ਮਹਿੰਗੇ ਆ ਪਰ ਸੁੱਕੇ ਮੇਵੇ ਬਾਹਲੇ ਮਹਿੰਗੇ ਹੁੰਦੇ ਆ, ਇਹ ਤੈਨੂੰ ਲੱਗਦੇ ਹੀ ਨੇ ਬਜ਼ੁਰਗ ਇਹਨਾਂ ਦੇ ਕੋਲ, ਫਿਰ ਵੀ ਜਿਹੜੀ ਤੈਨੂੰ ਨੁਕਤਾ ਮਿਲ ਜਾਣਾ ਉਹ ਤੈਨੂੰ ਬਾਹਰੋਂ ਨਹੀਂ ਕਿਤੋਂ ਮਿਲਣਾ, ਜਿਹੜੀ ਗੱਲ ਬਜ਼ੁਰਗ ਨੇ ਸਮਝਾ ਦੇਣੀ ਨਾ ਸਾਡੇ ਘਰ ਦੇ ਵੱਡੇ ਨੇ ਉਹ ਸਾਡੇ ਪਕੜ 'ਚ ਨਹੀਂ ਆਉਣੀ। ਤਾਂ ਕਰਕੇ ਬਜ਼ੁਰਗਾਂ ਦੀ ਕਦਰ ਐਂ ਕਰਿਆ ਕਰੋ ਜਿਵੇਂ ਸੁੱਕੇ ਮੇਵੇ ਹੁੰਦੇ ਨੇ ਨਾ, ਉਹ ਲੱਗਦੇ ਹੀ ਸੁੱਕੇ ਨੇ, ਮਹਿੰਗੇ ਉਹੀ ਹੁੰਦੇ ਨੇ, ਉਹਨਾਂ ਦੀ ਕਦਰ ਕਰਨੀ ਸਿੱਖਣੀ ਹੁੰਦੀ ਹੈ, ਉਹਨਾਂ ਨੇ ਜ਼ਿੰਦਗੀ ਹੰਢਾਈ ਹੁੰਦੀ ਹੈ, ਉਹਨਾਂ ਦਾ ਤਜਰਬਾ ਹੁੰਦਾ ਹੈ, ਜੱਜਮੈਂਟ ਵੀ ਹਰ ਕਾਨੂੰਨੀ ਹੁੰਦੀ, ਤਾਂ ਟਾਈਮ ਪਾ ਕੇ ਡਰਾਈਵਰ ਪੱਕਾ ਬਣ ਜਾਂਦਾ ਹੈ, ਬੰਦੇ ਵੀ ਹੌਲੀ ਹੌਲੀ ਪੱਕੇ ਹੋ ਜਾਂਦੇ ਨੇ, ਜਦੋਂ ਵਾਹ ਪੈਂਦਾ ਨਾ ਮਾੜੇ ਚੰਗਿਆਂ ਨਾਲ ਫਿਰ ਹੌਲੀ ਹੌਲੀ ਬੰਦੇ ਵੀ ਪੱਕੇ ਹੋ ਜਾਂਦੇ ਆ। ਇਹਨੇ ਨੂੰ ਹੌਲੀ ਹੌਲੀ ਦੁੱਧ ਲੈ ਆਏ, ਮਹਾਰਾਜ ਦੁੱਧ ਛਕੋ, ਇਹ ਬੰਦੇ ਆਏ ਦੋ ਚਾਰ, ਮਹਾਰਾਜ ਦੁੱਧ ਤੁਹਾਡੇ ਵਾਸਤੇ ਵਧੀਆ, ਆਪ ਜੀ ਵਾਸਤੇ ਲਾਚੀਆਂ ਪਾ ਕੇ ਵਧੀਆ ਦੁੱਧ ਲੈ ਕੇ ਆਏ ਆ, ਕਾਢ ਕੇ ਵਧੀਆ ਸੋਹਣੇ ਤਰੀਕੇ ਨਾਲ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਛਕਣਾ ਨਹੀਂ ਦੁੱਧ ਲੈ ਜਾਓ, ਗੁਰੂ ਨਾਨਕ ਸਾਹਿਬ ਕਹਿੰਦੇ ਛਕਣਾ ਨਹੀਂ, ਮਰਦਾਨਾ ਵੇਖੇ ਵੀ ਦੁੱਧ ਛਕਣਾ ਨਹੀਂ, ਭੁੱਖ ਤੇ ਲੱਗੀ ਹੈ ਕਹਿੰਦੇ ਦੁੱਧ ਛਕਣਾ ਨਹੀਂ। ਉਹ ਦੁੱਧ ਲੈ ਗਏ ਮੋੜ ਕੇ, ਚੁੱਪ ਕਰਕੇ ਮਰਦਾਨਾ ਬੈਠਾ ਰਿਹਾ ਵੀ ਚੱਲ ਕੋਈ ਨਹੀਂ ਰੋਟੀ ਖਾਣੀ ਹੋਣੀ। ਥੋੜੇ ਕੁ ਚਿਰ ਬਾਅਦ ਪ੍ਰਸ਼ਾਦੇ ਵਾਲਾ ਥਾਲ ਆ ਗਿਆ, ਮਹਾਰਾਜ ਪ੍ਰਸ਼ਾਦਾ, ਮਹਾਰਾਜ ਕਹਿੰਦੇ ਨਾ ਨਾ ਛਕਣਾ ਨਹੀਂ, ਮਹਾਰਾਜ ਥੋੜਾ ਜਿਹਾ ਤੇ ਛਕ ਲਓ, ਗੁਰੂ ਸਾਹਿਬ ਕਹਿੰਦੇ ਨਹੀਂ ਛਕਣਾ। ਉਹ ਜਦੋਂ ਥਾਲ ਲੈ ਕੇ ਗਏ ਮੁੜ ਕੇ, ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ
ਚਲੋ ਆਪ ਜੀ ਦੀ ਮੌਜ ਵੀ ਹੈ, ਤੁਹਾਨੂੰ ਭੁੱਖ ਵੀ ਵੈਸੇ ਘੱਟ ਲੱਗਦੀ ਹੈ, ਪਹਿਲਾਂ ਵੀ ਘੱਟ ਹੀ ਖਾਂਦੇ ਹੋ, ਐ ਸੀ ਜੀ ਜਿਵੇਂ ਜਿਵੇਂ ਸਰੀਰ ਐ ਨੀ ਆਪਾਂ ਫੋਟੋਆਂ ਤੇ ਵੇਖਦੇ ਹਾਂ ਵੀ ਐ ਪੂਰੇ ਮਹਾਰਾਜ ਲੱਗਦੇ ਐ, ਪਰ ਕਹਿੰਦੇ ਗੱਲਾਂ ਵਿੱਚ ਨੂੰ ਵੜੀਆਂ ਹੋਈਆਂ ਸੀ, ਤਿੱਖਾ ਤਿੱਖਾ ਸਰੀਰ ਪਾਤਸ਼ਾਹ ਦਾ, ਤੇਜ਼ ਤੇਜ਼ ਤੁਰਦੇ ਸੀ, ਬੜੀ ਸਪੀਡ ਨਾਲ ਤੁਰਦੇ ਸੀ, ਤਿੱਖਾ ਸਰੀਰ ਸੀ, ਹੁੰਦੇ ਨੇ ਨਾ ਕਈ ਤਿੱਖੇ ਤਿੱਖੇ ਐਕਟਿਵ ਐਕਟਿਵ ਪਤਲੇ ਜੇ ਸੀ ਉਹਨਾਂ ਦੀ, ਜਦੋਂ ਸਰੀਰ ਦੀ ਬਣਤਰ ਦੱਸਦੇ ਨੇ ਪਤਲੇ, ਬਹੁਤ ਘੱਟ ਖੁਰਾਕ ਖਾਣੀ, ਸਾਰਾ ਸਾਰਾ ਦਿਨ ਸਫ਼ਰ ਕਰਨਾ, ਸਰੀਰ ਵਿੱਚ ਫੈਟ ਕਿੱਥੇ ਰਹਿ ਜੂ, ਜਦੋਂ ਤੁਰੀ ਜਾਣਾ ਤੁਰੀ ਜਾਣਾ, 7000 ਕਿਲੋਮੀਟਰ ਸਫ਼ਰ ਲੈ, ਇੱਕ ਦਿਨ ਵਿੱਚ 100-100 ਕਿਲੋਮੀਟਰ ਸਫ਼ਰ ਤੈਅ ਕਰਨਾ ਹੈ, ਨਾ ਕੋਈ ਰੋਡ ਨਾ ਸੜਕਾਂ, ਤੇ ਫੈਟ ਕਿਹੜੀ ਰਹਿ ਜੂ ਉੱਥੇ, ਐ ਸਰੀਰ ਪਤਲੇ। ਕਹਿੰਦਾ ਮਰਦਾਨਾ, ਕਹਿੰਦਾ ਮਹਾਰਾਜ ਤੁਹਾਨੂੰ ਨਹੀਂ ਭੁੱਖ ਲੱਗਦੀ, ਮੇਰੇ ਕੰਨੀ ਮਾੜਾ ਜਿਹਾ ਵੇਖ ਲਿਆ ਕਰੋ ਵੀ ਮੈਨੂੰ ਤੇ ਲੱਗਦੀ ਹੈ, ਤੁਸੀਂ ਕਹੀ ਜਾਂਦੇ ਦੁੱਧ ਇਹ ਵੀ ਮੋੜਤਾ, ਪ੍ਰਸ਼ਾਦਾ ਆਇਆ ਇਹ ਵੀ ਮੋੜਤਾ। ਮਹਾਰਾਜ ਕਹਿੰਦੇ ਮਰਦਾਨਿਆ ਜਾਨ ਨਹੀਂ ਪਿਆਰੀ ਲੱਗਦੀ ਤੈਨੂੰ? ਕਹਿੰਦਾ ਮਹਾਰਾਜ ਪ੍ਰਸ਼ਾਦਾ ਤੇ ਜਾਨ ਪਾਉਂਦਾ ਹੁੰਦਾ ਤੇ ਜਾਨ ਤੇ ਪਊ ਇਹਦੇ ਨਾਲ? ਕਹਿੰਦੇ ਪ੍ਰਸ਼ਾਦਾ ਜਾਨ ਪਾਉਂਦਾ, ਪਰ ਜਿਹੜੀਆਂ ਇਹ ਰੋਟੀਆਂ ਤੇ ਦੁੱਧ ਹੈ ਨਾ ਇਹ ਤੇ ਜਾਨ ਕੱਢ ਲੂ ਤੇਰੀ। ਕਹਿੰਦਾ ਮਹਾਰਾਜ ਐਂ ਜਾਨ ਕਿਵੇਂ ਨਿਕਲੂ? ਫਿਰ ਮਾਰ ਨੇ ਸਮਝਾਇਆ, ਕਹਿੰਦੇ ਤਕੜੇ ਠੱਗ ਨੇ ਆ ਜਿਹੜੀਆਂ ਰੋਟੀਆਂ ਰਾਟੀਆਂ ਲਿਆਉਂਦੇ ਨੇ, ਜ਼ਹਿਰ ਪਾਈ ਇਹਦੇ ਵਿੱਚ, ਇਹ ਮਾਰ ਦੇਣਗੇ ਖਤਮ ਕਰ ਦੇਣਗੇ। ਤੈਨੂੰ ਪਤਾ ਹੈ ਮਰਦਾਨਿਆ ਇਹ ਆਮ ਬੰਦੇ ਨਹੀਂ, ਇਹ ਲੱਗਦੇ ਹੀ ਚੰਗੇ ਨੇ, ਇਹ ਉੱਤੋਂ ਉੱਤੋਂ ਚੰਗੇ ਨੇ। ਅੱਛਾ ਮਹਾਰਾਜ, ਮਹਾਰਾਜ ਕਹਿੰਦੇ ਬਿਲਕੁਲ, ਤੇ ਸਾਡੇ ਸਾਰਿਆਂ ਵਾਸਤੇ ਹੀ ਹੈ ਇਹ ਗੱਲ, ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਵੀ ਟਿਕ ਕੇ ਬਹਿਣਾ ਹੈ। 10 ਵੱਜ ਗਏ, ਵੇਖੋ ਆਪਾਂ 15 ਕੁ ਮਿੰਟਾਂ ਤੱਕ ਸਮਾਪਤੀ ਕਰਾਂਗੇ, ਹਿਲ ਜੁਲ ਨਹੀਂ ਕਰਨੀ, ਅਰਦਾਸ ਹੋਣੀ ਹੈ, ਫਿਰ ਮੁੱਖ ਵਾਕ ਸੁਣਾਂਗੇ, ਫਿਰ ਚੱਲਣਾ। ਮਿੰਟ 5-7-10 ਲੱਗ ਜਾਣਗੇ, 15 ਮਿੰਟ ਸਾਰੀ ਸਮਾਪਤੀ ਹੋ ਜੂ, ਫਿਰ ਆਪਾਂ ਕਾਹਲ ਕਿਉਂ ਕਰੀਏ, 5-7 ਹਿੱਲਣਗੇ ਸਾਰਿਆਂ ਦਾ ਧਿਆਨ ਖਿੰਡ ਜਾਣਾ, ਟਕਾ ਬਣਾ ਕੇ ਨਾ ਆਹ 15-20 ਮਿੰਟ ਤੁਸੀਂ ਟਿਕ ਕੇ ਬਹਿਣਾ, ਮਨ ਜੋੜ ਕੇ ਬਹਿਣਾ। ਠੀਕ ਹੈ ਕਈ ਨਿਆਣੇ 12-1 ਵਜੇ ਸੌਂਦੇ ਆ ਰਾਤ ਨੂੰ, ਕਈ ਬੀਬੀਆਂ ਤੇ 9 ਵਜਦੇ ਨੂੰ ਪੈ ਜਾਂਦੀਆਂ, ਮਾਈਆਂ ਕਈ ਸਵੇਰ ਦੀਆਂ ਤੱਕੀ ਥੱਕੀਆਂ ਹੁੰਦੀਆਂ, 4 ਵਜੇ ਦੀਆਂ ਉੱਠੀਆਂ, ਸਾਰਾ ਦਿਨ ਘਰ ਦਾ ਕੰਮ ਕਾਰ ਕਰਕੇ 9-8-9 ਵਜਦੇ ਨੂੰ ਕਈ ਤੇ ਪੈ ਜਾਂਦੇ ਨੇ, ਬਜ਼ੁਰਗ ਆਦਤ ਹੈ 9 ਵਜਦੇ ਨੂੰ ਪੈ ਗਏ, ਹੱਦ 10 ਵਜਦੇ ਤੱਕ ਤੇ ਘਰਾੜਾ ਚੱਲਦੇ ਨੇ, ਇਸ ਵੇਲੇ ਤੇ ਪਤਾ ਹੀ ਨਹੀਂ ਹੁੰਦਾ ਵੀ ਕੀ ਹੋ ਰਿਹਾ। ਆ ਨਿਆਣਿਆਂ ਨੂੰ ਆਦਤ ਹੈਗੀ 12 ਵਜੇ ਤੱਕ ਫੋਨ ਵੇਖੀ ਗਏ ਜਾਂ ਟੀਵੀ ਵੇਖੀ ਗਏ, ਨਿਆਣਿਆਂ ਨੂੰ ਆਦਤ ਹੁੰਦੀ ਹੈ 12-1 ਵਜੇ ਸੌਣਾ, ਫਿਰ ਦਿਨੇ 9-10 ਵਜੇ ਉੱਠਣਾ, ਤੇ ਬਜ਼ੁਰਗਾਂ ਨੂੰ ਆਦਤ ਹੁੰਦੀ ਹੈ ਵੀ ਸਵੇਰੇ 4 ਵਜੇ ਨੂੰ 5 ਵਜਦੇ ਨੂੰ ਹੱਦ 5-6 ਵਜਦੇ ਤੱਕ ਉੱਠ ਹੀ ਪੈਂਦੇ ਆ, ਤੇ ਜਿਹੜੇ ਉੱਠਦੇ ਸਵਖਤੇ ਆ ਉਹਨਾਂ ਨੂੰ ਸੌਣਾ ਵੀ ਫਿਰ ਸਵਖਤੇ ਹੀ ਪੈਂਦਾ, ਤੇ ਤਾਂ ਕਰਕੇ ਮੈਨੂੰ ਪਤਾ ਵੀ ਬੀਬੀਆਂ ਨੂੰ ਇਸ ਵੇਲੇ ਸੁਸਤੀ ਜੀ ਤੁਹਾਡੇ ਚਿਹਰੇ ਹੀ ਦੱਸੀ ਜਾਂਦੇ ਵੀ ਥੱਕੀਆਂ ਪਈਆਂ, ਨੀਂਦ ਜੀ ਆਉਣ ਲੱਗ ਜਾਂਦੀ ਹੈ, ਕਾ ਕੇ ਪ੍ਰਸ਼ਾਦਾ ਵੀ ਤੇ ਛਕ ਲਿਆ ਹੋਣਾ ਨਾ, ਕਈ ਘਰੋਂ ਵੀ ਛਕ ਆਉਣਗੇ, ਫਿਰ ਕਹਿਣਗੇ ਲੰਗਰ ਤੇ ਚੱਲ ਹੀ ਰਿਹਾ, ਚੱਲ ਇੱਕ ਦੀ ਲੰਗਰ ਦੀ ਵੀ ਖਾ ਲਓ, ਛਕ ਲਓ ਇੱਕ ਅੱਧਾ, ਉਹ ਫਿਰ ਕਰਦਿਆਂ ਕਰਦਿਆਂ ਨਾ। ਪਰ ਇਸ ਕਰਕੇ ਫਿਰ ਵੀ ਬੇਨਤੀ ਹੈ ਵੀ ਮੈਨੂੰ ਪਤਾ ਇਸ ਗੱਲ ਦਾ, 15-20 ਮਿੰਟ ਆਪਾਂ ਟਕਾ ਬਣਾ ਕੇ ਰੱਖਣਾ, ਮੈਂ ਨਾ ਧਿਆਨ ਨਾਲ ਸੁਣਿਓ, 20-25-22 ਸਾਲ ਸਾਰੀ ਰਾਤ ਸੜਕਾਂ ਤੇ ਗੱਡੀ, ਦੀਵਾਨ ਦੀ ਸਮਾਪਤੀ ਕਰਨੀ ਮਲੋਟ ਅਬੋਹਰ ਰਾਜਸਥਾਨ ਦਿੱਲੀ ਬੰਬੇ, ਮੈਂ ਰਾਤ ਨੂੰ 11-11:30 ਭੋਗ ਪਾਉਣਾ ਦੀਵਾਨ ਦਾ, ਤੇ ਸਾਰੀ ਰਾਤ ਸੜਕ ਤੇ ਚੱਲੀ ਜਾਣਾ, 3-4 ਵਜੇ ਪਰਮੇਸ਼ਰ ਦੁਆਰ ਡਿੱਗਣਾ, ਆ ਕੇ 4 ਵਜਦੇ ਨੂੰ ਬੇਹੋਸ਼ ਹੋਣ ਵਾਲਾ ਕੰਮ ਹੋ ਜਾਂਦਾ ਸੀ, ਸਵੇਰ ਦੇ ਫਿਰ 7-8-9 ਵਜ ਜਾਣੇ, ਨੀਂਦ ਇੰਨਾ ਬੁਰਾ ਹਾਲ ਹੋਣਾ, ਤੇ ਮੈਂ ਵੇਖਿਆ ਇਹ ਟਾਈਮ 20 ਸਾਲ ਆ, ਹੁਣ ਵੀ ਆ ਪਿਛਲੇ ਕੋਰੋਨਾ ਤੋਂ ਬਾਅਦ ਮੈਂ ਟਾਈਮ ਟੇਬਲ ਬਣਾਇਆ ਵੀ 9:00 ਵਜਦੇ ਨੂੰ ਸੌਣਾ ਤੇ 9:00 ਵਜਦੇ ਨੂੰ ਉੱਠਣਾ, ਉਹ ਸੈਟਅਪ ਕੀਤਾ, ਤੇ ਮੈਨੂੰ ਪਤਾ ਲੱਗਾ ਵੀ ਕਿੰਨਾ ਫਰਕ ਪੈਂਦਾ ਟਾਈਮ ਨਾਲ ਸੌਣ ਦਾ ਤੇ ਟਾਈਮ ਨਾਲ ਖਾਣ ਦਾ, ਆਪਣੀ ਸਿਹਤ ਦੇ ਉੱਤੇ ਕਿੰਨਾ ਫਰਕ ਪੈਂਦਾ, ਕਿੰਨੀ ਸਿਹਤ ਤੰਦਰੁਸਤ ਰਹਿੰਦੀ ਹੈ ਜਦੋਂ ਟਾਈਮ ਨਾਲ ਸੌ ਜਾਈਏ ਤੇ ਟਾਈਮ ਨਾਲ ਉੱਠੀਏ। ਹੁਣ ਜਿਹੜਾ ਵੀ ਬੰਦਾ ਮੈਨੂੰ ਮਿਲਦਾ, ਮੈਂ ਹਰ ਬੰਦੇ ਨੂੰ ਸਲਾਹ ਦਿੰਦਾ ਵੀ 10-11 ਵਜਦੇ ਤੋਂ ਪਹਿਲਾਂ ਭਾਈ ਸੌਣਾ ਹੀ ਸੌਣਾ, ਟਾਈਮ ਨਾਲ ਸੌਇਆ ਕਰ, ਟਾਈਮ ਨਾਲ ਉੱਠਿਆ ਕਰ। ਤਾਂ ਕਰਕੇ ਹੁਣ ਮੇਰਾ ਜੀ ਨਹੀਂ ਕਰਦਾ ਵੀ 12 ਵਜਾ ਦਿਓ, 12:30 ਵਜਾ ਦਿਓ, 1 ਵਜਾ ਦਿਓ, ਮੈਂ ਟਕਾਲੇ ਅਸੀਂ ਰੋਟੀ ਖਾਣੀ ਰਾਤ ਦੇ 11:30-12 ਵਜੇ, ਦੀਵਾਨ ਦੀ ਸਮਾਪਤੀ ਕਰਨੀ ਫਿਰ ਰੋਟੀ ਖਾਣੀ, ਭੁੱਖ ਲੱਗ ਜਾਂਦੀ, ਜ਼ੋਰ ਲੱਗ ਜਾਣਾ ਦੀਵਾਨ 'ਚ, ਤੇ 11:30-12 ਵਜੇ ਫਿਰ ਰੋਟੀ ਖਾਣੀ। ਤੇ ਹੁਣ ਆਦਤ ਪਾਈ ਆ, ਮੈਂ ਇੱਥੇ ਟਿਕਾਲੇ ਆ ਗਿਆ ਹਰਜੀਤ ਸਿੰਘ ਹੋਣਾ ਦੇ ਘਰੇ, ਮੈਂ ਬੀਬੀ ਨੂੰ ਕਿਹਾ ਮੈਂ ਕਿਹਾ ਦਾਲ ਮੇਰੀ ਬਣਾ ਲਓ, 7 ਵਜੇ ਮੈਂ ਰੋਟੀ ਖਾ ਲਈ ਹੈ, 7 ਵਜੇ ਪ੍ਰਸ਼ਾਦਾ ਛਕ ਲਿਆ, ਹੁਣ ਜਿੰਨੀ ਮਰਜ਼ੀ ਭੁੱਖ ਲੱਗੀ ਜਾਵੇ ਚੁੱਪ ਕਰਕੇ ਸੌਣਾ ਹੈ ਜਾ ਕੇ, ਵੀ ਆਪੇ ਨੀਂਦ ਆਉਂਦੀ ਰਹੂ, ਵੀ ਰਾਤ ਨੂੰ ਰੋਟੀ ਨਹੀਂ ਖਾਣੀ। ਸ਼ਾਮ ਨੂੰ ਪਾਚਨ ਕਿਰਿਆ ਸਲੋਹ ਹੋ ਜਾਂਦੀ ਹੈ, ਖਾਣਾ ਅੰਦਰ ਹੀ ਪਿਆ ਰਹਿੰਦਾ ਜਿਹੜਾ 12 ਵਜੇ ਖਾਂਦੇ ਹਾਂ, ਉਹ ਹਜਮ ਹੁਜਮ ਨਹੀਂ ਹੁੰਦਾ। ਮੈਂ ਆਪਣੇ ਸਾਰੇ ਸਿੰਘਾਂ ਨੂੰ ਇਹੀ ਬੇਨਤੀ ਕਰਦਾ, ਇਹ ਬਹੁਤ ਚੰਗੇ ਨੇ ਸਾਰੇ ਹੀ, ਪਰ ਇੱਕ ਪੰਗਾ ਵੀ ਖਾ ਪੀ ਵਾਹਵਾ ਕੁਛ ਜਾਂਦੇ ਨੇ, ਹੋਰ ਸਾਰਾ ਕੁਝ ਠੀਕ ਹੈ। ਇੱਥੋਂ ਪਕੌੜੇ ਮਿਲ ਗਏ ਪਕੌੜੇ ਖਾ ਲੈ, ਇੱਥੋਂ ਪਨੀਰ ਵਾਲੇ ਮਿਲ ਗਏ ਉਹ ਖਾ ਲੈ, ਰੋਟੀ ਰਾਤ ਨੂੰ ਤੜਕਾ, ਹੁਣ ਫੋਨ ਕਰ ਦੇਣਗੇ ਤੜਕਾ ਲਾ ਕੇ ਰੱਖਣਗੇ ਦਾਲ ਨੂੰ, ਉਹ ਦਾਲ ਇਹੋ ਜਿਹੀ ਤੜਕੇ ਵਾਲੀ ਹੁੰਦੀ ਹੈ, ਛੱਡਣੀ ਹੁੰਦੀ ਫਿਰ ਖਾਣੀਆਂ ਦੋ ਨੇ, ਪੰਜ ਪੰਜ ਖਾ ਜਾਂਦੇ, ਫਿਰ ਸਵੇਰੇ ਅੱਖਾਂ ਮੇਰੇ ਕੰਨੀ ਕੱਢਦੇ ਹੁੰਦੇ ਜਦੋਂ ਇੱਦਾਂ ਬੈਠੇ ਹੁੰਦੇ, ਸੁਸਤੀ ਚੜੀ ਹੁੰਦੀ। ਗੱਲ ਮੈਂ ਕੁਝ ਹੋਰ ਸੁਣਾ ਰਿਹਾ ਹੁੰਦਾ ਇਹਨਾਂ ਦੇ ਪੱਲੇ, ਕਿਉਂਕਿ ਰਾਤ ਨੂੰ 12 ਵਜੇ ਖਾਣਾ ਖਾਓਗੇ ਸਾਰਾ ਦਿਨ ਡੈਡ ਡੈਡ ਰਹਿੰਦਾ, ਰੋਟੀ ਟਾਈਮ ਨਾਲ ਇੱਕ ਟਾਈਮ ਬੰਨ ਲੈ 6 ਵਜੇ ਦਾ, 7 ਵਜੇ ਦਾ, 7 ਵਜੇ ਰੋਟੀ ਖਾ ਲਓ ਬਸ ਠੀਕ ਹੈ, ਘਰਾਂ 'ਚ 6 ਵਜੇ ਫੁਲਕਾ ਛਕ ਲਓ ਬਸ ਬਹੁਤ ਵਧੀਆ, ਸਿਹਤ ਚੰਗੀ ਭਲੀ ਰਹਿੰਦੀ, ਰੋਜ਼ ਰਾਤ ਨੂੰ ਨਹੀਂ ਰੋਟੀ ਖਾਣੀ। ਉਹ ਰਾਤ ਨੂੰ ਜਦੋਂ ਪ੍ਰਸ਼ਾਦਾ ਹੁਣ ਚਿਮਟੇ ਵਜਾਉਂਦੇ ਆ, ਲੱਗ ਜਾਂਦਾ ਜ਼ੋਰ, ਥੱਕ ਜਾਂਦੇ ਆ, ਸਫ਼ਰ ਕਰਦੇ ਆ, ਫਿਰ ਨੀਂਦ ਨਹੀਂ ਆਉਂਦੀ, ਫਿਰ ਰੋਟੀ ਖਾ ਲਓ, ਚਲੋ ਚਦੋ ਫੁਲਕੇ ਖਾਓ ਫਿਰ ਨੀਂਦ ਆਵੇ, ਇਸ ਕਰਕੇ ਆਦਤ ਪੈ ਜਾਂਦੀ ਹੈ। ਪਰ ਆਪਾਂ ਆਪਣੀ ਸਿਹਤ ਦਾ ਧਿਆਨ ਰੱਖਣਾ ਨਾਲ ਨਾਲ, ਵੀ ਆਪਾਂ ਖਾਣਾ ਜਿਹੜਾ ਟਾਈਮ ਨਾਲ ਖਾਓ, ਟਾਈਮ ਨਾਲ ਸੁਵੋ, ਇਹਦੇ ਨਾਲ ਸਿਹਤ ਬਹੁਤ ਤੰਦਰੁਸਤ ਰਹੇਗੀ। ਨਹੀਂ ਤੇ ਅੱਜ ਕੱਲ੍ਹ ਦੇ ਨਿਆਣਿਆਂ ਦਾ ਬੀਪੀ ਆਮ ਹੀ ਵੱਧਦਾ ਹੁੰਦਾ, ਪੁਰਾਣੇ ਵੇਲੇ ਕਿਹੜੇ ਬੀਪੀ ਵੱਧਦੇ ਹੁੰਦੇ ਸੀ, ਸਾਡੇ ਸਿਹਤਾਂ ਚੰਗੀਆਂ ਹੁੰਦੀਆਂ ਸੀ, ਅੱਜ ਕੱਲ੍ਹ ਤੇ ਨਿਆਣੇ ਨਿਆਣੇ ਵੀ ਗੋਲੀਆਂ ਖਾਂਦੇ ਨੇ ਸਾਰੇ, ਕਿੰਨੀਆਂ ਕਿੰਨੀਆਂ ਦਵਾਈਆਂ ਖਾਣੀਆਂ ਪੈਂਦੀਆਂ ਸਾਨੂੰ। ਤਾਂ ਕਰਕੇ ਆਪਾਂ ਜ਼ਿਆਦਾ ਟਾਈਮ ਨਹੀਂ ਲਾਵਾਂਗੇ ਭਾਈ, ਮੈਨੂੰ ਵੀ ਪਤਾ 15 ਕੁ ਮਿੰਟਾਂ 'ਚ ਭੋਗ ਪਾ ਦਾਂਗੇ, 10:30 ਵਜੇ ਸਾਰਾ ਕੁਝ ਨਿਬੜ ਜਾਣਾ, 11 ਵਜਦੇ ਨੂੰ ਬੈੱਡ 'ਤੇ ਆਪਾਂ ਸਾਰਿਆਂ ਨੇ ਪਹੁੰਚ ਜਾਣਾ, ਫਿਕਰ ਨਾ ਕਰੋ, ਆਪਾਂ ਲੇਟ ਨਹੀਂ ਕਰਦੇ, ਟਕਾ ਬਣਾ ਕੇ ਰੱਖਿਓ। ਮਰਦਾਨਾ ਕਹਿੰਦਾ ਮਹਾਰਾਜ ਸੱਚੀ ਇਹਦੇ 'ਚ ਜ਼ਹਿਰ ਹੈ, ਮਹਾਰਾਜ ਕਹਿੰਦੇ ਬਿਲਕੁਲ ਸੱਚੇ ਪਾਤਸ਼ਾਹ ਉਹ ਸੱਚੀ ਏਦਾਂ ਹੀ, ਮਹਾਰਾਜ ਕਹਿੰਦੇ ਬਿਲਕੁਲ ਏਦਾਂ ਹੀ। ਕਹਿੰਦਾ ਮਹਾਰਾਜ ਆਪਾਂ ਇਹੋ ਜਿਹਿਆਂ ਵਿੱਚ ਕਿਉਂ ਫਸ ਜਾਂਦੇ ਆ ਕੇ, ਚੰਗੇ ਭਲੇ ਤੁਰੇ ਜਾਂਦੇ ਸੀ, ਇਹਨਾਂ ਦੇ ਕਿੱਧਰ ਫਸ ਗਏ ਆ ਕੇ। ਮਹਾਰਾਜ ਕਹਿੰਦੇ ਚੰਗਿਆਂ ਕੋਲ ਤੇ ਸਾਰੇ ਹੀ ਜਾਂਦੇ ਆ, ਮਾੜਿਆਂ ਕੋਲ ਜਾਵਾਂਗੇ ਨਹੀਂ, ਇਹਨਾਂ ਦਾ ਭਲਾ ਕਿੱਦਾਂ ਹੋਣਾ, ਚੰਗਿਆਂ ਦੇ ਤੇ ਸਾਰੇ ਹੀ ਬਣ ਜਾਂਦੇ ਨੇ, ਇਹਨਾਂ ਨਾਲ ਗੱਲ ਨਾ ਕਰੀ ਤੇ ਗੱਲ ਬਣੂ ਕਿਵੇਂ। ਹੁਣ ਇੱਥੇ ਤੁਹਾਡੇ ਨਾਲ ਗੱਲਾਂ ਕਰਦਾ, ਤੁਸੀਂ ਕਹੋ ਵੀ ਬਹੁਤ ਵਧੀਆ, ਸਿੱਖ ਸਿੱਖ ਨੂੰ ਮਿਲ ਰਿਹਾ, ਅੰਮ੍ਰਿਤਧਾਰੀ ਅੰਮ੍ਰਿਤਧਾਰੀ ਨੂੰ ਮਿਲ ਰਿਹਾ, ਪਰ ਜੇ ਪੀਣ ਵਾਲੇ ਕੋਲ ਬੈਠਾਂਗੇ ਨਾ ਤੇ ਪੀਣ ਵਾਲਾ ਇੱਧਰ ਨੂੰ ਆਊ ਕਿਵੇਂ, ਜਿਹਨੇ ਕੇਸ ਕੱਟੇ ਆ ਉਹਦੇ ਨਾਲ ਗੱਲ ਨਹੀਂ ਕਰੋਗੇ ਤੇ ਉਹਦਾ ਮਨ ਕਿਵੇਂ ਬਦਲੂ, ਉਹਨੂੰ ਗੁਰਸਿੱਖ ਬਣਾਉਣਾ ਉਹਦੇ ਨਾਲ ਗੱਲ ਤੇ ਕਰਨੀ ਪਊ ਕਿ ਨਹੀਂ ਕਰਨੀ ਪਊ। ਵੇਸ਼ਵਾ ਦੇ ਗਣਕਾਂ ਦੇ ਮਹਾਂਪੁਰਖ ਨਾ ਜਾਂਦੇ ਤੇ ਉਹ ਕਿੱਦਾਂ ਸੁਧਰ ਜਾਂਦੀ, ਗਣਕਾਂ ਦੇ ਨਾ ਜਾਂਦੇ ਤੇ ਕਿਵੇਂ ਉਹਦਾ ਭਲਾ ਹੋ ਜਾਂਦਾ। ਕਈ ਵਾਰੀ ਮਾੜਿਆਂ ਤੇ ਚੰਗਿਆਂ ਕੋਲ ਤੇ ਸਾਰੇ ਹੀ ਚਲੇ ਜਾਣਗੇ। ਮਹਾਰਾਜ ਇਹੋ ਜਿਹਿਆਂ ਦੇ ਵਿੱਚ ਮਹਾਰਾਜ ਕਹਿੰਦੇ ਬਾ ਮਨ ਕਾਇਮ ਰੱਖੀ ਤੇ ਸਾਡੇ ਲਈ ਵੀ ਏਦਾਂ ਹੀ ਹੈ।
ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ, 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 ਓਏ ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ, ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ, ਓ ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ, ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ।
ਫੜੋ ਜੀ
ਠਗਵਾੜੇ, ਓਏ ਵੇਖੀ ਨਾ ਥੱਕਿਆ ਜਾਵੀ, ਵੇਖੀ ਨਾ ਥੱਕਿਆ ਜਾਵੀ, ਵੇਖੀ ਨਾ ਥੱਕਿਆ, ਵੇਖੀ ਨਾ ਥੱਕਿਆ ਜਾਵੀ,
ਵੇਖੀ ਨਾ ਥੱਕਿਆ ਜਾਵੀ, ਵੇਖੀ ਨਾ ਥੱਕਿਆ ਜਾਵੀ, ਵੇਖੀ ਨਾ ਥੱਕਿਆ। ਜਾਵੀ ਵੇਖੀ ਨਾ ਠੱਗਿਆ ਜਾਵੀ ਵੇਖੀ ਨਾ ਠੱਗਿਆ ਜਾਵੀ ਵੇਖੀ ਨਾ ਠੱਗਿਆ
ਵੇਖੀ ਨਾ ਠੱਗਿਆ ਜਾਵੀ ਵੇਖੀ ਨਾ ਠੱਗਿਆ ਜਾਵੀ ਵੇਖੀ ਨਾ ਠੱਗਿਆ ਜਾਵੀ ਵੇਖੀ ਨਾ ਠੱਗਿਆ ਜਾਵੀ
ਓਏ ਫਿਰਦੇ ਠਗਵਾੜੇ ਨੇ ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ
ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ
ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ ਫਿਰਦੇ ਠਗਵਾੜੇ ਨੇ
ਫਿਰ ਤੇ ਠਗਵਾੜੇ ਨੇ ਵੇਖੀ ਨਾ ਠੱਗਿਆ ਫਿਰ ਤੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ
ਫਿਰ ਤੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ ਫਿਰ ਤੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ
ਫਿਰ ਤੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ
ਠੱਗਿਆ ਨਾ ਜਾਈ ਇਹ ਪ੍ਰਸ਼ਾਦਾ ਨਹੀਂ ਵਿੱਚ ਜ਼ਹਿਰ ਪਾਈ ਹੈ ਸੱਚੇ ਪਾਤਸ਼ਾਹ ਇਦਾਂ ਦਿਆਂ ਬੰਦਿਆਂ ਚ ਮਹਾਰਾਜ ਨੇ ਕਿਹਾ ਕਾਇਮ ਰਹੇ ਨਾ ਨਾ ਮਰਦਾਨਿਆਂ ਨਾ ਭਾਈ ਵੱਡਾ ਹੌਸਲਾ ਚਾਹੀਦਾ ਧਾਰਨਾ ਇਹ ਪੱਥਰ ਖਾ ਖਾ ਕੇ ਗਾਲਾਂ ਲੈ ਕੇ ਆਪਾਂ ਫੇਰ ਵੀ ਦੁਨੀਆਂ ਨੂੰ ਤਾਰਨਾ ਆਪਾਂ ਹੌਸਲਾ ਰੱਖੀਏ ਮਾੜਾ ਕਰਨ ਵਾਲੇ ਦਾ ਆਪਾਂ ਮਾੜਾ ਨਹੀਂ ਕਰਨਾ ਕਹਿੰਦਾ ਸੱਚੇ ਪਾਤਸ਼ਾਹ ਫਿਰ ਐਂ ਨਾ ਕਰੀਏ ਵੀ ਰਬਾਬ ਵੀ ਇੱਥੇ ਰੱਖ ਦਿੰਦੇ ਹਾਂ ਬਾਕੀ ਸਮਾਨ ਵੀ ਰੱਖ ਦਿੰਦੇ ਇਹਨਾਂ ਨੂੰ ਕਹਿੰਦੇ ਹਾਂ ਸੈਰ ਕਰਨ ਚੱਲੇ ਆ ਇਹਨਾਂ ਨੂੰ ਲੱਗੂਗਾ ਵੀ ਚੱਲੇ ਨੇ ਵੀ ਸਮਾਨ ਤੇ ਇੱਥੇ ਹੀ ਪਿਆ ਲੰਘਦੇ ਗਾਂਹ ਲੰਘ ਜਾਂਗੇ ਮਹਾਰਾਜ ਨੇ ਕਿਹਾ ਐਂ ਨਹੀਂ ਕਰਨਾ ਮਰਦਾਨਾ ਮਜ਼ਾਕੀਆ ਵੀ ਬਹੁਤ ਸੀ ਹਸਾਉਂਦਾ ਵੀ ਬਹੁਤ ਸੀ ਉਹ ਬਰਾਦਰੀ ਇੱਦਾਂ ਦੀ ਸੀ ਕੀਰਤਨ ਦੀ ਵੀ ਦਾਤ ਇਹਨਾਂ ਨੂੰ ਵੀ ਮਿਲੀ ਹੈ ਤੇ ਹੱਸਣ ਹਸਾਉਣ ਦੀ ਗੱਲ ਵੀ ਜਿਹੜੀ ਇਹਨਾਂ ਵਿੱਚ ਹੁੰਦੀ ਹੈ ਉਹ ਕਿਸੇ ਹੋਰ 'ਚ ਨਹੀਂ ਹੁੰਦੀ ਉਹ ਵੀ ਹੱਸਦਾ ਵੀ ਰਹਿੰਦਾ ਹਸਾਉਂਦਾ ਵੀ ਰਹਿੰਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਬਸ ਆਪਾਂ ਟਿਕ ਕੇ ਆਰਾਮ ਕਰ ਅੱਜ ਸਵੇਰ ਹੁੰਦੀ ਹੈ ਵੇਖਦੇ ਸੱਜਣ ਆਪ ਵੀ ਆਇਆ ਹੱਥ ਜੋੜ ਕੇ ਬਹਿ ਗਿਆ ਕਹਿੰਦਾ ਮਹਾਰਾਜ ਬੰਦੇ ਮੇਰੇ ਆਏ ਆ ਪ੍ਰਸ਼ਾਦਾ ਛਕਿਆ ਨਹੀਂ ਮੈਂ ਦੁਬਾਰਾ ਬੇਨਤੀ ਕਰਨ ਆਇਆ ਪ੍ਰਸ਼ਾਦਾ ਛਕ ਲਾ ਮਹਾਰਾਜ ਕਹਿੰਦੇ ਭੁੱਖ ਹੀ ਨਹੀਂ ਤੇ ਛਕ ਕਿਵੇਂ ਲਈ ਦੁੱਧ ਹੀ ਘੁੱਟ ਪੀ ਲਓ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਇਹ ਗਿਆ ਆਪਣੇ ਬੰਦੇ ਇਕੱਠੇ ਕੀਤੇ ਕਹਿੰਦੇ ਬੰਦੇ ਤਕੜੇ ਹੈ ਚਿਹਰੇ ਦੱਸਦੇ ਆ ਵੀ ਬੰਦੇ ਆਮ ਨਹੀਂ ਫਿਰ ਹੁਣ ਕਹਿੰਦੇ ਐਂ ਕਰਦੇ ਆ ਖਾਣਾ ਇਹਨਾਂ ਨੇ ਦੁੱਧ ਪੀਤਾ ਨਹੀਂ ਖਾਣਾ ਖਾਧਾ ਨਹੀਂ ਹੁਣ ਤੇ ਸਿੱਧਾ ਹੀ ਹੋਣਾ ਪੈਣਾ ਫਿਰ ਕਿਵੇਂ ਕਰੀਏ ਕਹਿੰਦੇ ਕੋਈ ਨਹੀਂ ਇੱਕ ਵਾਰੀ ਪਹਿਣ ਦਿਓ ਫਿਰ ਸੌਂਦੇ ਆ ਰਾਤ ਨੂੰ ਪੈ ਗਏ ਹੁਣ ਗੁਰੂ ਸਾਹਿਬ ਉੱਠੇ ਤਕਰੀਬਨ ਰਾਤ ਦੇ 2 ਵਜੇ ਹੈ ਖੂਹ ਤੋਂ ਇਸ਼ਨਾਨ ਕੀਤਾ ਮਰਦਾਨੇ ਨੂੰ ਆਵਾਜ਼ ਮਾਰੀ ਮਹਾਰਾਜ ਚੌਂਕੜਾ ਲਾ ਕੇ ਇੱਦਾਂ ਬਹਿ ਗਏ ਮਰਦਾਨਾ ਨਹਾ ਕੇ ਆ ਗਿਆ ਇੱਦਾਂ ਮਰਦਾਨਾ ਵੀ ਚੌਂਕੜਾ ਮਾਰ ਕੇ ਬਹਿ ਗਿਆ ਇੱਧਰ ਸੁਰਾਂ ਹੋ ਰਹੀਆਂ ਨੇ ਰਬਾਬ ਸੁਰ ਹੋ ਰਹੀ ਹੈ ਰਬਾਬ ਦੀਆਂ ਤਾਰਾਂ ਸੁਰ ਹੋ ਰਹੀਆਂ ਨੇ ਉੱਧਰ ਰੰਬੀਆਂ ਅਤੇ ਗੰਡਾਸੀਆਂ ਤਿੱਖੀਆਂ ਕਰਦੇ ਪਏ ਉਹ ਆਪਣਾ ਕੰਮ ਕਰ ਰਹੇ ਇਹ ਸਾਜ਼ ਸਵਾਰੀ ਜਾਂਦੇ ਮਰਦਾਨਾ ਰਬਾਬ ਸੁਰ ਕਰੀ ਜਾਂਦਾ ਉਹ ਗੰਡਾਸੀਆਂ ਤਿੱਖੀਆਂ ਕਰੀ ਜਾਣ ਉੱਧਰ ਵੀ ਮਾਰ ਦੇਣੇ ਨੇ ਖਤਮ ਕਰ ਦੇਣੇ ਤੇ ਹੁਣ ਇੱਕਦਮ ਲੈ ਕੇ ਬੰਦੇ ਨਾਲ ਲੱਤ ਮਾਰੀ ਦਰਵਾਜ਼ੇ ਨੂੰ ਜਿਹੜੇ ਕਮਰੇ 'ਚ ਵੜੇ ਸੀ ਨਾ ਕੋਠੇ ਜਿਹੜੇ 'ਚ ਬੈਠੇ ਸੀ ਐਂ ਲੱਤ ਮਾਰੀ ਕੁੰਡੀ ਤੋੜਤੀ ਦਰਵਾਜ਼ੇ ਤੇ ਮਹਾਰਾਜ ਐ ਬੈਠੇ ਮਰਦਾਨਾ ਉਹ ਸੁਰ ਕਰਦਾ ਸੀ ਸਾਜ ਅਜੇ ਕੀਰਤਨ ਕਰਨਾ ਉਹ ਇੱਕਦਮ ਐਂ ਜੇ ਹੋ ਗਿਆ ਗੁਰੂ ਸਾਹਿਬ ਐਂ ਬੈਠੇ ਬਸ ਐਂ ਇੱਕ ਥਾਂ ਤੇ ਟਿਕਟਕੀ ਲਾ ਕੇ ਬੈਠੇ ਹੋਏ ਐ ਤੇ ਜਦੋਂ ਆਇਆ ਸੱਜਣ ਹੱਥ 'ਚ ਲਾਲਟੈਨਾਂ ਮਸ਼ਾਲਾਂ ਫੜੀਆਂ ਹੋਈਆਂ ਤੇ ਐਂ ਗੁੱਸਾ ਚੜਿਆ ਪਿਆ ਖਿਜਿਆ ਪਿਆ ਭੜਕਿਆ ਫਿਰਦਾ ਪੂਰਾ ਅੱਗ ਲੱਗੀ ਵਾਂਗੂ ਆਇਆ ਬੰਦੇ ਨਾਲ ਨੇ ਗੁੱਸਾ ਚੜਾਇਆ ਹੋਇਆ ਮਹਾਰਾਜ ਐਂ ਸ਼ਾਂਤ ਲੱਤ ਮਾਰੀ ਮਹਾਰਾਜ ਨੇ ਛਾਲ ਨਹੀਂ ਮਾਰੀ ਉੱਥੇ ਹੀ ਬੈਠੇ ਐ
ਆਓ ਭਾਈ ਆਓ ਭਾਈ। ਇਹ ਕਹਿੰਦਾ ਕਿਹੜਾ ਆਓ ਭਾਈ ਤੁਸੀਂ ਇੱਥੇ, ਮੈਨੂੰ ਪਤਾ ਲੱਗ ਗਿਆ ਤੁਸੀਂ ਕੋਈ ਸਾਧ ਨਹੀਂ ਤੇ ਨਾ ਹੀ ਅਸੀਂ ਸਾਧਾਂ ਦੇ ਚੇਲੇ ਹਾਂ, ਨਾ ਤੁਸੀਂ ਸੰਤੋ ਨਾ ਅਸੀਂ ਸੰਤਾਂ ਦੇ ਸੇਵਕ ਹਾਂ, ਨਾ ਤੁਸੀਂ ਗੁਰੂ ਹੋ ਤੇ ਨਾ ਅਸੀਂ ਸਿੱਖ ਹਾਂ। ਆ ਸਾਡਾ ਅਸਲੀ ਰੂਪ, ਉੱਤੋਂ ਉੱਤੋਂ ਸੇਵਾਦਾਰ ਬਣੇ ਹੋਏ ਸੀ, ਆ ਹੱਥ 'ਚ ਸਾਡੇ ਟਾਕੂਏ ਗੰਡਾਸੇ ਹੈ, ਅਸੀਂ ਆਪਣਾ ਅਸਲੀ ਰੂਪ ਵਿਖਾਇਆ, ਲਓ ਹੁਣ ਅਸਲੀ ਰੂਪ ਤੁਸੀਂ ਵੀ ਵਿਖਾਓ ਵੀ ਤੁਸੀਂ ਕੌਣ ਹੋ, ਚਲੋ ਨਿਕਲੋ ਨਿਕਲੋ ਅਸਲੀ ਰੂਪ ਵਿਖਾਓ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਠੀਕ ਹੈ ਤੇਰਾ ਆ ਰੂਪ ਹੋਣਾ, ਵਿੱਚੋਂ ਕੁਝ ਹੋਰ ਹੋਏਗਾ, ਬਾਹਰੋਂ ਕੁਝ ਹੋਰ ਹੋਏਗਾ, ਉੱਤੋਂ ਤੂੰ ਕੁਝ ਹੋਰ ਸੀ, ਹੁਣ ਕੁਝ ਹੋਰ ਬਣ ਗਿਆ, ਅਸਲੀ ਰੂਪ ਤਾਂ ਆਪਣਾ ਵਿਖਾ ਦਿੱਤਾ, ਸਾਡੇ ਦੋ ਰੂਪ ਨਹੀਂ, ਅਸੀਂ ਜਿੱਦਾਂ ਦੇ ਬਾਹਰੋਂ ਹਾਂ ਉਦਾਂ ਦੇ ਅੰਦਰੋਂ ਹਾਂ। ਇਹ ਨਹੀਂ ਵੀ ਅਸੀਂ ਉੱਤੋਂ ਕੁਝ ਹੋਰ ਹਾਂ ਤੇ ਵਿੱਚੋਂ ਕੁਝ ਹੋਰ ਹਾਂ, ਅਸੀਂ ਇਹੋ ਜਿਹੀਆਂ। ਜਦੋਂ ਮਹਾਰਾਜ ਇੱਦਾਂ ਸ਼ਾਂਤੀ ਨਾਲ ਗੱਲ ਕਰਦੇ ਆ, ਇਹ ਹਥਿਆਰ ਲੈ ਕੇ ਪੂਰਾ ਜਦੋਂ ਚੜ੍ਹ ਕੇ ਆਏ, ਮਹਾਰਾਜ ਦੇ ਚਿਹਰੇ ਤੇ ਭੋਰਾ ਵੀ ਡਰ ਨਹੀਂ, ਇੱਦਾਂ ਹੀ ਮਸਤੀ ਚਿਹਰੇ ਤੇ ਮੁਸਕਰਾਹਟ ਸਮਾਈਲ ਦੇ ਰਹੇ ਹੈ, ਚਿਹਰਾ ਖਿੜਿਆ ਹੋਇਆ, ਬਿਲਕੁਲ ਹੀ ਡਰ ਨਹੀਂ ਨੇੜੇ ਤੇੜੇ। ਹਥਿਆਰ ਸਿਰ ਤੇ ਲੈ ਕੇ ਖੜੇ ਬੰਦੇ ਵੀ ਐਂ ਗਲ ਗਰਦਨ ਲਾ ਦੇਣੀ ਹੈ ਤੇ ਮਹਾਰਾਜ ਇੱਦਾਂ ਬੈਠੇ ਮਸਤੀ ਨਾਲ, ਉਹ ਮਾਰੋ ਫਿਰ ਇੱਕ ਮਿਕ ਹੋ ਜਾਵਾਂਗੇ, ਆ ਸਰੀਰ ਦਾ ਹੀ ਪੜਦਾ ਜਿਹਾ ਰਹਿ ਗਿਆ ਵੀ ਪੜਦਾ ਖਤਮ ਹੋਊ, ਕਰ ਲਓ ਕਰਨਾ ਕੀ ਕਰਨਾ, ਅਸੀਂ ਤੇ ਇਹੋ ਜਿਹੀਆਂ ਮਰਦਾਨਾ ਖੂੰਜੇ ਨਾਲ ਲੱਗ ਗਿਆ, ਕੰਬਣ ਲੱਗ ਗਿਆ। ਮਹਾਰਾਜ ਕਹਿੰਦੇ ਮਰਦਾਨਿਆ ਡਰਦਾ ਹੈ ਤੂੰ, ਗੁਰੂ ਸਾਹਿਬ ਮਰਦਾਨੇ ਕੰਨੀ ਵੇਖ ਕੇ ਕਹਿੰਦੇ ਹੈ ਓਏ ਮਰਦਾਨਿਆ, ਡਰੇ ਉਹ ਜੋ ਪਾਪ ਕਰਦਾ ਹੈ, ਡਰੇ ਉਹ ਜਿਹੜਾ ਉੱਤੋਂ ਹੋਰ ਹੈ ਵਿੱਚੋਂ ਹੋਰ ਹੈ, ਡਰੇ ਉਹ ਜਿਹਨੇ ਬੰਦੇ ਮਾਰ ਮਾਰ ਖੂਹ ਚ ਸਿੱਟੇ ਹੈ, ਡਰੇ ਉਹ ਜਿਹਨੇ ਉੱਤੋਂ ਉੱਤੋਂ ਪਖੰਡ ਕਰਕੇ ਆਓ ਭਗਤ ਕਰਕੇ ਬੰਦਿਆਂ ਨੂੰ ਭਰੋਸੇ ਚ ਲੈ ਕੇ ਕਤਲ ਕੀਤਾ ਹੈ, ਗਰੀਬ ਮਾਰ ਕੀਤੀ ਆ, ਗਰੀਬਾਂ ਨੂੰ ਲੁੱਟਿਆ, ਡਰੇ ਉਹ ਮਰਦਾਨਿਆ ਤੂੰ ਕਿਉਂ ਡਰਦਾ, ਮਰਦਾਨਿਆ ਤੈਨੂੰ ਨਹੀਂ ਡਰਨਾ ਚਾਹੀਦਾ, ਓਏ ਤੂੰ ਤੇ ਰੱਬ ਦਾ ਡੂਮ ਹੈ, ਤੂੰ ਪਰਮਾਤਮਾ ਦਾ ਡੂਮ ਹੈ, ਓਏ ਤੂੰ ਨਿੱਕਾ ਜਿਹਾ ਗੁਰੂ ਨਾਨਕ ਤੂੰ ਨਿੱਕਾ ਜਿਹਾ ਰੱਬ ਦੀਆਂ ਸਿਫਤਾਂ ਕਰਨ ਲੱਗਿਆ, ਪਰਵਾਹ ਨਾ ਕਰ, ਰਬਾਬ ਵਜਾਉਣਾ ਹੈ ਅੱਜ ਵੀ ਰਬਾਬ ਵਜਾ, ਅੱਗੇ ਪਿੱਛੇ ਬਥੇਰੀ ਰਬਾਬ ਵੱਜਦੀ ਹੈ, ਅੱਜ ਨਹੀਂ ਤੇਰੇ ਹੱਥ ਕੰਬਣੇ ਚਾਹੀਦੇ, ਅੱਜ ਤੇਰੀ ਰਬਾਬ ਵਜਾ। ਤੇ ਮਰਦਾਨਾ ਕਮਾਲ ਦਾ ਹੀ ਸੀ ਸਾਥੀ ਗੁਰੂ ਨਾਨਕ ਦਾ, ਕਮਾਲ ਦੀ ਗੱਲ ਸੀ। ਉਹੋ ਜਿਹਾ ਬਹਾਦਰ ਕਿਹੜਾ ਹੋਣਾ ਹੈ, ਜੰਗਲਾਂ ਬੀਆਂ ਬਾਨਾਂ ਦੇ ਵਿੱਚ ਵੀ ਰਬਾਬਾਂ ਗੁਰੂ ਨਾਨਕ ਦੇ ਕਹਿਣ ਤੇ ਵਜਾਉਂਦਾ ਰਿਹਾ। ਤੇ ਜਦੋਂ ਮਹਾਰਾਜ ਨੇ ਕਿਹਾ ਮਰਦਾਨੇ ਅੱਜ ਡਰੀ ਨਾ, ਅੱਜ ਲੋੜ ਹੈ ਤੇਰੀ ਰਬਾਬ ਦੀ, ਵਜਾ ਇੱਥੇ ਘਬਰਾ ਨਾ। ਫਿਰ ਮਰਦਾਨੇ ਨੇ ਅੱਜ ਵੀ ਤਾਰ ਛੇੜ ਦਿੱਤੀ, ਕਮਾਲ ਦੀ ਗੱਲ ਹੈ, ਗੁੱਸਾ ਚੜਿਆ ਪਿਆ, ਉਹਨੇ ਰਬਾਬ ਵਜਾਈ। ਤੇ ਇੱਕ ਗੱਲ ਹੋਰ ਯਾਦ ਰੱਖਣਾ, ਮਰਦਾਨਾ ਆਮ ਜਿਹਾ ਰਬਾਬੀ ਨਹੀਂ ਸੀ, ਤਾਨ ਸੈਨ ਦੇ ਗੁਰੂ ਦਾ ਗੁਰੂ, ਤਾਨ ਸੈਨ ਦੇ ਗੁਰੂ ਦਾ ਗੁਰੂ ਮਰਦਾਨਾ ਸੀ, ਜਿਹਨੂੰ ਦੁਨੀਆ ਕਹਿੰਦੀ ਤਾਨ ਸੈਨ ਹੋਇਆ ਐਡਾ ਵੱਡਾ ਰਾਗ ਦਾ ਮਾਹਰ, ਤਾਨ ਸੈਨ ਐਡਾ ਵੱਡਾ ਰਾਗੀ, ਤਾਨ ਸੈਨ ਦਾ ਦਾਦਾ ਗੁਰੂ ਭਾਈ ਮਰਦਾਨਾ ਲੱਗਦਾ ਸੀ। ਮਰਦਾਨਾ ਹਾਰੀ ਸਾਰੀ ਆਮ ਜਿਹਾ ਬੰਦਾ ਨਹੀਂ ਸੀ, ਹੱਸਦਾ ਖੇਡਦਾ ਰਹਿੰਦਾ ਸੀ, ਪਰ ਇਹੋ ਜਿਹਾ ਸਾਜ ਦੀ ਉਹਨੂੰ ਸਮਝ ਸੀ ਨਾ, ਉਹ ਰਬਾਬ ਉਹਦੇ ਹੱਥਾਂ 'ਚ ਨੱਚਦੀ ਸੀ, ਖੇਡਦੀ ਸੀ ਉਹਦੇ ਹੱਥਾਂ 'ਚ ਮਰਦਾਨਾ ਰਬਾਬ। ਜਦੋਂ ਨਾ ਉਹਨੇ ਰਾਗ ਲਾਇਆ ਉਸ ਵੇਲੇ ਦਾ, ਮਰਦਾਨੇ ਨੇ ਰਬਾਬ ਛੇੜੀ ਜਦੋਂ, ਉਹਨਾਂ ਨੂੰ ਗੁੱਸਾ ਚੜਿਆ ਪਿਆ, ਭੜਕੇ ਫਿਰਦੇ ਆ, ਜਿਉਂ ਹੀ ਉਹਨੇ ਰਬਾਬ ਵਜਾਈ ਤੇ ਗੁਰੂ ਨਾਨਕ ਸਾਹਿਬ ਦੀਆਂ ਅੱਖਾਂ ਬੰਦ ਹੋ ਗਈਆਂ। ਉੱਥੇ ਫਿਰ ਉਹਨਾਂ ਨੇ ਜਿਹੜਾ ਇਹ ਸ਼ਬਦ ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਕਹਿੰਦੇ ਕਹਿਣ ਦਾ ਭਾਂਡਾ ਪਿੱਤਲ ਦਾ ਭਾਂਡਾ ਉੱਤੋਂ ਉੱਤੋਂ ਲਿਸ਼ਕਦਾ ਹੈ, ਪਰ ਜਦੋਂ ਬੀਬੀਆਂ ਨੂੰ ਰਗੜਦੀਆਂ ਨੇ ਨਾ ਵਿੱਚੋਂ ਕਲਖ ਹੀ ਨਿਕਲਦੀ ਹੈ, ਉੱਤੋਂ ਉੱਤੋਂ ਚਮਕਣ ਵਾਲਾ ਪਿੱਤਲ ਵਿੱਚੋਂ ਕਾਲਾ ਹੁੰਦਾ ਹੈ। ਆ ਬੀਬੀਆਂ ਨੂੰ ਪਤਾ ਨਾ ਪਿੱਤਲ ਦੇ ਭਾਂਡੇ ਕਾਲਖ ਨਿਕਲੀ ਜਾਂਦੀ ਆਪ ਹੀ ਉਹਨਾਂ ਦੇ ਵਿੱਚੋਂ, ਕਹਿਣ ਦੇ ਭਾਂਡੇ ਜਿਨ੍ਹਾਂ ਨੂੰ ਕਹਿੰਦੇ ਹਾਂ ਆਪਾਂ, ਪਿੱਤਲ ਪਿੱਤਲ ਦੀ ਕਾਲਖ ਨਹੀਂ ਖਤਮ ਹੁੰਦੀ, ਜਿੰਨਾ ਮਰਜ਼ੀ ਧੋਈ ਜਾਓ
ਲਿਸ਼ਕਾ ਦਿਓ ਫਿਰ ਕਾਲਾ ਹੋ ਜਾਂਦਾ, ਫਿਰ ਲਿਸ਼ਕਾਓ ਫਿਰ ਕਾਲਾ ਹੋ ਜਾਂਦਾ। ਉੱਜਲ ਕਹਿਹਾਂ ਕਹਿ ਦਾ ਭਾਂਡਾ, ਕਹਿਹਾਂ ਚਿਲਕਣਾ ਘੋਟਿਮ ਕਾਲੜੀ ਮੱਸ, ਕਾਲੀ ਸ਼ਾਹੀ ਨਿਕਲੀ ਜਦੋਂ ਉਹਨੂੰ ਰਗੜਦੇ ਆ। ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ, ਸੌ ਵਾਰੀ ਵੀ ਧੋ ਲਓ ਉਹਦੀ ਮੈਲ ਨਹੀਂ ਨਿਕਲਦੀ। ਓਏ ਉਹ ਹਾਲ ਤੇਰਾ, ਨਾਮ ਮਾਂ ਨੇ ਸੱਜਣ ਰੱਖਿਆ, ਦੁਨੀਆ ਸੱਜਣ ਕਹਿੰਦੀ ਸੱਜਣ, ਤੇ ਕੰਮ ਕਿਹੜੇ ਕਰਦਾ? ਓਏ ਬਣ ਕੇ ਸੱਜਣ, ਕਹਾ ਕੇ ਸੱਜਣ, ਤੇ ਕਰਦਾ ਕੀ ਹੈ? ਉੱਥੇ ਫਿਰ ਗੁਰੂ ਨਾਨਕ ਸਾਹਿਬ ਨੇ ਜਦੋਂ ਆਹ ਗਾਇਆ ਨਾ ਮਰਦਾਨਾ ਵਜਾਵੇ ਰਬਾਬ, ਤੇ ਗੁਰੂ ਨਾਨਕ ਨੇ ਗਾਇਆ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਗ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਇਹ ਸ਼ਬਦ ਸਾਰਾ ਹੀ ਵਿਚਾਰਨ ਵਾਲਾ, ਵੈਸੇ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਇਹਦੀ ਸਾਰੀ ਵਿਆਖਿਆ ਪਾਲਦਾ, ਬਹੁਤ ਸੋਹਣਾ ਗੁਰੂ ਸਾਹਿਬ ਦਾ ਇਹ ਸ਼ਬਦ। ਤੇ ਕਹਿੰਦੇ ਨੇ ਉਹ ਟਾਕੂਏ ਫੜੇ ਹੋਏ ਸੀ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਨਾ ਸੱਜਣ, ਤੇ ਸੱਜਣ ਤੇ ਉਹ ਹੈ ਜਿਹੜਾ ਸਭ ਦਾ ਸੱਜਣ ਹੋਵੇ, ਵੇਖਣ ਨੂੰ ਸੱਜਣ ਹੈ ਤੇ ਕਰਤੂਤਾਂ ਕਿਹੜੀਆਂ ਕਰਦਾ? ਸੱਜਣਾ ਉਹ ਸਭ ਦਾ ਤੂੰ ਸੱਜਣ ਬਣ ਜਾ, ਸੱਜਣਾ ਸਭ ਦਾ ਤੂੰ ਸੱਜਣ ਬਣ ਜਾ, ਸੱਜਣਾ ਗਾਇਆ। ਮਰਦਾਨੇ ਨੇ ਰਬਾਬ ਵਜਾਈ, ਮਿੱਠੀ ਮਿੱਠੀ ਧੁਨ ਨਿਕਲੀ, ਤੇ ਮਰਦਾਨਾ ਅਲਾਪ ਲਾਵੇ ਨਾ ਗੁਰੂ ਨਾਨਕ ਦੇ ਨਾਲ। ਉਹ ਟਾਕੂਏ ਫੜ ਕੇ ਵੱਢਣ ਆਇਆ, ਅੱਗੋਂ ਕੀਰਤਨ ਹੋ ਰਿਹਾ, ਤੇ ਕੀਰਤਨ ਵੀ ਕੀਰਤਨ ਤੇ ਪਿਆਰਿਓ, ਜੇ ਕੋਈ ਚੱਜਦਾ ਕਰੇ ਨਾ ਤੇ ਮੋਹ ਤੇ ਉਹ ਲੈਂਦਾ ਹੈ ਰਾਗੀ। ਉੱਥੇ ਤੇ ਗੁਰੂ ਨਾਨਕ ਖੁਦ ਗਾ ਰਹੇ ਆ। ਟਿਕੀ ਹੋਈ ਰਾਤ ਸੀ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਤੇ ਵੈਸੇ ਹੀ ਬੰਦੇ ਦਾ ਉੱਚੀ ਸਵੇਰੇ ਸਵੇਰੇ ਬੋਲਣ ਨੂੰ ਜੀ ਨਹੀਂ ਕਰਦਾ ਹੁੰਦਾ, ਸਵੇਰੇ ਸਵੇਰੇ ਉੱਚੀ ਬੋਲਣ ਨੂੰ ਜੀ ਨਹੀਂ ਕਰਦਾ। ਇਹ ਟਾਕੂਏ ਫੜੀ ਫਿਰਦੇ ਆ, ਉਧਰੋਂ ਰਾਗ ਚੱਲ ਪਿਆ, ਉਧਰੋਂ ਗੁਰੂ ਨਾਨਕ ਉਹਨਾਂ ਦਾ ਖਿੜਿਆ ਖਿੜਿਆ ਚਿਹਰਾ ਤੇ ਨਾਲ ਬਾਣੀ, ਇਹੋ ਜਿਹਾ ਪ੍ਰਭਾਵ ਪਿਆ। ਇਹ ਜਿਹੜਾ ਐਂ ਟਾਕੂਆ ਐਂ ਗੁੱਸਾ ਚੜਿਆ ਸੀ, ਹੌਲੀ 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 ਥੱਲੇ ਨੂੰ ਕਰ ਲਿਆ, ਸੁਣਨ ਲੱਗ ਪਿਆ।
ਤੇ ਸੁਣਦਾ ਸੁਣਦਾ ਹੌਲੀ ਹੌਲੀ ਨਾ ਬਹਿ ਗਿਆ, ਥੱਲੇ ਬਹਿ ਗਿਆ। ਉਹ ਨਾਲ ਵਾਲੇ ਵੀ ਠੰਡੇ ਜਿਹੇ ਹੋ ਗਏ ਵੀ ਸੱਜਣ ਬਹਿ ਗਿਆ, ਅੱਗੇ ਵਾਲਾ ਆਪ ਆਗੂ ਹੀ ਬਹਿ ਗਿਆ ਤੇ ਪਿੱਛੇ ਵਾਲਿਆਂ ਨੇ ਤਾਂ ਬਹਿਣਾ ਹੀ ਸੀ, ਉਹ ਵੀ ਟਿਕ ਗਏ। ਤੇ ਗੁਰੂ ਸਾਹਿਬ ਫਿਰ ਲਗਾਤਾਰ ਸ਼ਬਦ ਗਾਉਂਦੇ ਰਹੇ, ਨਾਲ ਨਾਲ ਸਮਝਾਉਂਦੇ ਰਹੇ, ਆ ਜਿਹੜੀਆਂ ਠੱਗੀਆਂ ਕਰਦਾ ਜਿਨ੍ਹਾਂ ਲਈ ਕਰਦਾ ਨਾਲ ਲੈ ਜਾਏਗਾ, ਜਾਣਾ ਤੇ ਸਾਰਿਆਂ ਨਹੀਂ ਹੁੰਦਾ, ਨਾਮ ਉਹਨਾਂ ਦਾ ਰਹਿੰਦਾ। ਕੋਈ ਚੱਜ ਦਾ ਕੰਮ ਜ਼ਿੰਦਗੀ ਵਿੱਚ ਕਰਕੇ ਜਾ। ਲਗਾਤਾਰ ਪਾਤਸ਼ਾਹ ਗੱਲ ਕਰਦੇ ਰਹੇ, ਐ ਠੰਡਾ ਜਿਹਾ ਹੋਇਆ, ਟਾਕੂਆ ਹੱਥ 'ਚੋਂ ਥੱਲੇ ਡਿੱਗ ਪਿਆ। ਹੌਲੀ 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 ਹੱਥ ਜੁੜਦੇ ਵੀ ਗਏ ਤੇ ਸਮਾਂ ਲੰਘਦਾ ਗਿਆ। ਜਿਵੇਂ ਜਿਵੇਂ ਬਾਣੀ ਗਾਉਂਦੇ ਗਏ ਪਾਤਸ਼ਾਹ, ਇਹ ਝੁਕਦਾ 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 ਬਿਲਕੁਲ ਚਰਨਾਂ 'ਤੇ ਡਿੱਗ ਪਿਆ। ਥੋੜ੍ਹੇ ਕੁ ਚਿਰ ਬਾਅਦ ਠੰਡਾ ਹੋ ਗਿਆ ਜਿਵੇਂ। ਬਦਲਦਾ ਉਹੀ ਹੈ ਜਿਹੜਾ ਬਦਲਣਾ ਚਾਹਵੇ। ਕਰਮ ਜਾਗ ਪਿਆ ਕੋਈ, ਪਾਤਸ਼ਾਹ ਦੇ ਵੈਰਾਗਮਈ ਬਚਨ ਗੁਰਬਾਣੀ ਇੰਨਾ ਪ੍ਰਭਾਵਿਤ ਕਰ ਗਈ, ਐਂ ਬੰਦਾ ਬਣ ਕੇ ਬਹਿ ਗਿਆ ਥੱਲੇ। ਉਹ ਪਤਾ ਹੀ ਨਹੀਂ ਕਿਹੜੇ ਵੇਲੇ ਕਰਮ ਜਾਗ ਪੈਣਾ ਹੁੰਦਾ। ਮੈਂ ਇੱਦਾਂ ਦੇ ਬੰਦੇ ਦੀਵਾਨਾਂ 'ਚ ਵੇਖੇ ਆ, ਕਹਿੰਦਾ ਮੈਂ ਸ਼ਰਾਬ ਪੀ ਕੇ ਦੀਵਾਨ 'ਚ ਆਇਆ ਸੀ। ਇੱਦਾਂ ਦੇ ਵੀ ਵੇਖੇ, ਕਹਿੰਦਾ ਜਿੱਦੇ ਮੈਂ ਦੀਵਾਨ ਸੁਣਿਆ ਸੀ ਮੈਂ ਪੀਤੀ ਹੋਈ ਸੀ, ਪਰ ਇੰਨਾ ਮੇਰੇ 'ਤੇ ਅਸਰ ਹੋਇਆ, ਘਰੇ ਜਾ ਕੇ ਬੋਤਲਾਂ ਚੱਕ ਕੇ ਮਾਰੀਆਂ, ਅਗਲੇ ਦਿਨ ਦੀਵਾਨ 'ਚ ਆਇਆ, ਅੰਮ੍ਰਿਤ ਛਕ ਲਿਆ, ਅੱਜ ਤੱਕ ਕਾਇਮ ਆ। ਇੱਦਾਂ ਦੇ ਬੰਦੇ ਵੀ ਵੇਖੇ, ਰੱਜ ਰੱਜ ਕੇ ਪੀ ਆਪਣੀ ਜ਼ਿੰਦਗੀ ਬਦਲ ਲੈਂਦੇ। ਜਦੋਂ ਬੰਦੇ ਦਾ ਦਿਨ ਆਇਆ ਹੁੰਦਾ ਨਾ ਨੇੜੇ, ਬੱਤੀ ਵੀ ਤਿਆਰ ਸੀ ਤੇ ਦੀਵਾ ਵੀ ਤਿਆਰ ਸੀ, ਤੇਲ ਵੀ ਪਾਇਆ ਹੋਇਆ ਸੀ, ਬਸ ਸੀਖ ਲੱਗਣੀ ਸੀ। ਆਪਾਂ ਕਹਿੰਦੇ ਨਾ ਬੰਦਾ ਇੱਕ ਮਿੰਟ 'ਚ ਬਦਲ ਗਿਆ, ਮਿੰਟ 'ਚ ਨਹੀਂ ਬਦਲਿਆ, ਸਾਰੀ ਤਿਆਰੀ ਹੋਈ ਸੀ, ਬਸ ਸੀਖ ਹੀ ਲਾਉਣੀ ਸੀ। ਤੇ ਸੀਖ ਜਿਹੜੀ ਲੱਗਦੀ ਹੈ ਲਗਨ, ਉਹ ਪਤਾ ਨਹੀਂ ਤੈਨੂੰ ਇੱਥੋਂ ਲੱਗਣੀ ਹੈ, ਪਤਾ ਨਹੀਂ ਕਿਤੋਂ ਹੋਰ ਲੱਗਣੀ ਹੈ, ਉਹ ਤੇ ਲੱਗਣ ਹੀ ਲੱਗਣੀ ਹੁੰਦੀ। ਬੰਦਾ ਐਂ ਪੁੱਠੇ ਪਾਸੇ ਜਾਂਦਾ ਜਿਵੇਂ ਬੰਦਾ ਟਕਾਲੇ ਨੂੰ ਜਾਂਦਾ ਜਾਂਦਾ ਪਟਿਆਲੇ ਨੂੰ ਮੁੜ ਪਵੇ, ਇੱਧਰ ਜਾਂਦਾ ਜਾਂਦਾ ਬਿਲਕੁਲ ਹੀ ਇੱਧਰ ਨੂੰ, ਪੁੱਠੇ ਪਾਸੇ ਜਾਂਦਾ ਜਾਂਦਾ ਇੱਕਦਮ ਸਿੱਧੇ ਪਾਸੇ ਹੋ ਜਾਏ, ਪਤਾ ਹੀ ਨਹੀਂ ਲੱਗਦਾ। ਗੁਰੂ ਨਾਨਕ ਸਾਹਿਬ ਦੇ ਅੱਗੇ ਬਹਿ ਗਿਆ, ਮਹਾਰਾਜ ਮੇਰਾ ਭਲਾ ਹੋ ਸਕਦਾ, ਗਰੀਬ ਨਵਾਜ ਮੇਰਾ ਭਲਾ ਹੋ ਸਕਦਾ। ਮਹਾਰਾਜ ਕਹਿੰਦੇ ਕਿਉਂ ਨਹੀਂ ਹੋ ਸਕਦਾ? ਕਹਿੰਦਾ ਮਹਾਰਾਜ ਮੇਰੇ ਵਰਗੇ ਪਾਪੀ ਨਹੀਂ ਬਖਸ਼ੇ ਜਾਂਦੇ। ਸਤਿਗੁਰੂ ਕਹਿੰਦੇ ਬਖਸ਼ਿਆ ਜਾਏਗਾ, ਕੀ ਕਰਾਂ ਮਹਾਰਾਜ, ਮੈਂ ਤੇ ਕਰਮੀ ਬੜੇ ਮਾੜੇ ਕੀਤੇ। ਗੁਰੂ ਸਾਹਿਬ ਕਹਿੰਦੇ ਜੋ ਜੋ ਇਕੱਠਾ ਕੀਤਾ, ਜਿਵੇਂ ਜਿਵੇਂ ਇਕੱਠਾ ਕੀਤਾ, ਉਵੇਂ ਉਵੇਂ ਲੁਟਾ ਦੇ। ਉਹਨਾਂ ਗਰੀਬਾਂ ਦੀ ਮਦਦ ਕਰ ਦੇ, ਲੋੜਵੰਦਾਂ ਨੂੰ ਦੇ ਦੇ, ਅਸੀਸਾਂ ਲੈ। ਵੱਧ ਅਸੀਸਾਂ ਲਈਆਂ ਨੇ ਨਾ ਤੂੰ ਲੋਕਾਂ ਦੀਆਂ, ਹੁਣ ਅਸੀਸਾਂ ਲੈ। ਕਿਸੇ ਦਾ ਘਰ ਵਾਲਾ ਮਾਰਿਆ, ਜਾ ਕੇ ਉਹ ਬੀਬੀ ਦੀ ਸਾਰ ਲੈ, ਉਹਨੂੰ ਰੋਟੀ ਦਾ ਪ੍ਰਬੰਧ ਕਰ, ਤੇਰੇ ਕੋਲੇ ਘਾਟਾ ਨਹੀਂ, ਜੋ ਹੈ ਲੁਟਾ ਦੇ, ਉਹਨਾਂ ਨੂੰ ਦੇ ਦੇ ਜਿਹਨਾਂ ਨੂੰ ਲੋੜ ਹੈ। ਇਹਨੇ ਜਿੰਨਾ ਇਕੱਠਾ ਕੀਤਾ ਸੀ ਸਾਰਾ ਮੋੜਿਆ, ਇੱਥੇ ਹੀ ਬਸ ਨਹੀਂ। ਇਹ ਸੱਜਣ ਜਿਹੜਾ ਸੀ ਨਾ ਸੱਜਣ, ਇਹ ਪਹਿਲਾ ਪ੍ਰਚਾਰਕ ਗੁਰੂ ਨਾਨਕ ਸਾਹਿਬ ਨੇ ਤਲੰਬੇ ਇਲਾਕੇ 'ਚ ਥਾਪਿਆ। ਕਹਿੰਦਾ ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਕੀ ਚਾਹੁੰਦਾ? ਕਹਿੰਦਾ ਨਕਲੀ ਸਾਧ ਨੂੰ ਅਸਲੀ ਸਾਧ ਬਣਾ ਦਿਓ। ਆ ਭੇਖ ਤੇ ਮੈਂ ਸਾਧਾਂ ਵਾਲਾ ਪਾਇਆ ਸੀ, ਪਰ ਅੱਜ ਪਤਾ ਲੱਗਾ ਕੋਈ ਸਾਧੂ ਵੀ ਹੁੰਦਾ, ਅੱਜ ਪਤਾ ਲੱਗਾ ਕੋਈ ਗੁਰੂ ਵੀ ਹੁੰਦਾ। ਨਕਲੀਆਂ ਨੂੰ ਪਖੰਡੀਆਂ ਨੂੰ ਵੇਖਿਆ ਸਾਰੀ ਜ਼ਿੰਦਗੀ, ਅੱਜ ਕੋਈ ਚੱਜ ਦਾ ਮਿਲਿਆ, ਦਿਲ ਦੀ ਜਾਣਨ ਵਾਲਾ ਮਿਲਿਆ, ਦਿਲ ਨੂੰ ਠੰਡ ਪਾਉਣ ਵਾਲਾ, ਸਕੂਨ ਦੇਣ ਵਾਲਾ ਮਿਲਿਆ। ਬਾਬਾ ਮੈਨੂੰ ਚਰਨਾਂ ਨਾਲ ਜੋੜ ਲੈ, ਅੱਜ ਲੱਗ ਗਿਆ ਪਤਾ, ਭੁੱਲਾਂ ਕਰੋ ਮਾਫ਼, ਮੇਰੀਆਂ ਭੁੱਲਾਂ ਮਾਫ਼ ਕਰ ਦਿਓ ਤੇ ਮੈਨੂੰ ਚਰਨਾਂ ਨਾਲ ਜੋੜੋ। ਸਾਰਾ ਕੁਝ ਲੁਟਾਇਆ, ਜਿਨ੍ਹਾਂ ਜਿਨ੍ਹਾਂ ਤੋਂ ਗਲਤੀਆਂ ਕੀਤੀਆਂ ਮਾਫ਼ੀਆਂ ਮੰਗੀਆਂ, ਤੇ ਉਹ ਸੱਜਣ ਇੱਕ ਦਿਨ ਪ੍ਰਚਾਰਕ ਬਣਦਾ। ਗੁਰੂ ਨਾਨਕ ਦੀ ਸ਼ੋਅ ਇਹੋ ਜਿਹੀ ਸੀ, ਗੁਰੂ ਨਾਨਕ ਦੀ ਬਾਣੀ ਵਿੱਚ ਅਸਰ ਇਹੋ ਜਿਹਾ ਸੀ, ਜ਼ਿੰਦਗੀਆਂ ਬਦਲ ਦਿੰਦੀ ਸੀ। ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ, ਆਪਾਂ ਪੜ੍ਹਦੇ ਰਹੇ ਹਾਂ ਨਾ ਗੱਜ ਕੇ।
ਬੰਦਿਓ ਕਰੇ ਖੁਦਾ, ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ, 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 ਬੰਦਿਓ ਕਰੇ
ਗੱਜ ਕੇ
ਨਦਰ ਗੁਰੂ ਨਾਨਕ ਦੀ। ਉਹ ਆਪਣਾ ਲੈ ਬਣਾ ਬੜਾ ਨਦਰ ਗੁਰੂ ਨਾਨਕ ਦੀ, ਆਪਣਾ ਲੈ ਬੜਾ
ਅੰਦਰ ਗੁਣ ਨਾਨਕ ਦੀ
ਉਹ ਬੰਦਿਓ ਕਰੇ ਖੁਦਾ ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ
ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ ਬੰਦਿਓ ਕਰੇ ਖੁਦਾ ਨਦਰ
ਖੁਦਾ ਨਦਰ ਗੁਰੂ ਨਾਨਕ ਦੀ ਆਪਣਾ ਲੈ ਬਣਾ ਨਦਰ ਗੁਰੂ ਨਾਨਕ ਦੀ ਇਸ ਕਰਕੇ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬੰਧ ਆ ਸਭ ਜਗ ਭਵੇ ਤੇ ਲਾਸਟ ਅਗਲੀਆਂ ਪੰਗਤੀਆਂ ਸੇਵਾ ਕਰੇ ਸੋ ਚਾਕਰ ਹੋਏ ਜਲ ਥਲ ਮਹੀਲ ਰਵ ਰਹਿਆ ਸੋਏ ਇੱਕੋ ਹੀ ਸਾਰੇ ਪਾਸੇ ਰਵਿਆ ਹੋਇਆ ਅਸਲੀ ਸੇਵਕ ਉਹ ਚਾਕਰ ਹੈ ਜਿਹੜਾ ਸੇਵਾ ਕਰੇ ਤੇ ਲਾਸਟ ਪੰਗਤੀ ਹੈ ਔਗਣ ਵੇਖ ਆਪਣੇ ਤੇ ਗੁਣ ਵੇਖ ਦੂਜਿਆਂ ਦੇ ਜਿਹੜਾ ਏਦਾਂ ਕਰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਜਿਹੜਾ ਬਾਕੀਆਂ ਦੇ ਗੁਣ ਵੇਖਦਾ ਕੁਆਲਿਟੀ ਵੇਖਦਾ ਪ੍ਰਣਵਤ ਨਾਨਕ ਤਾਰੇ ਸੋਏ ਕਹਿੰਦੇ ਉਹ ਸੇਵਕ ਫਿਰ ਪਾਰ ਲੰਘਦਾ ਜਿਹੜਾ ਆਪਣੀਆਂ ਗਲਤੀਆਂ ਵੇਖਦਾ ਦੂਜਿਆਂ ਦੇ ਗੁਣ ਵੇਖਦਾ ਆਓ ਗੁਣ ਵੇਖਣੇ ਸਿੱਖੀਏ ਗੁਣ ਧਾਰਨ ਕਰੀਏ ਲੋਕਾਂ ਦੇ ਔਗਣ ਵੇਖਦੇ ਰਹਾਂਗੇ ਵੇਖਦੇ ਰਹਾਂਗੇ ਵੇਖਦੇ ਰਹਾਂਗੇ ਔਗਣਾਂ ਨਾਲ ਭਰ ਜਾਂਗੇ ਬਾਕੀਆਂ ਦੇ ਗੁਣ ਵੇਖੋ ਗੁਣ ਵੇਖੋ ਗੁਣ ਵੇਖੋ ਜਿਹੜੀ ਚੀਜ਼ ਵੇਖੇਗਾ ਅਟਰੈਕਟ ਵੀ ਉਹੀ ਕਰੇਗਾ ਨਾ ਫਿਰ ਅਸੀਂ ਵੀ ਗੁਣੀ ਬਣ ਜਾਣਾ ਫਲਾਣੇ ਬੰਦੇ ਚਾਹ ਭੈੜ ਹੈ ਉਹਦੇ ਚਾਹ ਭੈੜ ਹੈ ਉਹਦੇ ਚਾਹ ਭੈੜ ਹੈ ਤੂੰ ਬਹੁਤ ਭੈੜਾ ਬਣ ਜਾਣਾ ਭੈੜਾਂ ਵੇਖ ਵੇਖ ਕੇ ਫਲਾਣੇ ਬੰਦੇ ਚਾਹ ਚੰਗਿਆਈ ਆ ਚੰਗਿਆਈ ਆ ਚੰਗਿਆਈ ਚੰਗਿਆਈਆਂ ਵੇਂਦਾ ਰਹੀ ਤੂੰ ਚੰਗਾ ਬਣ ਜਾਣਾ ਬੁਰਾਈਆਂ ਵੇਖ ਵੇਖ ਕੇ ਬੁਰਾ ਹੀ ਕਾਹਦੇ ਲਈ ਬਣਨਾ ਚੰਗੇ ਬਣੀਏ ਅਤੇ ਆਪ ਸਾਰਿਆਂ ਨੂੰ ਬੇਨਤੀ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਮੁੱਖ ਵਾਕ ਸੁਣਦੇ ਹਾਂ ਫਿਰ ਆਪਾਂ ਚਾਲਾ ਪਾਵਾਂਗੇ ਜਿੱਥੇ ਡਕਾਲਾ ਨਗਰ ਦੀ ਸੰਗਤ ਦਾ ਸਾਰੀ ਦਾ ਹੀ ਬੜਾ ਧੰਨਵਾਦ ਹੈ ਵੀਰਾਂ ਭਰਾਵਾਂ ਭੈਣਾਂ ਦਾ ਜਿਨ੍ਹਾਂ ਜਿਨ੍ਹਾਂ ਸੇਵਾਦਾਰਾਂ ਨੇ ਲੰਗਰਾਂ ਦੇ ਵਿੱਚ ਸੇਵਾ ਟਰੈਕਟਰ ਟਰਾਲੀਆਂ ਦੀਆਂ ਸੇਵਾਵਾਂ ਸਾਰੇ ਪਾਸੇ ਇੱਧਰ ਧਿਆਨ ਰੱਖਿਓ ਸੇਵਾਵਾਂ ਡਟ ਕੇ ਕੀਤੀਆਂ ਹਨ ਸਾਰੀਆਂ ਸੰਗਤਾਂ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਹਰਜੀਤ ਸਿੰਘ ਹੋਣੀ ਉਹਨਾਂ ਦੇ ਘਰੋਂ ਬੀਬੀ ਜੀ ਹਰ ਮਹੀਨੇ ਇਹਨਾਂ ਦੀ ਇੱਥੋਂ ਡਕਾਲੇ ਤੋਂ ਬੀਬੀਆਂ ਪ੍ਰਸ਼ਾਦੇ ਪਕਾਉਣ ਦੀ ਸੇਵਾ ਜਾਂ ਹੋਰ ਸੇਵਾ ਕਰਨ ਲਈ ਹਾਂਜੀ ਬਲਜਿੰਦਰ ਕੌਰ ਬੀਬੀ ਉਹਨਾਂ ਦੀ ਕਿੰਨੀਆਂ ਭੈਣਾਂ ਨੂੰ ਨਾਲ ਲੈ ਕੇ ਚਲੋ 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 ਆਪਾਂ ਸੇਵਾ ਅੱਗੇ ਲੱਗ ਕੇ ਕੋਈ ਇੱਕ ਬੰਦਾ ਕਰਦਾ ਬਾਕੀ ਤੇ ਨਾਲ ਤੁਰ ਪੈਂਦੇ ਹੁੰਦੇ ਹਰਜੀਤ ਸਿੰਘ ਉਹਨਾਂ ਦਾ ਬੇਟਾ ਛੋਟਾ ਜਿਹਾ ਆਕਾਸ਼ਦੀਪ ਐਡਾ ਕੁ ਹੁੰਦਾ ਸੀ ਉਦੋਂ ਨਿੱਕਾ ਜਿਹਾ ਹੁੰਦਾ ਹੀ ਮੇਰੇ ਮਗਰ ਮਗਰ ਦੀਵਾਨ ਡਕਾਲੇ ਦੀਵਾਨ ਲਾਈਏ ਇੱਕ ਬੰਦਾ ਅੱਗੇ ਲੱਗੇ ਸਾਰਾ ਪਿੰਡ ਫਿਰ ਆਪੇ ਮਗਰ ਤੁਰ ਪੈਂਦਾ ਹੁੰਦਾ ਤੇ ਕਿੰਨੀ ਵਾਰੀ ਆਪਾਂ ਦੀਵਾਨ ਲਾਏ ਡਕਾਲੇ ਦੇ ਪਿੰਡ ਨੇ ਪੰਚਾਇਤ ਨਗਰ ਸਾਰਾ ਰਲ ਕੇ ਕਰਦਾ ਰਿਹਾ ਸੋ ਸਰਦਾਰ ਹਰਜੀਤ ਸਿੰਘ ਇਹਨਾਂ ਦਾ ਪੁੱਤ ਆਕਾਸ਼ਦੀਪ ਸਾਰਾ ਟੱਬਰ ਪਰਿਵਾਰ ਵੱਡਾ ਭਰਾ ਗੁਰਦੀਪ ਸਿੰਘ ਹੈ ਸੋ ਇਹ ਸਾਰੇ ਆਉਣ ਜਾਣ ਵਾਲੇ ਨੇ ਸੰਗਤ ਕਰਨ ਵਾਲੇ ਨੇ ਮਿਲਦੇ ਜੁਲਦੇ ਹਨ ਬਹੁਤ ਸਾਲਾਂ ਦੇ ਲੱਗੇ ਅੱਜ ਦੇ ਨਹੀਂ ਲੱਗੇ ਕਿ ਪਿਛਲੇ 20 ਸਾਲਾਂ ਤੋਂ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਆਉਣੀ ਜਾਣੀ ਬਣੀ ਹੋਈ ਹੈ ਜੁੜੇ ਹੋਏ ਹੈ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਕਾਇਮ ਹੋ ਕੇ ਅੱਗੇ ਲੱਗ ਕੇ ਮੈਂ ਤਾਂ ਕਿਹਾ ਸੀ ਘਰੇ ਹੀ ਰੱਖ ਲਓ ਉੱਥੇ ਹੀ ਟੈਂਟ ਲਾ ਲਓ ਅੰਦਰ ਹੀ ਅਤੇ ਆਹ ਬਠੋਈ ਵਾਲੇ ਮੇਰੇ ਖਿਆਲ ਬਠੋਈ ਪਿੰਡ ਦੇ ਨੇ ਜਿਨ੍ਹਾਂ ਦੀ ਆ ਜਗ੍ਹਾ ਇੱਥੇ ਇਹਨਾਂ ਨੇ ਆ ਇਹਦੀ ਓਪਨਿੰਗ ਵੀ ਅੱਜ ਮੇਰੇ ਤੋਂ ਰੀਬਨ ਕਟਵਾਇਆ ਅਤੇ ਇਹ ਜਗ੍ਹਾ ਇੱਥੇ ਇਹਨਾਂ ਨੇ ਕਿਹਾ ਵੀ ਚਲੋ ਇੱਥੇ ਦੀਵਾਨ ਲਾ ਲਓ ਸੰਗਤ ਦੇ ਚਰਨ ਪੈ ਜਾਣ ਗੁਰੂ ਗ੍ਰੰਥ ਸਾਹਿਬ ਦੇ ਚਰਨ ਪੈ ਜਾਣਗੇ ਨਾਲੇ ਚੰਗੀ ਗੱਲ ਹੈ ਪਿੱਛੇ ਥਾਂ ਔਖਾ ਹੋ ਜਾਣਾ ਸੀ ਰੋਡ ਦੇ ਉੱਤੇ ਹੈ ਆਉਣਾ ਜਾਣਾ ਵੀ ਸਾਰਿਆਂ ਨੂੰ ਸੌਖਾ ਹੈ ਵਾਪਸ ਜਾਣਾ ਵੀ ਸੌਖਾ ਹੈ ਜਗ੍ਹਾ ਪੱਕੀ ਹੈ ਕਿੰਨਾ ਸੋਹਣਾ ਪ੍ਰਬੰਧ ਹੋ ਗਿਆ ਅਤੇ ਕਿੰਨੀ ਦੂਰ ਤੱਕ ਆਪਾਂ ਇੱਥੇ ਬੋਲ ਰਹੇ ਹਾਂ ਅਮਰੀਕਾ ਆਵਾਜ਼ ਸੁਣਦੀ ਹੈ ਆਪਣੀ ਨੈੱਟ ਆ ਗਿਆ ਨਾ ਅੱਗੇ ਦੀਵਾਨ ਲੱਗਦੇ ਹੁੰਦੇ ਸੀ ਅਤੇ ਡਕਾਲੇ ਵਾਲੇ ਸੁਣਦੇ ਸੀ ਡਕਾਲੇ ਦੇ ਦੀਵਾਨ ਲੱਗੇ ਡਕਾਲੇ ਵਾਲਿਆਂ ਨੂੰ ਪਤਾ ਲੱਗਦਾ ਹੁੰਦਾ ਸੀ ਹੁਣ ਅੱਜ ਕੱਲ੍ਹ ਇੰਨੀ ਮੌਜ ਲੱਗੀ ਹੈ ਦੀਵਾਨ ਇੱਥੇ ਚੱਲ ਰਿਹਾ ਅਮਰੀਕਾ ਵਾਲੇ ਵੀ ਸੁਣ ਰਹੇ ਨੇ ਕੋਈ ਕਨੇਡਾ ਬੈਠਾ ਸੁਣ ਰਿਹਾ ਹੋਣਾ ਬੱਚੇ ਪੜ੍ਹਦੇ ਨੇ ਜਿਹੜੇ ਉਹ ਆਪਣੇ ਮਾਂ ਪਿਓ ਨੂੰ ਕੈਮਰਿਆਂ 'ਚ ਵੇਖਦੇ ਹੋਣਗੇ ਵੀ ਆਹ ਮੇਰਾ ਬਾਪੂ ਬੈਠਾ ਮੇਰੀ ਬੇਬੇ ਦੀਵਾਨ 'ਚ ਬੈਠੀ ਹੈ ਕਿੰਨੇ ਨਿੱਕੇ ਨਿੱਕੇ ਨਿਆਣੇ ਵਿੱਚ ਬੈਠਦੇ ਸੀ ਸਾਰੇ ਅਮਰੀਕਾ ਕਨੇਡਾ ਚਲੇ ਗਏ ਅੱਧੇ ਤਾਂ ਵੈਸੇ ਹੀ ਚਲੇ ਗਏ ਆਪਣੇ ਨਹੀਂ ਤਾਂ ਮੈਂ ਪਰਮੇਸ਼ਵਰ ਦੁਆਰ ਸਾਹਿਬ ਨਾ ਦੀਵਾਨ ਲਾਉਣਾ ਮੁੰਡੇ ਹੀ ਮੁੰਡੇ ਕੁੜੀਆਂ ਮੁੰਡੇ ਬੱਚੇ ਨੌਜਵਾਨ ਹਾਣ ਨੂੰ ਹਾਣ ਪਿਆਰਾ ਮੈਂ ਵੀ ਉਹੋ ਜਿਹੇ ਉਹ ਵੀ ਉਹੋ ਜਿਹੇ ਅਤੇ ਮੈਂ ਪਿੱਛੇ ਜੇ ਕਨੇਡਾ ਦੀਵਾਨ ਲਾਇਆ
ਪੂਰਾ ਭਰਿਆ ਹੋਇਆ, ਮੈਨੂੰ ਇਹ ਲੱਗੇ ਵੀ ਸਾਰੇ ਹੀ ਪਰਮੇਸ਼ਰ ਦੁਆਰ ਵਾਲੇ ਟਰੰਟੋ ਬੈਠੇ। ਉਹ ਮੈਨੂੰ ਸਾਰੇ ਹੀ ਮੁੰਡੇ, ਮੈਂ ਕਿਹਾ ਐਂ ਲੱਗਦਾ ਵੀ ਸਾਰਾ ਪਰਮੇਸ਼ਰ ਦੁਆਰ ਹੀ ਇੱਥੇ ਆ ਗਿਆ, ਸਾਰੇ ਹੀ ਉੱਥੇ ਦਿਸਣ। ਜਿੰਨੇ ਬੱਚੇ ਮੇਰੇ ਅੱਗੇ ਬੈਠਦੇ ਸੀ ਦੀਵਾਨ ਸੁਣਦੇ ਸੀ, ਕਿੰਨੇ ਹੀ ਚਲੇ ਗਏ, ਕੈਨੇਡਾ ਅਮਰੀਕਾ ਚਲੇ ਗਏ, ਕੈਨੇਡਾ ਨਿਕਲ ਗਏ, ਆਸਟ੍ਰੇਲੀਆ ਚਲੇ ਗਏ। ਚਲੋ ਤਰੱਕੀਆਂ ਕਰਨ ਸਾਰੇ ਬੱਚੇ। ਤੇ ਅੱਜ ਕੱਲ ਇਹ ਮੌਜ ਹੈ ਵੀ ਇੱਥੇ ਦੀਵਾਨ ਚੱਲ ਰਿਹਾ ਹੈ, ਪੂਰੇ ਪੰਜਾਬ ਦੇ ਵਿੱਚ ਆ ਦਮਦਮਾ ਟੀਵੀ ਚੱਲਦਾ ਫਾਸਟ ਵੇ ਚੈਨਲ ਦੇ ਉੱਤੇ, ਸਾਰੀ ਮਾਲਵੇ ਦੀ ਬੈਲਟ ਵਿੱਚ ਇਹ ਦੀਵਾਨ ਲਾਈਵ ਚੱਲ ਰਿਹਾ, ਦੂਰ ਤੱਕ ਬਠਿੰਡੇ ਤੱਕ ਘਰ ਘਰ ਟੀਵੀ ਚੱਲਦਾ। ਤੇ ਅੱਜ ਕੱਲ ਇਹ ਸੁੱਖ ਹੋ ਗਿਆ ਨੈੱਟ ਦੇ ਉੱਤੇ, ਯੂਟਿਊਬ ਐਮ ਪੀ ਚੈਨਲ ਜਿਹੜਾ ਪਰਮੇਸ਼ਵਰ ਦੁਆਰ ਦਾ, ਉਹਦੇ ਤੇ ਕਿੰਨੇ ਲੋਕ ਲਾਈਵ ਟੈਲੀਕਾਸਟ ਵੇਖਦੇ ਐ। ਮੌਜ ਲੱਗੀ ਹੈ, ਦੀਵਾਨ ਛੋਟਾ ਜਿਹਾ ਹੋਵੇ ਵੱਡਾ ਹੋਵੇ ਉਹਨੂੰ ਹਜ਼ਾਰਾਂ ਲੱਖਾਂ ਲੋਕੀ ਨੈੱਟ ਤੇ ਵੇਖ ਲੈਂਦੇ ਆ। ਸੋ ਅੱਜ ਕੱਲ ਇਹ ਬੜੀ ਸੁੱਖ ਹੋ ਗਿਆ। ਤੇ ਆਪ ਸਾਰਿਆਂ ਨੂੰ ਬੇਨਤੀ ਹੈ ਭਰਾਵੋ ਭੈਣੋ ਕਿ ਇਸੇ ਤਰ੍ਹਾਂ ਜੁੜੇ ਰਹਿਣਾ। ਗੁਰਦੁਆਰਾ ਸਾਹਿਬ ਨੇੜੇ ਹੈ, ਸਵੇਰੇ ਉੱਠੋ ਜਾਓ, ਬਾਣੀ ਪੜ੍ਹੋ, ਬਾਣੀ ਗਾਓ, ਅੱਜ ਦੀ ਬੜੀ ਲੋੜ ਹੈ। ਡਿਪਰੈਸ਼ਨ ਦੇ ਵਿੱਚ ਆਉਣ ਵਾਲੇ ਸਮੇਂ 'ਚ ਵੇਖੋਗੇ ਤੁਸੀਂ, ਸਭ ਤੋਂ ਭੈੜੀ ਬਿਮਾਰੀ ਲੋਕਾਂ ਨੂੰ ਡਿਪਰੈਸ਼ਨ ਦੀ ਹੋਣੀ। ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਟੈਨਸ਼ਨਾਂ ਪਈਆਂ ਰਹਿੰਦੀਆਂ। ਇਹਦੇ ਤੋਂ ਬਚਣ ਦਾ ਤਰੀਕਾ ਇੱਕੋ ਹੀ, ਅਸੀਂ ਬਾਣੀ ਪੜ੍ਹੀਏ, ਅਸੀਂ ਘੰਟਾ ਅੱਧਾ ਘੰਟਾ ਚੌਂਕੜਾ ਲਾ ਕੇ ਆਪਣੇ ਆਪ ਨਾਲ ਬੈਠੀਏ। ਫੋਨ ਬੰਦ ਕਰ ਦਿਆ ਕਰੋ, ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬਹਿ ਜਿਆ ਕਰੋ, ਐ ਸਰੀਰ ਸਿੱਧਾ ਬੈਕ ਸਿੱਧੀ ਕਰਕੇ ਅੱਖਾਂ ਬੰਦ ਕਰ ਲਈਆਂ ਤੇ ਚੌਂਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ, ਫਿਰ ਪੰਜ ਮਿੰਟ ਬੋਲਤਾ, ਫਿਰ ਚੁੱਪ ਕਰ ਜਾ, ਬੋਲਿਆ ਨਾ ਕਰੋ, ਫਿਰ ਐ ਚੁੱਪ ਕਰਕੇ 15-20 ਮਿੰਟ ਐ ਮਾੜੀ ਜੀ ਵੀ ਹੱਥ ਨਹੀਂ ਹਿੱਲਣ ਦੇਣਾ, ਐ ਉਂਗਲ ਨਾ ਹਿੱਲੇ, ਸਿਰ ਨਾ ਹਿੱਲੇ, ਗਰਦਨ ਨਾ ਹਿੱਲੇ, ਗੋਡਾ ਨਾ ਹਿੱਲੇ, ਐ ਆਕੜ ਕੇ ਬਸ ਐ ਬਹਿ ਗਿਆ 20 ਮਿੰਟ ਬੈਠ, ਤੇਰਾ ਮਨ ਐ ਟਿਕ ਜੂਗਾ, ਸ਼ਾਂਤ ਹੋਣ ਲੱਗ ਜੂਗਾ। ਤਜਰਬਾ ਕਰਕੇ ਵੇਖਿਓ, ਕਰਕੇ ਵੇਖਿਓ, ਪਤਾ ਲੱਗੂ, ਫਿਰ ਬੜਾ ਨਜ਼ਾਰਾ ਆਉਣ ਲੱਗ ਜੂ। ਜਦੋਂ 20 ਮਿੰਟ ਬਹਿ ਜਾਏਗਾ ਹੌਲੀ ਹੌਲੀ, ਫਿਰ 25 ਮਿੰਟ, ਅੱਧਾ ਘੰਟਾ, 45 ਕੁ ਮਿੰਟ ਬੰਦਾ ਰੋਜ਼ ਲਾਵੇ, ਆਪਣੇ ਆਪ ਵਿੱਚ ਜਾਵੇ ਤੇ ਆਨੰਦ ਬਣਿਆ ਰਹੇਗਾ, ਫਿਰ ਮਨ ਟਿਕਿਆ ਰਹੇਗਾ। ਅੰਤਰ ਵਸੈ ਨਾ ਬਾਹਰ ਜਾਏ, ਅੰਦਰ ਵਸਣਾ ਸ਼ੁਰੂ ਕਰ, ਹੌਲੀ ਹੌਲੀ ਅੰਦਰ ਜਾ, ਫਿਰ ਅੰਦਰ ਵਸੀ, ਪਹਿਲਾਂ ਗੇੜਾ ਹੀ ਲਾਉਣਾ ਸ਼ੁਰੂ ਕਰ, ਅੰਦਰ ਜਾ ਮੁੜਿਆ, ਅੰਦਰ ਜਾ ਮੁੜਿਆ, ਫਿਰ ਹੌਲੀ ਹੌਲੀ ਅੰਦਰ ਹੀ ਵਸ ਜਾਈ ਪੱਕਾ, ਮੁੜ ਕੇ ਬਾਹਰ ਨਾ ਆਈ, ਅੰਦਰ ਆਪਣੇ ਆਪੇ ਦੇ ਨਾਲ ਜੁੜਿਆ ਰਹੀ। ਪਹਿਲਾਂ ਮਾੜਾ ਮਾੜਾ ਜਾਈਦਾ ਗੇੜਾ ਮਾਰਨ, ਮਾੜਾ ਮਾੜਾ 15-20 ਮਿੰਟ, ਫਿਰ ਅੰਦਰ ਪੱਕਾ ਹੀ ਬਹਿ ਜਾਈਦਾ ਯਾਰ, ਇੰਨਾ ਮਨ ਆਨੰਦ ਆਉਂਦਾ। ਖੇਤੀਬਾੜੀ ਚੱਲੀ ਜਾਣੀ ਹੈ, ਗੱਡੀਆਂ ਚੱਲੀ ਜਾਣੀਆਂ ਨੇ, ਟਰੈਕਟਰ ਚੱਲੀ ਜਾਣੇ ਨੇ, ਘਰ ਦੇ ਕੰਮ ਕਾਰ ਚੱਲੀ ਜਾਣੇ ਨੇ, ਪਰ ਵਸਣਾ ਤੂੰ ਅੰਦਰ ਹੀ ਹੈ, ਫਿਰ ਆਪਣੇ ਆਨੰਦ ਬਣਿਆ ਰਹਿਣਾ ਤੇਰਾ। 5 ਮਿੰਟ 4 ਮਿੰਟ 10 ਮਿੰਟ ਸ਼ੁਰੂ ਕਰੋ, ਜਿੰਨੇ 35-40 ਸਾਲ ਦੇ ਹੋ ਗਏ ਆ, ਬਥੇਰੀਆਂ ਜਵਾਨੀਆਂ ਦਾ ਆਨੰਦ ਲੈ ਲਿਆ, ਘੁੰਮ ਫਿਰ ਲਿਆ, ਬਥੇਰਾ ਖਾ ਪੀ ਵੀ ਲਿਆ, ਇਹ ਜੋਸ਼ ਜਿਹਾ ਜਿਹੜਾ ਸੀ ਹੌਲੀ ਹੌਲੀ ਠੰਡਾ ਜਿਹਾ ਪੈ ਜਾਂਦਾ 40 ਸਾਲ ਤੋਂ ਬਾਅਦ। ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਹੁਣ ਆਪਾਂ ਥੋੜ੍ਹੇ ਜਿਹੇ ਇੱਧਰ ਨੂੰ ਲੱਗ ਜਾਓ, ਛੱਡ ਦਿਓ ਆ ਜਿਹੜਾ ਗਲਾਸੀ ਗਲੂਸੀ ਖੜਕਾਉਣੀ ਆ, ਆਪਾਂ ਹੁਣ ਛੱਡ ਦਿਓ, ਬਥੇਰੀਆਂ ਖੜਕਾ ਲਈਆਂ, 15 ਸਾਲ ਦਾ ਲੱਗਿਆ, ਹੁਣ 40-45 ਦਾ ਹੋ ਗਿਆ, ਛੱਡ ਪਰੇ, ਹੁਣ ਇਹ ਵੀ ਵੇਖ ਲਿਆ, ਹੁਣ ਇੱਧਰ ਵਾਲੀ ਗਲਾਸੀ ਖੜਕੇ ਆ ਗਿਆਨ ਵਾਲਾ ਕੰਮ ਲਈਏ, ਗੁਰਬਾਣੀ ਵਾਲੇ ਪਾਸੇ ਨੂੰ ਲੱਗੀਏ, ਚੰਗੇ ਪਾਸੇ ਲਾਈਏ ਆਪਣੇ ਆਪ, ਛੱਡ ਦਿਓ ਜਿਹੜਾ ਵੀਰ ਭਰਾ ਪੀਣ ਪੂਣ ਵਾਲਾ, ਛੱਡੋ, ਆਪਾਂ ਚੋਂ ਕੀ ਕੱਢਣਾ, ਅੱਗੇ ਕੀ ਕੱਢ ਲਿਆ ਕਿਸੇ ਨੇ, ਅੱਗੇ ਕੀ ਕੱਢਣਾ, ਨਿੱਕੇ ਨਿੱਕੇ ਨਿਆਣੇ ਬਾਪੂ ਵੱਲ ਵੇਖਦੇ ਆ, ਤੇ ਜੇ ਅੱਜ ਪਿਓ ਨੂੰ ਵੇਖਣਗੇ ਕੱਲ੍ਹ ਨੂੰ ਮਾੜਾ ਅਸਰ ਹੋ ਸਕਦਾ ਸਾਡੇ, ਤੇ ਆਪਾਂ ਇਹਦੇ ਲਈ ਕਮਰ ਕੱਸਾ ਕਰੀਏ। ਬਾਕੀ ਭਰਾਵੋ ਭੈਣੋ ਕਮਰ ਕੱਸੇ ਕਰੋ, ਚਿੱਟਾ ਨਸ਼ਾ ਘਰ 'ਚ ਵੜਨ ਨਾ ਦਿਓ, ਪਿੰਡਾਂ 'ਚ ਨਾ ਵੜਨ ਦਿਓ, ਤੁਹਾਨੂੰ ਪਤਾ ਲੱਗੇ ਨਾ ਡਕਾਲੇ 'ਚ ਫਲਾਣਾ ਬੰਦਾ ਚਿੱਟੇ ਵਾਲਾ, ਫਿਰ ਭਾਵੇਂ ਮਰਨੀ ਮਰਜ਼ੀ ਜੋ ਮਰਜ਼ੀ ਹੋਵੇ, ਸਾਰੇ ਬੰਦਿਆਂ ਨੂੰ ਇਕੱਠੇ ਕਰਕੇ ਘੇਰਾ ਪਾ ਵੀ ਆਹ ਬੰਦਾ ਚਿੱਟਾ ਵੇਚਦਾ, ਉਹ ਚਿੱਟਾ ਐਡਾ ਭੈੜਾ ਨਸ਼ਾ ਇੱਕ ਵਾਰੀ ਪਿੰਡ 'ਚ ਵੜ ਗਿਆ ਉਜਾੜ ਕੇ ਰੱਖ ਦੂ। ਆਹ ਅਜਨਾਲੇ ਦੇ ਇਲਾਕੇ 'ਚ ਵੇਖ ਲਓ, ਪਿੰਡਾਂ ਦੇ ਪਿੰਡ ਉੱਜੜ ਗਏ, ਉੱਜੜ ਗਏ, ਅੰਮ੍ਰਿਤਸਰ ਦੇ ਤਰਨ ਤਾਰਨ ਦੇ ਇਲਾਕੇ ਦੇ ਵਿੱਚ ਲਾਸ਼ਾਂ ਰੋਜ਼ ਉੱਠਦੀਆਂ ਨੇ, ਰੋਜ਼ ਬਾਰਡਰ ਦਾ ਇਲਾਕਾ, ਪਤਾ ਨਹੀਂ ਕਿਹੜੇ ਹਿਸਾਬ ਨਾਲ ਨਸ਼ਾ ਆਉਂਦਾ, ਇੰਨਾ ਕੁ ਚਿੱਟਾ ਨਸ਼ਾ, ਇੰਨਾ ਬੁਰਾ ਹਾਲ ਹੈ। ਤੇ ਅੱਜ ਸਾਡਾ ਹੀ ਫਰਜ਼ ਬਣਦਾ ਨਗਰ ਵਾਲਿਓ, ਪਿੰਡਾਂ ਵਾਲਿਓ, ਪਹਿਰਾ ਲਾਓ ਤਕੜਾ ਵੀ ਆਹ ਬੰਦਾ ਵੇਚਦਾ, ਮੁੰਡੇ ਇਕੱਠੇ ਕਰੋ, ਬੀਬੀਆਂ ਇਕੱਠੀਆਂ ਕਰੋ, ਵੀ ਜਿਹੜਾ ਚਿੱਟਾ ਵੜਦਾ ਨਾ ਪਿੰਡ 'ਚ, ਉਹਨੂੰ ਪਿੰਡ 'ਚ ਵੜਨ ਜੋਗਾ ਨਾ ਰੱਖੋ, ਵੀ ਤੂੰ ਪਿੰਡ 'ਚ ਨੁਕਸਾਨ ਕਰੇਗਾ, ਕੋਈ ਵੀ ਇੱਦਾਂ ਦਾ ਨਸ਼ਾ ਪਿੰਡ 'ਚ, ਆਪਾਂ ਆਪ ਪਹਿਰੇਦਾਰੀ ਕਰੋ, ਤਕੜੇ ਹੋ ਕੇ ਲੜਾਈ ਲੜੋ, ਵੀ ਨਸ਼ਾ ਨਹੀਂ ਪਿੰਡ 'ਚ ਵੜਨ ਦੇਣਾ। ਬਾਕੀ ਠੀਕ ਹੈ, ਮਾੜੇ ਮੋਟੇ ਜਿਹੜੇ ਚੱਲਦੇ ਨੇ ਸ਼ੁਰੂ ਤੋਂ ਤੁਰੇ ਆਉਂਦੇ ਨੇ, ਪਰ ਚਿੱਟੇ ਵਾਲਾ ਕੰਮ ਨਹੀਂ ਵੜਨ ਦੇਣਾ, ਚਿੱਟਾ ਇਹੋ ਜਿਹਾ ਹੱਡਾਂ 'ਚ ਵੜਦਾ ਬੰਦੇ ਨੂੰ ਬਰਬਾਦ ਕਰ ਦਿੰਦਾ, ਇਹਨੂੰ ਪਿੰਡਾਂ 'ਚ ਨਾ ਵੜਨ ਦਿਓ। ਇਸ ਕਰਕੇ ਬਜ਼ੁਰਗਾਂ ਨੂੰ, ਮਾਤਾਵਾਂ ਭੈਣਾਂ ਨੂੰ, ਸਭ ਨੂੰ ਬੇਨਤੀ ਹੈ ਵੀ ਆਪਾਂ ਕਮਰ ਕੱਸੇ ਕਰੀਏ, ਨਸ਼ੇ ਨਾ ਪਿੰਡਾਂ 'ਚ ਵੜਨ ਦਈਏ। ਅਤੇ ਵਧੀਆ ਗੱਲ ਹੈ ਕਿ ਅਸੀਂ ਗੁਰਸਿੱਖੀ ਨਾਲ ਜੁੜੋ, ਜਿਹਨੂੰ ਮਰਜ਼ੀ ਮੰਨ ਲੈ, ਤੂੰ ਰਾਮ ਮੰਨ, ਤੂੰ ਕ੍ਰਿਸ਼ਨ ਮੰਨ, ਤੂੰ ਰਾਮ ਦਾ ਬਣ ਕੇ ਸਵਰ ਜਾ, ਸੁਣ ਲਓ ਧਿਆਨ ਨਾਲ, ਤੂੰ ਰਾਮ ਦਾ ਬਣ ਕੇ ਸਵਰ ਜਾ, ਤੂੰ ਕ੍ਰਿਸ਼ਨ ਦਾ ਬਣ ਕੇ ਸਵਰ ਜਾ,
ਤੂੰ ਰਾਧਾ ਦਾ ਬਣ ਕੇ ਸਬਰ ਜਾ ਤੇ ਭਾਵੇਂ ਤੂੰ ਬਾਜਾਂ ਵਾਲੇ ਦਾ ਬਣ ਕੇ ਸਬਰ ਜਾ, ਤੂੰ ਸਬਰ ਨਾ ਚਾਹੀ ਬੰਦਾ ਬਣ। ਫਿਰ ਸੁਣੋ, ਆਪਣੇ ਨਿਆਣੇ ਨੂੰ ਕਹਿੰਦੇ ਆ ਮੁੰਡਿਆ ਜਿਹੜੇ ਮਰਜ਼ੀ ਮਾਸਟਰ ਕੋਲੋਂ ਟਿਊਸ਼ਨ ਰੱਖ ਲੈ, ਸਾਨੂੰ ਨਹੀਂ ਮਤਲਬ ਪਾਸ ਹੋਣਾ ਚਾਹੀਦਾ। ਜਿਹੜੇ ਮਰਜ਼ੀ ਕੋਲੋਂ ਟਿਊਸ਼ਨ ਰੱਖ, ਇਹ ਤੇਰੀ ਮਰਜ਼ੀ ਆ ਟਿਊਸ਼ਨ ਕਿਹਦੇ ਕੋਲੋਂ ਪੜ੍ਹੇਗਾ, ਪਰ ਪਾਸ ਹੋ ਕੇ ਵਿਖਾ। ਤੇ ਇਹੀ ਮੈਂ ਤੈਨੂੰ ਕਹਿਣਾ ਚਾਹੁੰਦਾ, ਜਿਹਦੇ ਮਰਜ਼ੀ ਲੜ ਲੱਗ ਜਾ ਪਰ ਚੰਗਾ ਇਨਸਾਨ ਬਣ ਕੇ ਵਿਖਾਈ। ਇਨਸਾਨੀਅਤ ਹੋਵੇ, ਕਿਸੇ ਨੂੰ ਵੱਢਣ ਨਹੀਂ ਜਾਣਾ, ਕਿਸੇ ਨੂੰ ਮਾਰਨ ਨਹੀਂ ਜਾਣਾ। ਮਾਰਨਾ ਤੇ ਕਿਸੇ ਨੂੰ ਕੀ ਹੈ, ਅੰਦਰ ਮਾੜਾ ਖਿਆਲ ਵੀ ਨਹੀਂ ਬੁਰਾ ਸੋਚਣਾ ਕਿਸੇ ਦਾ। ਚੰਗਾ ਇਨਸਾਨ ਬਣ ਜਾ, ਤੇਰੀ ਮਰਜ਼ੀ ਹੈ ਤੈਨੂੰ ਦੇਵੀ ਬਣਾਉਂਦੀ ਹੈ ਤੇ ਜਾ ਲੜ ਲੱਗ ਜਾ, ਤੈਨੂੰ ਕ੍ਰਿਸ਼ਨ ਬਣਾਵੇ ਤੇ ਜਾ ਹਿੰਦੂ ਭਰਾ ਹੈ ਤੇ ਜਾ ਲੜ ਲੱਗ ਜਾ, ਤੈਨੂੰ ਰਾਮ ਜੀ ਬਣਾਉਂਦੇ ਨੇ ਜਾ ਅਯੋਧਿਆ ਜਾ ਮੱਥਾ ਟੇਕ, ਤੂੰ ਚੰਗਾ ਇਨਸਾਨ ਬਣ ਜਾ। ਤੇ ਜੇ ਤੈਨੂੰ ਕਲਗੀਆਂ ਵਾਲਾ ਬਣਾਉਂਦਾ ਚੱਲ ਅਨੰਦਪੁਰ ਚੱਲੀਏ, ਆਪਾਂ ਮੱਥਾ ਉੱਥੇ ਜਾ ਟੇਕੀਏ। ਅਸੀਂ ਸਿੱਖ ਹਾਂ, ਸਾਨੂੰ ਚੰਗਾ ਲੱਗਦਾ, ਸਾਡੇ ਰੋਮ ਰੋਮ 'ਚ ਕਲਗੀਆਂ ਵਾਲਾ ਵਸਿਆ, ਸਾਡੀ ਜਾਨ ਹੈ ਬਾਜਾਂ ਵਾਲਾ, ਅਸੀਂ ਉਹਨਾਂ ਦਾ ਇਤਿਹਾਸ ਪੜ੍ਹਦੇ ਸੁਣਦੇ ਜਵਾਨ ਹੋਏ ਹਾਂ, ਸਾਡੇ ਲਈ ਸੌਖਾ ਹੈ ਬਾਜਾਂ ਵਾਲੇ ਨੂੰ ਮੰਨਣਾ। ਇਸ ਕਰਕੇ ਕਲਗੀਆਂ ਵਾਲੇ ਪਾਸੇ ਲੱਗਣਾ ਸੌਖਾ ਹੈ, ਪਰ ਤੂੰ ਚੰਗਾ ਇਨਸਾਨ ਬਣਨਾ ਜ਼ਰੂਰੀ ਚਾਹੀਦਾ। ਮਾਂ ਪਿਓ ਜਿਵੇਂ ਕਹਿੰਦੇ ਆ ਵੀ ਜਿੱਥੇ ਮਰਜ਼ੀ ਟਿਊਸ਼ਨ ਪੜ੍ਹ ਪੁੱਤ, ਫੀਸ ਭਰ ਦਿਆਂਗੇ, ਪਾਸ ਹੋ ਜੀ। ਜੇ ਪਾਸ ਨਾ ਹੋਇਆ ਤੇ ਤੇਰੀ ਟਿਊਸ਼ਨ ਦਾ ਕੀ ਫਾਇਦਾ? ਤੂੰ ਕਵੇ ਮੈਂ ਬਾਜਾਂ ਵਾਲੇ ਦਾ ਬਣ ਗਿਆ, ਪਰ ਜੇ ਬੰਦਾ ਤੂੰ ਮਾੜਾ ਹੀ ਹੈ ਤੇ ਫਿਰ ਤੇਰਾ ਬਾਜਾਂ ਵਾਲੇ ਨਾਲ ਬਣਨ ਦਾ ਵੀ ਕੀ ਫਾਇਦਾ ਹੋਇਆ? ਫੇਲ ਤੇ ਫੇਰ ਵੀ ਹੋ ਗਿਆ, ਬਸ ਤੂੰ ਪਾਸ ਹੋ ਕੇ ਵਿਖਾ, ਚੰਗਾ ਇਨਸਾਨ ਬਣ ਕੇ ਵਿਖਾ। ਨਫ਼ਰਤ ਨਾ ਕਰਿਓ, ਪਿਆਰ ਕਰਨਾ ਸਿੱਖੋ, ਪਿਆਰ ਕਰਨਾ ਸਿੱਖ ਲਈਏ। ਤੇ ਤੁਹਾਡੀ ਮਰਜ਼ੀ ਹੈ, ਗੁਰੂ ਨਾਨਕ ਨੂੰ ਇਸ਼ਟ ਦੇਵ ਬਣਾ ਲੈ, ਆਪਣਾ ਗੁਰੂ ਗ੍ਰੰਥ ਸਾਹਿਬ ਨੂੰ ਬਣਾ ਲੈ, ਕਲਗੀਆਂ ਵਾਲੇ ਪਾਤਸ਼ਾਹ ਨੂੰ ਬਣਾ ਲੈ, ਸਾਡੇ ਲਈ ਬੜਾ ਚੰਗਾ ਹੈ। ਇਸ ਕਰਕੇ ਭਾਈ ਤੁਹਾਨੂੰ ਸਾਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਹੈ, ਮਾੜਾ ਕਿਸੇ ਦਾ ਸੋਚਦਾ ਨਹੀਂ, ਚੰਗਾ ਮਨ ਹੈ, ਸ਼ੁੱਧ ਮਨ ਹੈ, ਸ਼ੁੱਧ ਤਨ ਹੈ, ਸਰੀਰ ਸਾਫ਼ ਹੈ, ਮਨ ਸਾਫ਼ ਹੈ, ਕਿਸੇ ਦਾ ਬਣਿਆ ਹੋਇਆ ਪਿਆਰ ਦਾ ਤੇਰਾ ਹਿਰਦਾ ਭਰਿਆ ਭਰਿਆ, ਬਸ ਇਹ ਚਾਹੀਦਾ। ਜਿੱਥੇ ਮਰਜ਼ੀ ਲੱਗਾ ਲੱਗਾ ਰਹਿ, ਪਰ ਚੰਗਾ ਇਨਸਾਨ ਬਣ ਕੇ ਰਹਿ, ਮਾੜਾ ਕਿਸੇ ਦਾ ਨਾ ਸੋਚੀ। ਤੇਰੇ ਗੁਰੂ ਦੀ ਵੀ ਇਸ ਗੱਲ ਵਿੱਚ ਹੀ ਸਿਫਤ ਹੋਣੀ, ਇਹ ਜ਼ਰੂਰੀ ਖਿਆਲ ਰੱਖਿਆ। ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਹਾਂ, ਧੰਨ ਕਲਗੀਆਂ ਵਾਲੇ ਪਾਤਸ਼ਾਹ ਤੋਂ ਸਿੱਖਿਆ। ਘਰੋਂ ਪੂਰਨ ਮਸੰਦ ਵਰਗਿਆਂ ਨੇ ਕੱਢਤਾ ਨਾ, ਭਰੋ ਘਰੋਂ ਵੀ ਕੱਢਤਾ, ਵੀ ਸੱਚੇ ਜਾਓ, ਮੈਨੂੰ ਮੇਰੇ ਘਰ ਵਿੱਚ ਥਾਂ ਨਹੀਂ ਤੁਹਾਡੇ ਲਈ। ਇਕੱਲੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਬਹਿਲੌਲਪੁਰ ਪਿੰਡ ਗਏ ਹੈ, ਤੇ ਇਕੱਲੇ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੂੰ ਬਾਹਰ ਕੱਢਿਆ ਨਾ, ਤੇ ਮਹਾਰਾਜ ਉਦੋਂ ਵੀ ਕਹਿੰਦੇ ਪੂਰਨਾ ਤੇਰਾ ਭਲਾ ਹੋਵੇ, ਮੈਂ ਤੇਰਾ ਮਾੜਾ ਨਹੀਂ ਸੋਚਦਾ, ਮੈਂ ਤੇਰਾ ਬੁਰਾ ਨਹੀਂ ਸੋਚਦਾ। ਧੰਨ ਦਸ਼ਮੇਸ਼ ਪਿਤਾ ਸਾਡੇ ਇਹੋ ਜਿਹੇ ਸੀ, ਤੇ ਅਸੀਂ ਕਿਸੇ ਦਾ ਮਾੜਾ ਕਿਉਂ ਸੋਚਦੇ, ਕਿਉਂ ਕਿਸੇ ਦਾ ਬੁਰਾ ਸੋਚਣਾ? ਸਾਰਿਆਂ ਦਾ ਭਲਾ ਮੰਗੋ, ਕੁਰਾਹੇ ਪੈ ਗਿਆ ਜਿਹੜਾ ਉਹਨੂੰ ਵੀ ਸਿੱਧੇ ਰਾਹ ਲੈ ਕੇ ਆਈਏ। ਪੁੱਠਾ ਬੋਲਦਾ, ਗਾਲਾਂ ਕੱਢਦਾ, ਗੁੱਸਾ ਚੜਿਆ ਹੋਇਆ, ਫਿਕਰ ਨਾ ਕਰੋ, ਜਿਹਨੂੰ ਅੱਜ ਗੁੱਸਾ ਚੜਿਆ ਇਹਦਾ ਠੰਡਾ ਹੋਣਾ ਹੀ ਹੋਣਾ, 2 ਸਾਲ ਨੂੰ ਹੋਲੇ 10 ਨੂੰ ਹੋ ਜਾਏ, ਜਿੱਦਣ 40 ਟੱਪ ਗਿਆ 50 ਦਾ ਹੋਇਆ, ਵੈਸੇ ਹੀ ਬੰਦਾ ਹੀ ਠੰਡਾ ਜਿਹਾ ਹੋ ਜਾਂਦਾ ਸਾਰਾ। ਜਦੋਂ ਬੰਦਾ ਹੀ ਠੰਡਾ ਹੋ ਗਿਆ, ਗੁੱਸਾ ਕਿਹੜਾ ਤਾਂ ਚੜਿਆ ਰਹਿਣਾ, ਸਾਰਾ ਹੀ ਠੰਡਾ ਹੋ ਜਾਣਾ। ਫਿਕਰ ਨਾ ਕਰੋ, ਆਉਣ ਵਾਲਾ ਸਮਾਂ ਆਪੇ ਆ ਜਾਏਗਾ ਠੀਕ। ਤਾਂ ਕਰਕੇ ਕਾਇਮ ਰਹੀਏ, ਆਪਾਂ ਚੜ੍ਹਦੀ ਕਲਾ 'ਚ ਰਹੀਏ, ਮਨ ਬਣਾ ਕੇ ਰੱਖੀਏ। ਜਿੰਨਾ ਅੰਮ੍ਰਿਤ ਛਕਣਾ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਤੁਹਾਡੇ ਨੇੜੇ ਹੈ, 4 ਦਿਨ ਦਾ ਸਮਾਗਮ ਵਿਸਾਖੀ ਪ੍ਰੋਗਰਾਮ ਆ ਰਿਹਾ, ਅਸੀਂ ਭਰਾਵੋ ਸਾਰਾ ਜ਼ੋਰ ਲਾ ਦਿੰਦੇ ਹਾਂ ਵਿਸਾਖੀ ਪ੍ਰੋਗਰਾਮ ਦੇ ਉੱਤੇ, ਕਿਉਂਕਿ ਖਾਲਸੇ ਦਾ ਸਾਜਨਾ ਦਿਵਸ ਅਸੀਂ ਬੜੀ ਧੂਮਧਾਮ ਨਾਲ ਹਰ ਸਾਲ ਹੀ ਮਨਾਈਦਾ ਵਿਸਾਖੀ ਪ੍ਰੋਗਰਾਮ। ਤੇ ਐਤਕੀ ਵਿਸਾਖੀ 14 ਦੀ ਆ ਰਹੀ ਹੈ, ਤੇ ਅਸੀਂ 11, 12, 13, 14 ਚਾਰ ਦਿਨ ਦਾ ਪ੍ਰੋਗਰਾਮ ਕਰਨਾ, 11 ਰਾਤ, 12 ਰਾਤ, 13 ਰਾਤ, 9:30 ਵਜੇ ਸਮਾਪਤੀ ਹੋ ਜਾਣੀ ਹੈ। ਦੀਵਾਨ ਦਾ ਟਾਈਮ 7 ਤੋਂ 9:30, 11, 12, 13 ਤੇ 14 ਨੂੰ ਵੱਡਾ ਪ੍ਰੋਗਰਾਮ ਹੋਣਾ, 11 ਵਜੇ ਰਾਤ ਨੂੰ ਸਮਾਪਤੀ ਹੋਣੀ ਹੈ, ਨਾਲੇ ਅਮਰ ਦਾ ਬਾਟਾ 14 ਅਪ੍ਰੈਲ ਨੂੰ ਤਿਆਰ ਹੋਣਾ। 14 ਅਪ੍ਰੈਲ ਨੂੰ ਸ਼ਾਮ 5 ਵਜੇ ਅੰਮ੍ਰਿਤ ਛਕਾਇਆ ਜਾਣਾ ਹੈ ਸਾਡੇ ਪਰਮੇਸ਼ਰ ਦੁਆਰਾ। ਆ ਕੇ ਵੇਖੋ, ਜਗਮਗ ਜਗਮਗ ਹੋ ਰਹੀ ਸਾਰੇ ਪਾਸੇ, ਇੰਨੀਆਂ ਲਾਈਟਾਂ ਸਾਰੇ ਪਾਸੇ ਰਸਤੇ ਬਣੇ ਹੈ, ਹਾਏ ਦਿਨ ਚੜ੍ਹਿਆ ਪਿਆ, ਰਾਤ ਨੂੰ ਵੀ ਵੇਖੋਗੇ ਇੰਨੀਆਂ ਲਾਈਟਾਂ ਲੱਗੇ ਹੋਏ ਆ, ਬੰਦੇ ਲਾ ਰਹੇ ਹੈ ਤੇ ਤਿਆਰੀਆਂ ਚੱਲ ਰਹੀਆਂ। ਮੈਂ ਤੁਹਾਨੂੰ ਡਕਾਲੇ ਇਲਾਕੇ ਨੂੰ, ਨਗਰਾਂ ਨੂੰ, ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੰਦਾ ਵੀ ਭਾਈ ਪ੍ਰਸ਼ਾਦਾਚਾਰੇ ਦਿਨ ਰਾਤ ਨੂੰ ਉੱਥੇ ਛਕੋ, ਨਿਆਣਿਆਂ ਨੂੰ ਰੌਣਕ ਮੇਲਾ ਵਿਖਾਓ, ਤੇ ਵੱਡੇ ਜਿਹੜੇ ਹੋ ਤੁਸੀਂ ਦੀਵਾਨ ਸੁਣੋ, ਰਾਤ ਦੀ ਰੋਟੀ ਉੱਥੋਂ ਖਾਓ, 9:30 ਭੋਗ ਪੈ ਜਾਇਆ ਕਰੋ, 10, 10:30 ਘਰੇ ਆ ਕੇ ਪੈ ਜਾਇਆ ਕਰੋ। 11, 12, 13 ਤਿੰਨ ਦਿਨ ਤੇ 14 ਦਾ ਵੱਡਾ ਪ੍ਰੋਗਰਾਮ ਹੈ।
ਉਹ 11 ਵਜੇ ਤੱਕ ਰਾਤ ਤੱਕ ਚੱਲਣਾ, ਸਾਰਿਆਂ ਸ਼ਹਿਰਾਂ 'ਚੋਂ ਬੱਸਾਂ ਚੱਲ ਕੇ ਆਉਣੀਆਂ। ਦੇਵੀਗੜ੍ਹ ਵਾਲੇ ਦਲ ਵਾਲੇ ਵੀ ਬੱਸ ਦਾ ਪ੍ਰਬੰਧ ਕਰ ਰਹੇ ਨੇ, 14 ਅਪ੍ਰੈਲ ਨੂੰ ਬੱਸ ਦਾ ਪ੍ਰਬੰਧ ਦੇਵੀਗੜ੍ਹ ਦਲ ਵੱਲੋਂ ਹੋਣਾ। ਇੱਥੇ ਵਾਲੇ ਵੀ ਚਾਹੁਣਗੇ ਜਿੰਨਾ ਸਾਰੇ ਉਹ ਵੀ ਬੱਸ ਵੀ ਲਿਜਾ ਸਕਦੇ ਹੋ, ਜਾਂ ਫਿਰ ਆਪੋ ਆਪਣੀਆਂ ਗੱਡੀਆਂ ਮੋਟਰਸਾਈਕਲਾਂ 'ਤੇ। ਸਾਨੂੰ ਤਾਂ ਲੱਗਦਾ ਹੀ ਆ ਬਾਈਪਾਸ ਬਣ ਗਿਆ ਇੱਥੋਂ, ਤਾਂ ਸਾਨੂੰ ਤਾਂ ਅੱਧਾ ਘੰਟਾ ਵੀ ਨਹੀਂ ਲੱਗਦਾ ਇੱਥੋਂ ਜਾਣ 'ਤੇ ਪਰਮੇਸ਼ਰ ਦੁਆਰ, ਜਮਾਂ ਹੀ ਨਾਲ ਪੈ ਜਾਂਦਾ। ਸੋ ਆਪ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੰਦਾ, ਆਪ ਸਾਰੇ ਦਰਸ਼ਨ ਦੇਣੇ, ਵਿਸਾਖੀ ਸਮਾਗਮ 'ਤੇ ਧੂਮ ਧਾਮ ਨਾਲ ਆਇਓ, ਚੜ੍ਹਦੀ ਕਲਾ ਨਾਲ ਗੱਜ ਵੱਜ ਕੇ ਆਇਓ, ਅਤੇ ਸਮਾਗਮ ਵੇਖਣ ਵਾਲਾ ਹੈ ਹਰ ਪਾਸੇ। ਅਸੀਂ ਮੈਂ ਕਹਿੰਦਾ ਸੀ ਕੋਈ ਪਿੱਲਰ ਨਹੀਂ ਛੱਡਿਆ ਬਾਜਾਂ ਵਾਲੇ ਦੀ ਫੋਟੋ ਲਾਉਣ ਕੰਨੀ, ਇੱਕ ਇੱਕ ਫੋਟੋ ਅੱਜ ਮੈਂ ਵੇਖਿਆ। ਮੈਨੂੰ ਕਹਿੰਦੇ ਜੀ ਅਸੀਂ 40 ਕੁ ਲਾ ਤਾ, ਮੈਂ ਕਿਹਾ 70-80 ਲਾ ਦਿਓ, ਜਿੰਨੀਆਂ ਹਰ ਪੋਲ ਦੇ ਉੱਤੇ। ਇੱਧਰ ਨੂੰ ਵੇਖੀਏ ਇੱਧਰ ਵੀ ਬਾਜਾਂ ਵਾਲਾ ਦਿਸੇ, ਇੱਧਰ ਨੂੰ ਵੇਖੀਏ ਇੱਧਰ ਨੂੰ ਵੀ ਬਾਜਾਂ ਵਾਲਾ ਦਿਸੇ, ਉੱਧਰ ਨੂੰ ਵੇਖੀਏ ਉੱਧਰ ਵੀ ਗਲਗੀਆਂ ਵਾਲਾ ਦਿਸੇ, ਹਰ ਪਾਸੇ ਗੁਰੂ ਗੋਬਿੰਦ ਸਿੰਘ, ਹਰ ਪਾਸੇ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਨਜ਼ਰ ਆਉਣੇ ਚਾਹੀਦੇ ਹੈ। ਸੋ ਇੰਨਾ ਸੋਹਣੇ ਤਰੀਕੇ ਨਾਲ ਅਸੀਂ ਸਮਾਗਮ ਵਿਸਾਖੀ ਦਾ ਕਰ ਰਹੇ ਹਾਂ, ਅਤੇ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਸਭ ਨੂੰ ਬੇਨਤੀ, ਤਕੜੇ ਹੋ ਕੇ ਆਓ ਅਤੇ ਰਲ ਮਿਲ ਕੇ ਸਾਰੇ ਆਪਾਂ ਦਰਸ਼ਨ ਦਿਓ। ਅਤੇ ਦੁਬਾਰਾ ਸਮਾਂ ਬਣਿਆ ਆਪਾਂ ਅਗਲੇ ਸਾਲ ਜਦੋਂ ਮੌਸਮ ਠੰਡਾ ਜਿਹਾ ਹੋਇਆ ਅਤੇ ਆਪਾਂ ਉਦੋਂ ਇੱਕ ਨਹੀਂ ਦੋ ਦਿਨ ਦਾ ਰੱਖਾਂਗੇ, ਨਾਲੇ ਅੰਮ੍ਰਿਤ ਸੰਚਾਰ ਵੀ ਰੱਖਾਂਗੇ, ਅਗਲੀ ਵਾਰੀ ਪ੍ਰੋਗਰਾਮ ਥੋੜ੍ਹਾ ਜਿਹਾ ਵਧੀਆ ਰੱਖਾਂਗੇ। ਐਤਕੀ ਵੀ ਤੁਸੀਂ ਚਾਅ ਨਾਲ ਪਿਆਰ ਨਾਲ ਸਾਰਿਆਂ ਨੇ ਕੀਤਾ, ਡਕਾਲੇ ਵਾਲੇ ਅੱਗੇ ਵੀ ਸੋਹਣਾ ਉਦਮ ਕਰਦੇ ਸੀ, ਐਤਕੀ ਵੀ ਬਹੁਤ ਸੋਹਣਾ ਤੁਸੀਂ ਸਾਰੇ ਆਏ ਹੈ ਸਾਰੇ ਪਿਆਰ ਨਾਲ। ਉਵੇਂ ਹੀ ਨਾ ਕੋਈ ਇਸ਼ਤਿਹਾਰ ਲੱਗਾ, ਨਾ ਕੋਈ ਬੋਰਡ ਲੱਗਾ, ਨਾ ਇਸ਼ਤਿਹਾਰ ਲੱਗਾ ਕੋਈ ਇਲਾਕੇ 'ਚ ਅਤੇ ਨਾ ਕੋਈ ਬੋਰਡ ਲੱਗਾ। ਅਤੇ ਜੇ ਇਸ਼ਤਿਹਾਰ ਬੋਰਡ ਲਾਈਏ ਫਿਰ ਆਹ ਥਾਂ ਪੂਰੀ ਨਹੀਂ ਨਾ ਆਉਣੀ, ਫਿਰ ਤਾਂ ਵੱਡੀ ਸਾਰੀ ਜਗ੍ਹਾ ਚਾਹੀਦੀ, ਫਿਰ ਜਾ ਕੇ ਦਵਾਨ ਲੱਗਦਾ। ਪਰ ਫਿਰ ਵੀ ਇੰਨੇ ਕੁ ਵੀ ਵਧੀਆ, ਚਲੋ ਜਿੰਨੇ ਕੁ ਆਪਾਂ ਸਾਰੇ ਬਹਿ ਗਏ ਆ ਕੇ, ਜਿੰਨਿਆਂ ਨੂੰ ਵਿੱਚੇ ਵਿੱਚ ਪਤਾ ਲੱਗ ਗਿਆ, ਫਿਰ ਵੀ ਬਹੁਤ ਸੋਹਣਾ ਤੁਸੀਂ ਸਾਰਿਆਂ ਨੇ ਦਰਸ਼ਨ ਦਿੱਤੇ। ਆਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗ ਕੇ ਆਪਣੇ ਜੀਵਨ ਨੂੰ ਅਸੀਂ ਸਫਲ ਬਣਾਈਏ। ਸਾਰੀਆਂ ਸੰਗਤਾਂ ਦਾ, ਨਗਰ ਨਿਵਾਸੀਆਂ ਦਾ ਧੰਨਵਾਦ, ਜਿਵੇਂ ਸੇਵਾ ਕਰਦੇ ਹੋ, ਜਿਵੇਂ ਪਰਮੇਸ਼ਰ ਦੁਆਰ ਤੁਸੀਂ ਸਾਥ ਸਾਡਾ ਦਿੰਦੇ ਹੋ, ਮੈਨੂੰ ਮਾਣ ਹੈ ਅਤੇ ਭਰੋਸਾ ਵੀ ਹੈ ਇਸ ਗੱਲ ਦਾ ਵੀ ਤੁਸੀਂ ਸਦਾ ਹੀ ਸਾਡਾ ਇਸੇ ਤਰ੍ਹਾਂ ਸਾਥ ਦਿੰਦੇ ਰਹੋਗੇ, ਇਸੇ ਤਰ੍ਹਾਂ ਹਾਜ਼ਰੀਆਂ ਭਰਦੇ ਰਹੋਗੇ। ਜਦੋਂ ਹਨੇਰੇ ਸਵੇਰੇ ਲੋੜ ਹੋਵੇ ਹੋਸਪਿਟਲ ਚੱਲਦਾ, ਗੁਰੂ ਕੇ ਲੰਗਰ ਚੱਲਦੇ ਨੇ, ਕਿਸਾਨਾਂ ਦੇ ਧਰਨੇ ਲੱਗਦੇ ਨੇ, ਕਿਸਾਨਾਂ ਦੀ ਮਿਹਨਤ ਬੜੀ ਹੈ ਭਾਈ, ਜੋ ਕਿਸਾਨਾਂ ਨੇ ਕਰ ਲੈਣਾ। ਬਾਹਪੁਰ ਖਰਾੜੇ ਵਾਲੇ ਕਿਸੇ ਦੇ ਨਾ ਮਾੜੀ ਬੋਲੀ ਸਾਰੀ ਜ਼ਿੰਦਗੀ, ਨਾ ਮਾੜਾ ਕਿਹਾ ਨਾ ਚੰਗਾ, ਰਾੜੇ ਵਾਲਿਆਂ ਨੇ ਨਾ ਕਦੇ ਕਿਸੇ ਨੂੰ ਜ਼ਿੰਦਗੀ 'ਚ ਮਾੜਾ ਕਿਹਾ ਨਾ ਚੰਗਾ, ਪਰ ਉਹਨਾਂ ਨੇ ਇੱਕ ਸਟੇਟਮੈਂਟ ਜ਼ਿੰਦਗੀ 'ਚ ਦਿੱਤੀ, ਉਹ ਕਹਿੰਦੇ ਭਾਈ ਕਿਸਾਨ ਹੈ ਨਾ ਜਿਹੜਾ ਇਹ ਭਾਰਤ ਦੀ ਰੀੜ੍ਹ ਦੀ ਹੱਡੀ ਹੈ, ਅਤੇ ਰੀੜ੍ਹ ਦੀ ਹੱਡੀ ਦਾ ਜੇ ਖਿਆਲ ਰੱਖੋਗੇ ਸਰਕਾਰੇ ਤਾਂ ਤੁਸੀਂ ਸੌਖੇ ਰਹੋਗੇ, ਰੀੜ੍ਹ ਦੀ ਹੱਡੀ ਦਾ ਖਿਆਲ ਰੱਖੋ, ਕਿਸਾਨੀ ਰੀੜ੍ਹ ਦੀ ਹੱਡੀ ਹੈ ਭਾਰਤ ਦੀ, ਅਤੇ ਆਪਾਂ ਕਿਸਾਨ ਰੀੜ੍ਹ ਦੀ ਹੱਡੀ ਹੁੰਦੇ ਨੇ, ਅਤੇ ਤੁਸੀਂ ਸਾਰੀ ਮਿਹਨਤਾਂ ਬਹੁਤ ਕਰਦੇ ਹਾਂ, ਅਤੇ ਮੈਂ ਤੁਹਾਡੇ ਵਾਸਤੇ ਵੀ ਅਰਦਾਸ ਕਰਦਾ ਵੀ ਕਿਸਾਨਾਂ ਦੇ ਹੱਕ ਮਿਲਣ। ਧਰਨਾ ਲੱਗਾ ਸੀ ਦਿੱਲੀ, 50 ਲੱਖ ਰੁਪਈਆ ਸੀ ਪਰਮੇਸ਼ਵਰ ਦੁਆਰ ਸਾਹਿਬ ਵੱਲੋਂ ਦਿੱਤਾ ਸੀ, ਕਈ ਕਹਿੰਦੇ ਜੀ ਉੱਥੇ ਦੇ ਕੇ, ਮੈਂ ਤਾਂ ਇਕੱਲੇ ਇਕੱਲੇ ਨੂੰ ਬੁਲਾ ਕੇ ਜਿੰਨੇ ਉੱਥੇ ਹੋਏ ਸੀ ਨਾ ਜੀ ਆਪਣੇ ਉੱਥੇ ਮੌਤ ਹੋਈ ਜਿਨ੍ਹਾਂ ਦੀ, ਉਹਨਾਂ ਪਰਿਵਾਰਾਂ ਨੂੰ ਸੱਦ ਕੇ ਵੱਡੇ ਸਮਾਗਮ ਦੇ ਵਿੱਚ ਇਕੱਲੇ ਇਕੱਲੇ ਨੂੰ 50-50 ਹਜ਼ਾਰ ਰੁਪਈਆ, 100 ਪਰਿਵਾਰ ਨੂੰ 100 ਬੰਦਾ ਜਿਹੜਾ ਪਹਿਲੇ ਧਰਨੇ 'ਚ ਹੋਇਆ ਸੀ, ਇਕੱਲੇ ਇਕੱਲੇ ਨੂੰ 50-50 ਹਜ਼ਾਰ ਰੁਪਈਆ ਸਟੇਜ 'ਤੇ ਸੱਦ ਕੇ ਵੀਡੀਓ ਬਣੀਆਂ ਨੇ, ਨੈੱਟ 'ਤੇ ਪਈਆਂ, 50-50 ਹਜ਼ਾਰ ਸਾਰਿਆਂ ਨੂੰ ਦਿੱਤਾ, 50 ਲੱਖ ਰੁਪਈਆ ਪਰਮੇਸ਼ਰ ਦੁਆਰ ਵੱਲੋਂ ਦਿੱਤਾ ਸੀ ਵੀ ਜਿਨ੍ਹਾਂ ਦੇ ਟੱਬਰਾਂ ਦੇ ਉਹ ਰੁਲ ਗਏ ਕਿਸਾਨ ਉਹਨਾਂ ਵਾਸਤੇ। ਅਤੇ ਹੁਣ ਵੀ ਮੈਂ ਬੇਨਤੀ ਕਰਾਂਗਾ ਵੀ ਜਿੰਨਾ ਕੁ ਤੁਸੀਂ ਤਕੜੇ ਹੋ ਕੇ ਕਰਦੇ ਹਾਂ, ਤਕੜੇ ਹੋ ਕੇ ਇੱਕ ਦੂਜੇ ਦਾ ਸਾਥ ਦੇ ਕੇ ਕਾਰਜ ਕਰਿਆ ਕਰੋ, ਅਤੇ ਤੁਹਾਡੀ ਕਿਸਾਨਾਂ ਦੀ, ਭਰਾਵਾਂ ਦੀ, ਖੁਦ ਜ਼ਿਮੀਦਾਰਾਂ ਦੇ ਘਰ ਦਾ ਜਨਮ ਹੈ, ਮੈਂ ਖੁਦ ਕਿਸਾਨੀ ਸਾਡੇ ਪਰਿਵਾਰ ਸਾਰੇ ਕਰਦੇ ਰਹੇ ਹੈ। ਸੋ ਇਸ ਕਰਕੇ ਭਾਈ ਮੈਂ ਸਦਾ ਹੀ ਸੁੱਖ ਮੰਗਦਾ ਤੁਹਾਡੀ ਸਾਰਿਆਂ ਦੀ, ਨਗਰ ਖੇੜੇ ਦੀ, ਅਤੇ ਚੜ੍ਹਦੀ ਕਲਾ ਹੋਵੇ, ਦਿਨੇ ਆਓ ਰਾਤ ਆਓ, ਪਰਮੇਸ਼ਰ ਦੁਆਰ ਗੁਰੂ ਕੇ ਲੰਗਰ 24 ਘੰਟੇ ਚੱਲਦੇ ਹੈ, ਰਾਤ ਨੂੰ 1 ਵਜੇ ਵੀ ਆਈ ਤੈਨੂੰ ਰੋਟੀ ਗਰਮ ਮਿਲੂ, ਪ੍ਰਸ਼ਾਦਾ ਗਰਮ, ਦਾਲਾਂ ਗਰਮ, ਅਤੇ ਵਿੱਚ ਘਿਓ ਦੇਸੀ ਪਾ ਕੇ ਚਮਚਾ ਦੇਣਗੇ ਵੀ ਚੱਕ ਬਈ ਛੱਕ, ਐਂ ਪ੍ਰਸ਼ਾਦਾ ਰਾਤ ਦਾ ਕਦੇ ਤੁਸੀਂ ਰਾਤ ਨੂੰ ਨਾ 1 ਵਜੇ ਛੱਕ ਕੇ ਆਇਓ, ਕਿਸੇ ਢਾਬੇ 'ਤੇ ਇਹੋ ਜਿਹੀ ਦਾਲ ਨਹੀਂ ਮਿਲਣੀ ਜਿਹੜਾ ਸਵਾਦ ਉੱਥੇ ਲੰਗਰ 'ਚ ਬਹਿ ਕੇ ਆਉਣਾ। ਮੈਨੂੰ ਕਹਿੰਦੇ ਸੇਵਾਦਾਰ, ਕਹਿੰਦੇ ਜੀ 2 ਲੱਖ ਰੁਪਈਆ ਮਹੀਨੇ ਦਾ ਬਚ ਸਕਦਾ, ਆ ਲਸਣ ਲੁਸਣ ਛੱਡ ਦਿਓ, ਮਸਾਲਾ ਪਵਾ ਦਿੰਦੇ ਹਾਂ ਸਵਾਦ। ਮੈਂ ਕਿਹਾ ਉਹ ਗੱਲ ਸੁਣੋ, ਜਿਹੜੀਆਂ ਦਾਲਾਂ 'ਚ ਸਮਾਨ ਘਰੇ ਪੈਂਦਾ ਉਹ ਸਾਰਾ ਪਾਉਣਾ, ਜੇ ਟਮਾਟਰ ਘਰੇ ਪੈਂਦਾ ਇੱਥੇ ਵੀ ਪੈਣਾ ਚਾਹੀਦਾ, ਜਿਹੜੀ ਚੀਜ਼ ਘਰੇ ਦਾਲ ਚ ਪੈਂਦੀ ਹੈ ਇੱਥੇ ਵੀ ਪੈਣੀ ਚਾਹੀਦੀ ਹੈ। ਜੇ ਲੰਗਰ ਚਗਲਾ ਛਕੀ ਅਗਲੇ ਨੂੰ ਪਤਾ ਲੱਗੇ ਵੀ ਗੁਰੂ ਕੇ ਲੰਗਰ ਦਾ ਛਕਿਆ ਅਗਲਾ ਉਂਗਲਾਂ ਚੱਟਦਾ ਰਹਿ ਜੇ, ਇੰਨਾ ਸਵਾਦ ਫੂਡ ਬਣਨਾ, ਇੰਨਾ ਵਧੀਆ ਲੰਗਰ ਚੱਲਣਾ ਚਾਹੀਦਾ। ਸੋ ਇਸ ਕਰਕੇ ਗੁਰੂ ਕੇ ਲੰਗਰ 24 ਘੰਟੇ ਚੱਲਦੇ ਹੈ। ਜਿੰਨੇ ਕੁ ਸਾਲ ਲੱਗ ਗਏ, 25 ਸਾਲ ਹੋ ਗਏ, ਤੇ ਅੱਗੇ ਜਿੰਨੀ ਕੁ ਜ਼ਿੰਦਗੀ ਰਹਿ ਗਈ ਉਨੇ ਕੁ ਸਾਲ ਸੇਵਾ ਕਰਦੇ ਰਹਾਂਗੇ। ਕਿੱਥੇ ਭੋਗ ਪੈ ਜਾਣਾ ਕੋਈ ਪਤਾ ਨਹੀਂ, ਬਣਿਆ ਬਣਾਇਆ ਕਿਸੇ ਧੀ ਪੁੱਤ ਨੂੰ ਅਗਲਾ ਜਾਂਦਾ ਛੱਡ ਜਾਂਦਾ, ਸਾਡਾ ਨਾ ਕੋਈ ਅੱਗੇ ਹੈ ਨਾ ਪਿੱਛੇ ਹੈ, ਜੋ ਹੈਗਾ ਸੰਗਤ ਦਾ, ਜਿਉਂਦਿਆਂ ਵੀ ਸੰਗਤ ਦਾ ਹੀ ਹੈ ਤੇ ਮਰਨ ਤੋਂ ਬਾਅਦ ਵੀ ਸੰਗਤ ਦਾ ਹੀ ਹੈ। ਇਲਾਕੇ 'ਚ ਆਏ ਸੀ, ਜੋ ਬਣਾਇਆ ਸੰਗਤ ਨੂੰ ਛੱਡ ਜਾਂਗੇ, ਤੁਹਾਡੇ ਕੋਲ ਰਹਿਣਾ, ਜਿਉਂਦਿਆਂ ਵੀ ਸਾਂਭਦੇ ਹਾਂ, ਮਰਨ ਤੋਂ ਬਾਅਦ ਵੀ ਸਾਂਭ ਲੈਣਗੇ। ਸੋ ਬਹੁਤ ਧੰਨਵਾਦ ਹੈ ਤੁਹਾਡਾ। ਜੇ ਅਸੀਂ ਕਸਰ ਨਹੀਂ ਨਾ ਛੱਡੀ ਭਰਾਵੋ, ਜੇ ਮੈਂ ਆਪਣੀ ਜ਼ਿੰਦਗੀ ਦਾ ਪਾਈ ਪਾਈ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਈ ਹੈ ਤੇ ਮੈਨੂੰ ਵੀ ਕਸਰ ਨਹੀਂ ਛੱਡੀ, ਮੈਨੂੰ ਪਿਆਰ ਕਰਨ ਵਾਲਿਆਂ ਨੇ ਵੀ ਜ਼ਿੰਦਗੀ ਦੇ ਵਿੱਚ ਕੋਈ ਇੱਦਾਂ ਦੀ ਸਹੂਲਤ ਨਹੀਂ ਜਿਹੜੀ ਮੈਨੂੰ ਨਹੀਂ ਦਿੱਤੀ। ਮੈਂ ਗੁਰੂ ਸਾਹਿਬ ਦੇ ਲੜ ਲੱਗਿਆ ਰਿਹਾ, ਗੁਰੂ ਸਾਹਿਬ ਨੂੰ ਮੈਂ ਪਿਆਰ ਬਹੁਤ ਕੀਤਾ ਹੈ ਤੇ ਮੈਨੂੰ ਪਿਆਰ ਕਰਨ ਵਾਲਿਆਂ ਦੇ ਵੀ ਘਾਟਾ ਨਹੀਂ ਰਿਹਾ। ਦੁਨੀਆਂ ਦੇ ਕੋਈ ਦੇਸ਼ ਨਹੀਂ ਜਿਹੜਾ ਲੋਕਾਂ ਨੇ ਮੈਨੂੰ ਵਿਖਾਇਆ ਨਹੀਂ, ਕੋਈ ਸਹੂਲਤ ਨਹੀਂ ਇੱਦਾਂ ਦੀ ਜਿਹੜੀ ਮੈਨੂੰ ਨਹੀਂ ਦਿੱਤੀ। ਵਧੀਆ ਤੋਂ ਵਧੀਆ ਸਹੂਲਤਾਂ ਲੋਕਾਂ ਨੇ ਸਾਡੀ ਝੋਲੀ 'ਚ ਵੀ ਪਾਈਆਂ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਝੋਲੀ 'ਚ ਪੈ ਗਏ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਗਏ, ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕੀਤਾ, ਅਸੀਂ ਆਪਣੇ ਆਪ ਦਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤੇ ਸਾਨੂੰ ਵੀ ਕਿਸੇ ਗੱਲ ਦੀ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ, ਕਲਗੀਆਂ ਵਾਲੇ ਦੀ ਕਿਰਪਾ ਨਾਲ ਸਾਨੂੰ ਵੀ ਕੋਈ ਘਾਟਾ ਨਹੀਂ ਛੱਡਿਆ। ਮਨ ਵਿੱਚ ਫੁਰਨਾ ਵੀ ਆ ਜਾਏ ਨਾ ਵੀ ਆਹ ਚੀਜ਼ ਚਾਹੀਦੀ ਹੈ ਤੇ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਇਹਨਾਂ ਨੂੰ ਆਹ ਦੇਣਾ ਹੈ, ਉਹ ਕਦੇ ਕਿਸੇ ਗੱਲ ਦੀ ਕਮੀ ਨਹੀਂ ਰਹੀ। ਇਹ ਸਭ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ, ਮੇਰੇ ਸਤਿਗੁਰੂ ਦੀ ਕਿਰਪਾ ਹੈ, ਇਹਨਾਂ ਦੇ ਬਾਣੇ ਦਾ, ਬਾਣੀ ਦਾ ਪ੍ਰਤਾਪ ਹੈ ਤੇ ਖੰਡੇ ਬਾਟੇ ਦਾ ਪ੍ਰਤਾਪ ਹੈ। ਜਿਨ੍ਹਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਸ਼ਰਾਬਾਂ ਕੱਢੀਆਂ ਨਾ, ਨਸ਼ੇ ਕੱਢੇ ਹੈ, ਜਿਨ੍ਹਾਂ ਦੀ ਜ਼ਿੰਦਗੀ ਬਣੀ ਹੈ, ਸਾਰਾ ਇਲਾਕਾ ਪੂਰੇ ਵਰਲਡ ਦੇ ਵਿੱਚ ਗਏ ਆ, ਖੰਡੇ ਬਾਟਿਆਂ ਦਾ ਅੰਮ੍ਰਿਤ ਛਕਾਇਆ ਹੈ, ਜਿਨ੍ਹਾਂ ਜਿਨ੍ਹਾਂ ਘਰਾਂ 'ਚੋਂ ਨਸ਼ੇ ਨਿਕਲੇ, ਸ਼ਰਾਬਾਂ ਨਿਕਲੀਆਂ, ਉਹ ਮਾਵਾਂ ਉਹ ਭੈਣਾਂ ਅੱਜ ਵੀ ਸਾਡੇ ਲਈ ਅਰਦਾਸਾਂ ਕਰਦੀਆਂ ਵੀ ਇਹਨਾਂ ਦੇ ਦੀਵਾਨ ਸੁਣ ਕੇ ਸਾਡੇ ਘਰ 'ਚ ਸਿੱਖੀ ਆਈ, ਉਹਨਾਂ ਦੀਆਂ ਅਰਦਾਸਾਂ ਦਾ ਸਦਕਾ ਹੀ ਆਪਾਂ ਤੁਰੇ ਫਿਰਦੇ। ਸੋ ਇਸ ਕਰਕੇ ਤੁਹਾਡਾ ਸਾਰਿਆਂ ਦਾ ਪਿਆਰ ਬਣਿਆ ਰਵੇ, ਸਾਰੀਆਂ ਸੰਗਤਾਂ ਦਾ, ਸਰਦਾਰ ਹਰਜੀਤ ਸਿੰਘ ਟਕਾਲਾ, ਉਹਨਾਂ ਦੇ ਪਰਿਵਾਰ, ਬੱਚਿਆਂ ਦਾ, ਸਭ ਦਾ ਮੈਂ ਧੰਨਵਾਦ ਕਰਦਾ। ਤੁਹਾਡਾ ਹਮੇਸ਼ਾ ਪਿਆਰ ਸਾਥ ਇਸੇ ਤਰ੍ਹਾਂ ਬਣਿਆ ਰਵੇ। ਅਗਲੀ ਵਾਰੀ ਪ੍ਰੋਗਰਾਮ ਹੋਇਆ, ਸਾਂਝੇ ਤੌਰ 'ਤੇ ਨਗਰ ਵਾਲੇ ਸਾਰੇ ਕਰਾਇਓ, ਪੰਚਾਇਤ ਰਲ ਕੇ ਨਗਰ ਨਿਵਾਸੀ ਕਰਿਓ, ਤਕੜੇ ਹੋ ਕੇ ਆਪਾਂ ਅਗਲੀ ਵਾਰੀ ਅੰਮ੍ਰਿਤ ਸੰਚਾਰ ਵੀ ਰੱਖਾਂਗੇ। ਮੈਨੂੰ ਕਿੰਨੀ ਖੁਸ਼ੀ ਹੈ, ਕਿੰਨੇ ਮੁੰਡੇ ਨੌਜਵਾਨ ਵੀ ਵਿੱਚ ਬੈਠੇ ਆ, ਮੁੰਡੇ ਇੱਕ ਮਿੰਟ ਫੋਨ ਨਹੀਂ ਛੱਡਦੇ, ਹੁਣ ਫੋਨ ਬੰਦ ਕਰਕੇ 2 ਘੰਟੇ ਖਹਿੜਾ ਛੱਡਿਆ ਸੀ, ਨਹੀਂ ਤੇ ਹੁਣ ਨੂੰ ਤੇ ਕਿੰਨਾ ਕੁਝ ਵੇਖ ਲੈਣਾ ਸੀ, ਕੋਈ ਰੀਲ ਨਹੀਂ ਦੁਨੀਆ ਦੀ ਛੱਡਦੇ ਅਸੀਂ, ਸਾਰਾ ਕੁਝ ਵੇਖਦੇ ਰਹਿਣਾ ਸੀ। ਆਹ ਕਿੰਨੇ ਮੁੰਡੇ ਨੌਜਵਾਨ ਵਿੱਚ ਦੀਵਾਨ ਦੇ ਬੈਠੇ, ਕਹਿੰਦੇ ਹੈ ਕਿ ਮੁੰਡੇ ਸੁਣਦੇ ਨਹੀਂ, ਸੱਚ ਤੇ ਇਹ ਹੈ ਵੀ ਸੁਣਦੇ ਨੇ, ਲੋਕ ਸੁਣਾਉਣ ਵਾਲਾ ਚਾਹੀਦਾ, ਅੱਜ ਵੀ ਜੁੜਦੇ ਨੇ ਪਰ ਕੋਈ ਜੋੜਨ ਵਾਲਾ ਚਾਹੀਦਾ, ਸੁਣ ਲੈਂਦੇ ਆ। ਆਹ 2.5 ਘੰਟੇ ਹੋ ਗਏ ਬੈਠਿਆਂ ਨੂੰ, ਬੈਠੇ ਹੀ ਹੈ ਨਾ, ਟਿਕ ਕੇ ਏਦਾਂ ਟਿਕ ਕੇ ਬੈਠੇ ਹੀ ਹੈ ਸਾਰੇ, ਬਹਿ ਜਾਂਦੇ ਆ। ਜੇ ਕਿਤੇ ਇਹਨਾਂ ਨੂੰ ਭਾਈਏ, ਪਿਆਰ ਕਰੀਏ ਤੇ ਆਪੇ ਨੇੜੇ ਲੱਗ ਜਾਂਦੇ ਨੇ, ਜੁੜ ਜਾਂਦੇ ਨੇ। ਕਿੱਦਾਂ ਭਰਾਵੋ, ਤੁਸੀਂ ਕਿੰਨੇ ਪਿਆਰ ਨਾਲ ਬੈਠੇ ਹੋ, ਅੱਜ ਦਾ ਦੀਵਾਨ ਸੁਣਿਆ, ਕਿਤੇ ਟਾਈਮ ਹੋਵੇ, ਕੱਲ੍ਹ ਨੂੰ ਵੀ ਹੋਵੇ, ਪਰਸੋਂ ਨਹੀਂ ਹੋਵੇ, 5 ਦਿਨ, 7 ਦਿਨ, ਬੰਦਾ 7 ਦਿਨਾਂ ਬਾਅਦ ਤੇ ਵੈਸੇ ਹੀ ਉਹਦਾ ਐਂ ਪੱਧਰਾ ਹੋ ਜਾਂਦਾ, ਮਨ ਜੀ ਨਹੀਂ ਕਰਦਾ ਕੋਈ ਨਸ਼ਾ ਨੁਸ਼ਾ ਕਰਨ ਨੂੰ, ਬੰਦਾ ਨੇੜੇ ਉਹ ਕਹਿੰਦਾ ਜੇ ਮੈਂ 2 ਦਿਨ ਹੋਰ ਚਲਿਆ ਗਿਆ ਮੈਂ ਬਾਬਾ ਬਣ ਜਾਣਾ, ਮੈਂ ਨਾਲ ਹੀ ਨਾ ਤੁਰ ਪਾਂ ਕਿਤੇ। ਔਰ ਹੁੰਦਾ ਰਿਹਾ ਇੱਦਾਂ, ਮੈਂ ਦੀਵਾਨਾਂ ਦੇ ਵਿੱਚ ਵੇਖਿਆ, ਪਹਿਲਾਂ ਜਾਈਦਾ ਸੀ ਜਦੋਂ ਨਾ, ਤੇ ਦੀਵਾਨ 3 ਲਾਉਣੇ, ਕਿੰਨੇ ਕਿੰਨੇ ਮੁੰਡੇ ਹੀ ਮਗਰ ਆ ਜਾਂਦੇ ਹੁੰਦੇ ਸੀ, ਬਈ ਤੇ ਤੁਹਾਡੇ ਨਾਲ ਹੀ ਰਹਿਣਾ ਅਸੀਂ ਨਹੀਂ, ਹੁਣ ਇੱਦਾਂ ਇੰਨੀ ਖਿੱਚ ਪੈ ਜਾਂਦੀ ਹੁੰਦੀ ਸੀ, ਇੰਨਾ ਪਿਆਰ ਪੈ ਜਾਂਦਾ ਹੁੰਦਾ ਸੀ। ਸੋ ਤਾਂ ਕਰਕੇ ਇੱਦਾਂ ਹੀ ਹੈ ਜੀ, ਸੰਗਤ ਚੰਗੀ ਕਰੀ ਚੱਲੋ, ਮਨ ਇੱਧਰ ਨੂੰ ਲੱਗ ਜੂ, ਸੰਗਤ ਦੂਜੀ ਕਰੀ ਚੱਲੋ, ਸੰਗਤ ਮਨ ਉੱਧਰ ਨੂੰ ਲੱਗ ਜੂ, ਸੰਗਤ ਦਾ ਹੀ ਅਸਰ ਹੁੰਦਾ ਸਾਰਾ, ਸੰਗਤ ਜਿੱਦਾਂ ਦੀ ਹੋਈ ਜਾਵੇ ਉਦਾਂ ਦਾ ਫਿਰ ਮਨ 'ਤੇ ਅਸਰ ਹੁੰਦਾ। ਸੋ ਸਾਰਿਆਂ ਦਾ ਬਹੁਤਾ 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 ਹੀ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ ਤੇ ਬਹੁਤਾ ਹੀ ਸ਼ੁਕਰ ਹੈ, ਰਲ ਮਿਲ ਬਹਿਣ ਦਾ ਸਮਾਂ ਦੇ ਦਿੱਤਾ, ਨਾਲੇ ਇਹਨਾਂ ਦੀ ਥਾਂ ਨੂੰ ਭਾਗ ਲਾ ਦਿੱਤੇ, ਨਾਲੇ ਸਾਡੇ ਭਾਗ ਜਗਾ ਦਿੱਤੇ, ਸਾਨੂੰ ਸਾਰਿਆਂ ਨੂੰ ਰਲ ਮਿਲ ਬਹਿਣ ਦਾ ਮੌਕਾ ਮਿਲ ਗਿਆ। ਤੇ ਗੁਰੂ ਸਤੋਤਰ 'ਚ ਮੈਂ ਬੋਲਦਾ, ਪਹਿਲਾਂ ਮੈਂ ਬੋਲੂ, ਮੇਰੇ ਮਗਰ ਸਿੰਘ ਸਾਰੇ ਬੋਲਣ, ਫਿਰ ਭੈਣਾਂ ਸਾਰੀਆਂ ਬੋਲਿਓ। ਇਹ ਤਜਰਬਾ ਮੇਰੀ ਜ਼ਿੰਦਗੀ ਦਾ, ਤੁਹਾਨੂੰ ਵੀ ਮੈਂ ਬੇਨਤੀ ਕਰਾਂਗਾ, ਮਨ ਕਾਲਾ ਜਿਹਾ ਪੈ ਰਿਹਾ ਹੋਵੇ, ਦੁਖੀ ਦੁਖੀ ਹੋਵੇ, ਤੂੰ ਦਸੇ ਪਾਤਸ਼ਾਹੀਆਂ ਦਾ ਨਾਮ ਲੈਣਾ ਤੇ 11ਵੇਂ ਗੁਰੂ ਗ੍ਰੰਥ ਸਾਹਿਬ, ਇਹ ਮੈਂ ਕਈ ਵਾਰੀ ਕਹਿ ਹਟਿਆ, ਹੁਣ ਤੁਹਾਨੂੰ ਫਿਰ ਦੱਸਦਾ ਤਰੀਕਾ। ਮਨ ਦੁਖੀ ਹੋਵੇ, ਮਨ ਕਾਲਾ ਹੋਵੇ, ਅੱਖਾਂ ਕਰ ਲਈ ਬੰਦ, ਹੱਥ ਲਈ ਜੋੜ, ਹੱਥ ਜੋੜ ਲਈ ਤੇ ਅੱਖਾਂ ਬੰਦ ਕਰ ਲਈ, ਤੇ ਜਿੰਨੀ ਕੁ ਤੇਰੀ ਆਵਾਜ਼ ਹੈ ਸੁਰ ਵਾਲੀ ਹੈ ਬੇਸੁਰੀ ਹੈ, ਬਸ ਇੱਦਾਂ ਨਾ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ, ਫਿਰ ਕਈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ।
ਫਿਰ ਕਹੀ ਧੰਨ ਗੁਰੂ ਅਮਰਦਾਸ ਜੀ ਧੰਨ ਹੈ, ਗੁਰੂ ਰਾਮਦਾਸ ਜੀ ਧੰਨ ਹੈ, ਗੁਰੂ ਅਰਜਨ ਸਾਹਿਬ ਜੀ ਧੰਨ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਹੈ, ਗੁਰੂ ਹਰ ਰਾਏ ਸਾਹਿਬ ਜੀ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਧੰਨ ਹੈ, ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ, ਮੇਰੇ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ, ਫਿਰ ਆਖੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ। ਲੈ ਤੂੰ ਆ ਨਾ ਬੋਲੀ ਬੋਲੀ, ਤਿੰਨ ਕੁ ਮਿੰਟ ਲਾ ਦੀ, ਤੇਰਾ ਮਨ ਹੈ ਠੰਡਾ ਠਾਰ ਹੋ ਜੂ। ਗੁਰੂ ਸਾਹਿਬ ਦਾ ਨਾਮ ਜਦੋਂ ਸਾਡੀ ਅੰਦਰ ਆਉਣਾ ਨਾ, ਭਰ ਜਾਣਾ ਪਿਆਰ ਨਾਲ, ਓਏ ਚਾ ਮੰਨੋ ਨਾ ਮੰਨੋ, ਗੁਰੂ ਨਾਨਕ ਨੂੰ ਅਸੀਂ ਅੰਦਰੋਂ ਪਿਆਰ ਤੇ ਕਿਤੇ ਨਾ ਕਿਤੇ ਕਰਦੇ ਹੀ ਹਾਂ, ਕਲਗੀਆਂ ਵਾਲੇ ਨੂੰ ਅਸੀਂ ਅੰਦਰੋਂ ਪਿਆਰ ਤੇ ਕਿਤੇ ਨਾ ਕਿਤੇ ਕਰਦੇ ਹੀ ਹਾਂ। ਜਦੋਂ ਤੁਸੀਂ ਉਹਨਾਂ ਦਾ ਨਾਮ ਲੈਣਾ ਹੈ, ਤੈਨੂੰ ਠੰਡਾ ਹੀ ਕਰਦੇ ਜਾਣਗੇ, ਪਿਆਰ ਤੇਰੇ ਅੰਦਰ ਜਦੋਂ ਘੁੰਮਣਾ ਤੇ ਗੁੱਸਾ ਠੰਡਾ ਹੋ ਜਾਣਾ ਸਾਡਾ, ਖਿੱਝ ਨਹੀਂ ਆਉਣੀ, ਮਨ ਸ਼ਾਂਤ ਹੋ ਜੂ। ਜਦੋਂ ਵੀ ਕਿਤੇ ਮਨ ਕਾਲਾ ਜਿਹਾ ਪਵੇ, ਤਜਰਬਾ ਕਰਨਾ, ਤਿੰਨ ਮਿੰਟ ਲੱਗਣਗੇ, ਗਿਆਰਾਂ, ਕਈਆਂ ਨੂੰ ਤੇ ਦਸਾਂ ਪਾਤਸ਼ਾਹੀਆਂ ਦੇ ਨਾਮ ਯਾਦ ਵੀ ਨਹੀਂ, ਮਾਫ਼ ਕਰਨਾ, ਇਹੋ ਜਿਹੇ ਸਿੱਖ ਵੀ ਸਾਡੇ ਚ ਹੈਗੇ। ਉਹਨਾਂ ਨੂੰ ਲੜੀਵਾਰ ਨਾਮ ਨਹੀਂ ਪਤਾ ਵੀ ਇਹਦੇ ਤੋਂ ਬਾਅਦ ਕਿਹੜਾ ਆਉਂਦਾ, ਇਹ ਤੇ ਸੌਖਾ ਹੈ, ਯਾਦ ਕਰ ਲਓ, ਪਕਾ ਲਓ ਵੀ ਗੁਰੂ ਨਾਨਕ ਤੋਂ ਬਾਅਦ ਨਾਮ ਕਿਹਦਾ ਹੈ, ਦੂਜਾ ਤੀਜਾ ਚੌਥੇ ਪਾਤਸ਼ਾਹ ਕਿਹੜੇ ਨੇ, ਇੱਦਾਂ ਯਾਦ ਕਰ ਲਓ ਪੱਕਾ। ਤੇ ਹੁਣ ਮੇਰੇ ਨਾਲ ਬੋਲੋ, ਪਹਿਲਾਂ ਬੋਲਦਾ ਮੇਰੇ ਨਾਲ ਸਿੰਘਾਂ ਦੇ ਨਾਲ, ਤੁਸੀਂ ਬੋਲੋ ਵੀਰੋ, ਤੀਜੇ ਹਿੱਸੇ 'ਚ ਭੈਣਾਂ ਸਾਰੀਆਂ ਗੂੰਜਾਂ ਪਾਓ, ਗੁਰੂ ਸਤੋਤਰ ਸਾਰੇ ਗੱਜ ਕੇ ਆਪਾਂ ਪੜ੍ਹਦੇ ਹਾਂ, ਸੰਗਣਾ ਨਹੀਂ ਤੇ ਸਾਰਿਆਂ ਨੇ ਗੁਰੂ ਸਤੋਤਰ ਗੱਜ ਕੇ ਪੜ੍ਹ ਕੇ ਫਿਰ ਆਪਾਂ ਅਰਦਾਸ ਕਰਕੇ ਮੁੱਖ ਵਾਕ ਸੁਣ ਕੇ ਹੀ ਚੱਲਣਾ ਹੈ, ਤੇ ਦਸੇ ਪਾਤਸ਼ਾਹੀਆਂ ਦਾ ਨਾਮ ਆਓ, ਰਸਨਾ ਤੋਂ ਲਈਏ ਮਨ ਠੰਡਾ ਕਰੀਏ, ਵੇਖਿਓ ਸਹੀ ਪਾਤਸ਼ਾਹ ਨੂੰ ਬੋਲਿਓ। ਹੁਣ ਮੇਰੀ ਸੁਣ ਕੇ ਬੋਲਣ ਲੱਗ ਜਾਂਦੇ ਫਿਰ ਚੇਤਾ ਭੁੱਲ ਜਾਂਦਾ, ਦੋ ਕੁ ਮਿੰਟ ਬਾਅਦ, ਭੁੱਲਣਾ ਨਹੀਂ, ਸਾਰੇ ਪਾਤਸ਼ਾਹਾਂ ਦਾ ਨਾਮ ਰਸਨਾ ਤੇ ਲੈ ਆਓ ਤੇ ਗੁਰੂ ਜੀ ਜਾਣਗੇ ਮਗਰ ਮਗਰ ਚੱਲਾਂਗੇ ਸਾਰੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ। ਪੜੋ ਭੈਣੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ। ਪੜੋ 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 ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ। ਗੁਰੂ ਅਰਜਨ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ। ਗੱਜ ਕੇ ਭੈਣੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ ਧੰਨ ਹੈ। ਪੜੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ।
ਸਭ ਦੀ ਰਸਨਾ ਤੇ ਆਵੇ ਪਾਤਸ਼ਾਹ ਦਾ ਨਾਮ।
ਬਾਜਾਂ ਵਾਲੇ ਧਨ ਹੈ ਮੇਰੇ ਸੰਤ ਸਿਪਾਹੀ ਧਨ ਹੈ,
ਮੇਰੇ ਕਲਗੀਆਂ ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ,
ਸਾਡੇ ਸੱਚੇ ਪਾਤਸ਼ਾਹ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ, ਸੱਚੇ
ਪਾਤਸ਼ਾਹ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ,
ਸੱਚੇ ਪਾਤਸ਼ਾਹ ਜੀ ਧੰਨ ਹੈ, ਧੰਨ ਹੈ, ਧੰਨ ਹੈ ਗੁਰਾਂ ਦਾ ਪੰਥ ਖਾਲਸਾ ਧੰਨ।
ਪੰਥ
ਧੰਨ ਹੈ, ਧੰਨ ਹੈ, ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ
ਗੱਜ ਕੇ ਜੀ ਗੱਜ ਕੇ
ਸਾਧ ਸੰਗਤ ਜੀ ਧੰਨ ਹੈ,
ਸਾਧ ਸੰਗਤ ਜੀ ਅੱਜ ਪੰਜ ਪਿਆਰੇ ਧੰਨ ਹੈ ਗੁਰਾਂ ਦੇ ਚਾਰ ਦੁਲਾਰੇ ਪਿਆਰੇ ਲੱਗਣਗੇ ਬੋਲ ਪਿਆਰਿਆ,
ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਤੇਰੇ ਪਿਆਰੇ ਲੱਗਣਗੇ ਬੋਲ ਪਿਆਰਿਆ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ,
ਧੰਨ ਵਾਹਿਗੁਰੂ
ਗੱਜ ਕੇ ਵਾਹਿਗੁਰੂ ਧੰਨ ਵਾਹਿਗੁਰੂ,
ਗੱਜ ਕੇ ਜੀ
ਵਾਹਿਗੁਰੂ ਧੰਨ ਵਾਹਿਗੁਰੂ,
ਖੜੋ ਪੈਣੋ
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ,
ਵਾਅਦਾ ਕਰਦੇ ਹਾਂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ, ਦੁੱਖ ਹੋਵੇ ਸੁੱਖ ਹੋਵੇ, ਗਰੀਬੀ ਹੋਵੇ ਅਮੀਰੀ ਹੋਵੇ, ਸਮਾਂ ਜਿੱਦਾਂ ਦਾ ਮਰਜ਼ੀ ਹੋਵੇ, ਪਰ ਮੈਂ ਮਹਾਰਾਜ ਇੱਦਾਂ ਹੀ ਕਹੂੰ ਸਦਾ ਹੀ
ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ, ਚੜ੍ਹਦੀ ਕਲਾ, ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ, ਚੜ੍ਹਦੀ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ, ਚੜ੍ਹਦੀ ਕਲਾ, ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ, ਚੜ੍ਹਦੀ
ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਪਜਾਇ ਤੇਗ ਬਹਾਦਰ ਸਿਮਰਿਆ ਘਰ ਨੌਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਅੱਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੰਡਿੱਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਅੱਗੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂਸ ਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਅੱਗੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਅੱਗੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਹਰਜੀਤ ਸਿੰਘ ਪਿੰਡ ਡਕਾਲਾ ਉਹਨਾਂ ਦੇ ਸਹਿਯੋਗੀਆਂ ਨੂੰ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਇੱਕ ਦਿਨ ਦਾ ਗੁਰਮਤਿ ਸਮਾਗਮ ਬਖਸ਼ਿਆ ਆਪ ਜੀ ਨੇ ਰਹਿਮਤਾਂ ਕੀਤੀਆਂ ਸਤਿਗੁਰੂ ਜੀ ਖੁੱਲ੍ਹੇ ਪੰਡਾਲਾਂ ਵਿਖੇ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ੇ ਆਪ ਜੀ ਦੀ ਕਿਰਪਾ ਦੇ ਨਾਲ ਜਥਿਆਂ ਨੇ ਸੱਚੇ ਪਾਤਸ਼ਾਹ ਜੀ ਗੁਰਬਾਣੀ ਦਾ ਹਰੀ ਜਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਕਿਰਪਾ ਕਰਨੀ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸਰਦਾਰ ਹਰਜੀਤ ਸਿੰਘ ਉਹਨਾਂ ਦੇ ਸਾਰੇ ਹੀ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਸੁਖਰਾਜ ਸਿੰਘ ਸਰਦਾਰ ਪਰਮਿੰਦਰ ਸਿੰਘ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰਾਂ ਨੂੰ ਦੇ ਅਰੋਗਤਾ ਬਖਸ਼ਣੀ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ ਕਿਰਪਾ ਕਰੋ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੁਕਹੋ ਟਲ ਗੁਰ ਸੇਵੀਐ ਅਹਿਣ ਸੁਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾ ਧੰਨ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸੱਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਦ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ